ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਹਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਧਿਆ ਭਈ ਰਾਮ ਸਿੰਘ ਪਰਾਹੀ ਚਲੋ ਪ੍ਰਭੂ ਉਤਰੋ ਘਰ ਮਾਹੀ ਕਹਿਓ ਇਹਾਂ ਹੀ ਬਸੇ ਸੁਖਾਲੇ ਆਛੋ ਥਾਨ ਪਸੰਦ ਹਮਾਰੇ ਸੰਧਿਆ ਭਈ ਰਾਮ ਸਿੰਘ ਪਰਾਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਰਾਜਾਨ ਰਾਜ ਭਾਣਾਨ ਭਾਨ ਦੇਵਾਨ ਦੇ ਉਪਮਾ ਮਹਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜਮਨ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਵਡਭਾਗੇ ਹੋ ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਹਫ਼ਤਾਵਾਰੀ ਸੁੰਦਰ ਦੀਵਾਨ ਸਜ ਰਹੇ ਹਨ ਸਜੇ ਹੋਏ ਦੀਵਾਨਾਂ ਵਿੱਚ ਅੰਮ੍ਰਿਤ ਵੇਲੇ ਸੋ ਸਾਧ ਸੰਗਤ ਜੀ ਪਰਸੋਂ ਰੋਜ਼ ਤੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪੈ ਉਪਰੰਤ ਸੁਖਮਨੀ ਸਾਹਿਬ ਦੇ ਪਾਠ ਹੋਏ ਹਨ ਹੁਕਮਨਾਮੇ ਅਰਦਾਸ ਉਪਰੰਤ ਹੁਕਮਨਾਮਾ ਉਪਰੰਤ ਸਾਧ ਸੰਗਤ ਜੀ ਦੀਵਾਨ ਸਜਾਉਣ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਪ੍ਰਾਪਤ ਕਰਕੇ ਦੀਵਾਨ ਆਰੰਭ ਹੋ ਰਿਹਾ ਹੈ ਤੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜੋ ਪਿਛਲਾ ਹਫ਼ਤਾ ਸਾਰਾ ਹੀ ਇਹ ਇਤਿਹਾਸ ਜੋ ਗੁਰ ਇਤਿਹਾਸ ਜਿਸ ਤਰ੍ਹਾਂ 14 ਤਰੀਕ ਦੀ ਮਾਘੀ ਸੀ ਸੋਮਵਾਰ ਨੂੰ ਸੋ ਸਾਧ ਸੰਗਤ ਜੀ ਮਾਘੀ ਦਾ ਤਿਉਹਾਰ ਜਿਹੜਾ ਸਿੱਖ ਕੌਮ ਦੇ ਵਿੱਚ ਬਹੁਤ ਹੀ ਸਾਧ ਸੰਗਤ ਇੱਕ ਅਹਿਮ ਤਿਉਹਾਰ ਹੈ ਜਿਸ ਤਿਉਹਾਰ ਦੇ ਨਾਲ ਬਹੁਤ ਜ਼ਿਆਦਾ ਸਾਧ ਸੰਗਤ ਜੀ ਸੂਰਮਤਾਈ ਯੋਧਾ ਗੁਣਾ ਗੁਰੂ ਦੇ ਖਾਲਸਿਆਂ ਨੇ ਜੋ ਕੀਤਾ ਹੈ ਪਹਿਲੋਂ ਜੇ ਸਾਧ ਸੰਗਤ ਜੀ ਮਾਝੇ ਦੀਆਂ ਪੰਚਾਇਤਾਂ ਨੇ ਗੁਰੂ ਸਾਹਿਬ ਜੀ ਨੂੰ ਜੇ ਬਦਾਵਾ ਲਿਖਿਆ ਮੁਕਤਸਰ ਸਾਹਿਬ ਰਾਮੇਆਣੇ ਪਿੰਡ ਉੱਥੇ ਮੁਕਤਸਰ ਸਾਹਿਬ ਦੇ ਲਾਗੇ ਸੋ ਸਾਧ ਸੰਗਤ ਜੀ ਉੱਥੇ ਗੁਰਦੁਆਰਾ ਵੀ ਹੈ ਜਿਹਦਾ ਨਾਮ ਬਦਾਵਾ ਸਾਹਿਬ ਗੁਰਦੁਆਰਾ ਹੈ ਕਿਉਂ ਉੱਥੇ ਬਦਾਵਾ ਲਿਖਿਆ ਗਿਆ ਕਿਉਂਕਿ ਸੰਗਤਾਂ ਹੁਣ ਜਿਹੜੀਆਂ ਆਈਆਂ ਹਨ ਪਿਛਲੇ ਹਫ਼ਤੇ 'ਚ ਟੋਟਲ ਸਾਰੀਆਂ ਨਹੀਂ ਆਈਆਂ ਇਸ ਕਰਕੇ ਦਾਸ ਥੋੜ੍ਹਾ ਜਿਹਾ ਵਿਚਾਰ ਕਰਨਾ ਚਾਹੁੰਦਾ ਹੈ ਜਿਹੜਾ ਇਤਿਹਾਸਾਂ ਦੇ ਵਿੱਚ ਆਮ ਲਿਖਿਆ ਗਿਆ ਹੈ ਕਿ ਅਨੰਦਪੁਰ ਸਾਹਿਬ ਬਦਾਵਾ ਲਿਖਿਆ ਗਿਆ ਉਹ ਤਾਂ ਸਾਧ ਸੰਗਤ ਜੀ ਨਹੀਂ ਲਿਖਿਆ ਗਿਆ ਕਿਉਂਕਿ ਜੇ ਬਦਾਵਾ ਲਿਖਿਆ ਹੈ ਤਾਂ ਬਦਾਵਾ ਸਾਹਿਬ ਉਸ ਜਗ੍ਹਾ 'ਤੇ ਗੁਰਦੁਆਰਾ ਵੀ ਹੈ ਕਹਿੰਦੇ ਜੀ ਮਝਾਈਲਾਂ ਨੇ ਬਦਾਵਾ ਲਿਖ ਕੇ ਚਲੇ ਗਏ ਨਹੀਂ ਸਾਧ ਸੰਗਤ ਅਨੰਦਪੁਰ ਸਾਹਿਬ ਇਸ ਤਰ੍ਹਾਂ ਨਹੀਂ ਸੀ ਹੋਇਆ ਉਹ ਪਹਿਲੋਂ ਜਦੋਂ ਲੋਹਗੜ੍ਹ ਦਾ ਜੰਗ ਸੀ ਉਹਦੇ ਵਿੱਚ ਦੁਨੀ ਚੰਦ ਜਿਹੜਾ ਮਸੰਦ ਸੀ ਸਾਧ ਸੰਗਤ ਜੀ ਉਹ ਵੀ ਅੰਮ੍ਰਿਤਸਰ ਦਾ ਸੀ। ਉਹ ਦੁਨੀ ਚੰਦ ਸੀ ਜਦੋਂ ਸਾਧ ਸੰਗਤ ਪਤਾ ਲੱਗਾ ਗੁਰਸਿੱਖਾਂ ਨੇ ਕਿਹਾ ਮਹਾਰਾਜ ਉਹਨਾਂ ਹਾਥੀ ਨੂੰ ਸ਼ਰਾਬ ਨਾਲ ਪਿਆਈ ਸ਼ਰਾਬ ਪਿਆਈ ਹੈ ਤੇ ਹਾਥੀ ਦੇ ਸਿਰ ਦੇ ਉੱਤੇ ਸੱਤ ਤਵੇ ਬੱਧੇ ਹੋਏ ਹਨ ਸੁੰਡ ਵਿੱਚ ਕਿਰਪਾਨ ਫੜਾਈ ਹੈ। ਉਹ ਮੱਥਾ ਮਾਰ ਕੇ ਲੋਹਗੜ੍ਹ ਦੇ ਕਿਲ੍ਹੇ ਨੂੰ ਭਾਵ ਕੇ ਦਰਵਾਜ਼ੇ ਨੂੰ ਤੋੜ ਦੇਵੇਗਾ ਤੇ ਇਸ ਕਰਕੇ ਫੌਜਾਂ ਅੰਦਰ ਵੜ ਜਾਣਗੀਆਂ। ਤਾਂ ਉਸ ਵਕਤ ਗੁਰੂ ਦਸਮ ਪਾਤਸ਼ਾਹ ਨੇ ਮੁਸਕਰਾ ਕੇ ਬਚਨ ਕਿਹਾ ਸੀ ਕਿ ਸਾਧ ਸੰਗਤ ਜੀ ਵੀ ਆਹ ਜਿਹੜਾ ਗੁਰੂ ਖਾਲਸੇ ਉਹ ਹਾਥੀ ਦਾ ਮੁਕਾਬਲਾ ਸਾਡਾ ਹਾਥੀ ਜੋ ਹੈ ਕਰਨ ਵਾਲਾ ਦੁਨੀ ਚੰਦ ਵੱਲ ਹੱਥ ਕਰਕੇ ਬੜਾ ਕੱਦ ਦਾ ਸੀ, ਕੱਦ ਬੜਾ ਤਕੜਾ ਸੀ, ਬਹੁਤ ਦੋ ਦੋ ਚਾਰ ਚਾਰ ਕਿਲੋ ਪ੍ਰਸ਼ਾਦ ਖਾ ਜਾਇਆ ਕਰਦਾ ਲੰਗਰ ਚੋਂ। ਇਸ ਤਰ੍ਹਾਂ ਸਾਧ ਸੰਗਤ ਜੀ ਬਹੁਤ ਤਕੜਾ ਹੋਣ ਕਰਕੇ ਗੁਰੂ ਸਾਹਿਬ ਨੇ ਬਚਨ ਜੂ ਕਹਿ ਦਿੱਤਾ ਹਾਥੀ ਨਾਲ ਹਾਥੀ ਸਾਡਾ ਮੁਕਾਬਲਾ ਕਰੇਗਾ। ਸਿੰਘਾਂ ਨੇ ਆਖਿਆ ਬਈ ਤੇਰੇ ਤੇ ਗੁਰੂ ਦੀ ਦ੍ਰਿਸ਼ਟੀ ਹੋਈ ਹੈ, ਸਤਿਗੁਰੂ ਦੀ ਰਹਿਮਤ ਹੋਈ ਹੈ, ਬੜਾ ਭਾਗਾਂ ਵਾਲਾ ਹੈ। ਕਹਿੰਦਾ ਹਾਂ ਤੁਸੀਂ ਤਾਂ ਮੈਨੂੰ ਮਰਿਆ ਹੀ ਭਾਲਦੇ ਸੀ ਨਾ। ਤੇ ਇਸੇ ਤਰ੍ਹਾਂ ਸਾਧ ਸੰਗਤ ਦੁਨੀ ਚੰਦ ਸੀ, ਦੁਨੀ ਸਿੰਘ ਨਹੀਂ ਸੀ ਨਾ ਬਣਿਆ ਅਜੇ, ਇਸ ਕਰਕੇ ਉਹ ਚਲੇ ਗਿਆ ਸੀ ਛੱਡ ਕੇ। ਬਾਅਦ ਵਿੱਚ ਅਨੰਦਪੁਰ ਸਾਹਿਬ ਦਾ ਜਿਹੜਾ ਘੇਰਾ ਪਿਆ 8 ਮਹੀਨੇ ਲਗਾਤਾਰ, ਉਸ ਘੇਰੇ ਦੇ ਵਿੱਚ ਕਿਸੇ ਬੰਦੇ ਨੇ ਵੀ ਬਦਾਵਾ ਨਹੀਂ ਲਿਖ ਕੇ ਦਿੱਤਾ। ਇਹ ਜ਼ਰੂਰ ਹੈ ਸਿੰਘਾਂ ਨੇ ਮਹਾਰਾਜ ਨੂੰ ਬੇਨਤੀ ਜ਼ਰੂਰ ਕੀਤੀ ਸੀ, ਮਾਤਾ ਗੁਜਰ ਕੌਰ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਾਤਾ ਜੀ ਸਤਿਗੁਰੂ ਨੂੰ ਕਹਿ ਦਿਓ ਜੀ ਉਹ ਕਸਮਾਂ ਖਾਂਦੇ ਤੇ ਛੱਡ ਕੇ ਚਲੇ ਜਾਈਏ। ਅਨੰਦਪੁਰ ਸਾਹਿਬ ਦਾ ਕਿਲ੍ਹਾ ਜਦੋਂ ਛੱਡਿਆ, ਗੁਰੂ ਸਾਹਿਬਾਂ ਦੇ ਨਾਲ ਹੀ 700 ਘੋੜ ਸਵਾਰ ਸਨ ਸਾਧ ਸੰਗਤ ਜੀ ਖਾਲਸੇ ਜਿਨ੍ਹਾਂ ਨੇ ਕਿਲ੍ਹਾ ਛੱਡਿਆ। ਇਸ ਕਰਕੇ ਦਮਦਮੀ ਟਕਸਾਲ ਮੁੱਢ ਤੋਂ ਜੋ ਗੁਲਕਲਗੀ ਧਰਕਤਾਂ ਨੇ ਚਲਾਈ ਹੋਈ ਹੈ 300 ਸਾਲ ਹੋ ਗਿਆ। ਪਿਛਲੇ 2007 ਵਿੱਚ 300 ਸਾਲਾਂ ਮਨਾਇਆ ਗਿਆ ਅਗਸਤ ਵਿੱਚ, ਸਤੰਬਰ ਦੇ ਵਿੱਚ। ਸੋ ਸਾਧ ਸੰਗਤ ਜੀ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜਾ ਬਦਾਵਾ ਲਿਖਿਆ ਉਹ ਮਾਝੇ ਦੀਆਂ ਪੰਚਾਇਤਾਂ ਨੇ ਲਿਖਿਆ ਹੈ, ਇਸ ਕਰਕੇ ਤਾਂ ਕਹਿੰਦੇ ਮਾਝੇ ਵਾਲੇ ਬਦਾਵਾ ਲਿਖ ਕੇ ਚਲੇ ਗਏ। ਜਦੋਂ ਸੁਬਾਹ ਬਦਾਵਾ ਲਿਖਿਆ ਗਿਆ, ਸ਼ਾਮ ਨੂੰ ਭਾਈ ਮਾਨ ਸਿੰਘ ਨੇ ਸਿੰਘਾਂ ਨੂੰ ਇਕੱਠਿਆਂ ਕਰਕੇ ਜਦੋਂ ਲਕੀਰ ਖਿੱਚੀ, ਜਦੋਂ ਤੁਰਨ ਲੱਗੇ ਵਾਪਸ, ਤੇ ਉਸ ਵਕਤ ਗੁਰੂ ਸਾਹਿਬ ਨੇ ਬੀਰਸ ਵਿੱਚ ਆ ਕੇ ਕਿਹਾ ਤੁਸੀਂ ਬਦਾਵਾ ਲਿਖਦਾ ਜੇ ਤੁਸੀਂ ਇਹ ਗੱਲ ਨਹੀਂ ਕਰਦੇ ਮਹਾਰਾਜ ਅਸੀਂ ਤੁਹਾਡੀ ਸੁਲਾਹ ਕਰਵਾ ਦਿੰਦੇ ਹਾਂ ਔਰੰਗਜ਼ੇਬ ਦੇ ਨਾਲ। ਗੁਰੂ ਸਾਹਿਬ ਕਹਿੰਦੇ ਉਸ ਵੇਲੇ ਤੁਸੀਂ ਕਿੱਥੇ ਸੀ ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ, ਤੁਸੀਂ ਨਹੀਂ ਜਾ ਕੇ ਕਹਿ ਸਕੇ ਵੀ ਅਸੀਂ ਗੁਰੂ ਦੇ ਸਿੱਖ ਹਾਂ, ਤੇ ਉਸ ਵਕਤ ਤੁਸੀਂ ਕਿੱਥੇ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸ਼ਹੀਦ ਹੋਏ ਹਨ। ਇਸ ਕਰਕੇ ਗੁਰਮੁਖੋ ਉਹ ਸਮਾਂ ਤੇ ਉਸ ਵਕਤ ਗੁਰੂ ਕਲਗੀ ਧਰਕਤਾਂ ਨੇ ਜਦੋਂ ਕਿਹਾ ਤੇ ਮਾਝੇ ਦੀਆਂ ਪੰਚਾਇਤਾਂ ਨੇ ਉਦੋਂ ਬਦਾਵਾ ਲਿਖ ਦਿੱਤਾ। 5 ਪੰਚਾਇਤਾਂ ਦੇ 5 ਦੇ ਸਹਿਨ ਹਨ, ਜਿਨ੍ਹਾਂ ਵਿੱਚ ਭਾਈ ਮਾਨ ਸਿੰਘ ਦੇ ਪਿਤਾ ਰਾਜ ਸਿੰਘ ਦਾ ਵੀ ਸਹਿਨ ਹੈ, ਬੀਬੀ ਭਾਗ ਕੌਰ ਦੇ ਭਰਾ ਵਡਭਾਗ ਸਿੰਘ ਦਾ ਵੀ ਸਹਿਨ ਹੈ, ਭਾਵ ਕੇ ਦਸਖਤ ਹਨ ਉਸ ਜਗ੍ਹਾ ਤੇ, 5 ਪੰਚਾਂ ਦੇ ਦਸਖਤ ਹਨ ਭਾਈ। ਜਦੋਂ ਤੁਰਨ ਲੱਗੇ ਤਾਂ ਉਸ ਵਕਤ ਭਾਈ ਮਾਨ ਸਿੰਘ ਨੇ ਲਕੀਰ ਖਿੱਚ ਕੇ ਇਹ ਗੱਲ ਕਹੀ ਹੈ, ਆ ਜਾਓ ਭਾਈ ਜਿਹਨਾਂ ਨੂੰ ਧੀਆਂ ਪੁੱਤਰ ਪਿਆਰੇ ਨੇ, ਜਿਨ੍ਹਾਂ ਨੂੰ ਆਪਣੀ ਜਿੰਦ ਜਾਨ ਵੀ ਪਿਆਰੀ ਨੇ, ਕੇਵਲ ਤੇ ਕੇਵਲ ਇੱਕ ਗੁਰੂ ਦੀ ਸਿੱਖੀ ਪਿਆਰੀ ਹੈ, ਉਹ ਆ ਜਾਓ ਅੱਜ ਆਪਾਂ ਟੁੱਟੀਆਂ ਗੰਢਾ ਲਈਏ ਗੁਰੂ ਦੇ ਸੂਰਮਿਓ, ਤੇ ਉਹ ਮਾਝੇ ਦੀ ਧਰਤੀ ਜੇ ਸੂਰਮੇ ਜੋ ਤੇ ਬਲੀ ਪੈਦਾ ਹੋਏ, ਅੱਜ ਕੀ ਹੋ ਗਿਆ ਕਾਇਰ ਬਣ ਕੇ ਤੁਰਨ ਲੱਗੇ ਜੋ। ਉਸ ਵਕਤ ਸਾਧ ਸੰਗਤ 40 ਸਿੰਘਾਂ ਨੇ ਉਹ ਲੀਕ ਟਾਪੀ ਹੈ। ਇੱਕ ਮਾਤਾ ਭਾਗ ਬੀਬੀ ਭਾਗ ਕੌਰ ਜਿਹੜੀ ਸੀ ਸਾਧ ਸੰਗਤ ਜੀ, ਮਾਤਾ ਭਾਗੋ ਦਾ ਪਤੀ ਨਿਧਾਨ ਸਿੰਘ ਤੇ ਭਰਾ ਵਡਭਾਗ ਸਿੰਘ ਵੀ ਟੱਪ ਕੇ 40 ਮੁਕਤਿਆਂ ਦੇ ਵਿੱਚ ਸਾਧ ਸੰਗਤ 40 ਸਿੰਘਾਂ ਚ ਆ ਗਏ। ਉਸ ਵਕਤ ਫਿਰ ਸਾਧ ਸੰਗਤ ਸਿੰਘਾਂ ਨੇ ਬਹੁਤ ਜ਼ਿਆਦਾ ਯੁੱਧ ਕੀਤਾ ਹੈ, ਉਹ ਯੁੱਧ ਕੀਤਾ ਜਦੋਂ ਵਜੀਦਾ ਆਇਆ ਹੈ ਸਾਧ ਸੰਗਤ। ਉਸ ਵਕਤ ਯੁੱਧ ਦੇ ਵਿੱਚ ਵਜੀਦੇ ਨੇ ਸੋਚਿਆ ਕਿ ਇਹ 40 ਸਿੰਘ ਹੀ ਹਨ ਤੇ ਇਹਨਾਂ ਦੇ ਵਿੱਚ ਹੀ ਗੁਰੂ ਸਾਹਿਬ ਹੋਣਗੇ, ਲੱਭਣ ਦਾ ਯਤਨ ਕੀਤਾ। ਗੁਰੂ ਸਾਹਿਬ ਟਿੱਬੀ ਵਾਲੇ ਸਥਾਨ ਦੇ ਉੱਤੇ ਜਿੱਥੇ ਟਿੱਬੀ ਸਾਹਿਬ ਗੁਰਦੁਆਰਾ ਹੈ ਉਸ ਜਗ੍ਹਾ ਤੇ ਬੈਠੇ ਹੋਏ, ਸਤਿਗੁਰੂ ਪਿਤਾ ਜੰਗ ਦਾ ਨਜ਼ਾਰਾ ਵੀ ਵੇਖ ਰਿਹਾ, ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਉਧਰੋਂ ਤੀਰ ਵੀ ਇੱਕ ਤੋਂ ਬਖਸ਼ ਦਿੰਦੇ ਹਨ, ਤੇ ਜਿਹੜਾ ਤੀਰ ਵੀ 100-100 ਦੇ ਵਿੱਚੋਂ ਦੀ ਲੰਘ ਜਾਂਦਾ ਹੈ, ਤੇ ਉਦੋਂ ਜਿਹੜੇ ਨਾਲ ਨਾਲ ਲੱਭਦੇ ਫਿਰਦੇ ਆ ਉਹ ਵੀ ਮਰਦੇ ਆ, ਫਿਰ ਉਹ ਹੈਰਾਨ ਹੋ ਜਾਂਦੇ ਕਿ ਅਗੰਮੀ ਇਹ ਤੀਰ ਚੱਲ ਰਿਹਾ। ਇਸ ਕਰਕੇ ਮੁਸਲਮਾਨ ਡਰ ਗਏ, ਵਾਪਸ ਆਉਣ ਲੱਗੇ ਹਨ, ਤੇ ਉਸ ਵਕਤ ਕਪੂਰੇ ਨੂੰ ਇਹ ਗੱਲ ਕਹੀ ਹੈ ਕਿ ਤੂੰ ਦੱਸ ਵੀ ਪਾਣੀ ਕਿੱਥੇ ਮਿਲੇਗਾ। ਕਹਿੰਦਾ ਅੱਗੇ ਜਾਓਗੇ 40 ਕੋਹ ਤੇ ਹੈ, ਪਿੱਛੇ ਜਾਓਗੇ 10 ਕੋਹ ਤੇ ਮਿਲ ਜਾਵੇਗਾ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਪਿੱਛੇ ਨੂੰ ਆ ਗਏ ਤੇ ਗੁਰੂ ਕਲਗੀ ਧਰਕਤਾ ਉਸ ਵਕਤ ਉਸ ਜਗ੍ਹਾ ਤੇ ਗਏ। ਸਾਰਿਆਂ ਸਿੰਘਾਂ ਨੂੰ ਜਿਨ੍ਹਾਂ ਨੇ ਜਿੰਨੇ ਜਿੰਨੇ ਫੱਟ ਖਾਧੇ ਸਨ, ਜਿੰਨੇ ਜਿੰਨੇ ਛਾਤੀ ਉੱਤੇ ਤੀਰ ਖਾ ਕੇ ਫੱਟ ਖਾ ਕੇ ਸ਼ਹੀਦ ਹੋਏ ਮਾਝੇ ਦੇ ਮਜਾਹਲ, ਉਹਨਾਂ ਸਾਧ ਸੰਗਤ ਜੀ ਵਰ ਦਿੱਤਾ ਗੁਰੂ ਕਲਗੀ ਧਰਕਤਾ ਨੇ, ਆ ਮੇਰਾ 10,000 ਹੀ ਆ, ਮੇਰਾ 5,000 ਹੀ ਆ, ਮੇਰਾ 20,000 ਹੀ, ਇਹਨੂੰ 1,00,000 ਦੀ ਸਰਦਾਰੀ ਦਿੱਤੀ ਹੈ। ਗੁਰੂ ਸਾਹਿਬ ਇਸ ਤਰ੍ਹਾਂ ਵਰ ਦਿੰਦੇ ਹੋਏ ਜਦੋਂ ਭਾਈ ਮਾਨ ਸਿੰਘ ਕੋਲ ਪਹੁੰਚੇ ਹਨ, ਭਾਈ ਮਾਨ ਸਿੰਘ ਨੇ ਸਾਧ ਸੰਗਤ ਜੀ ਸਹਿਕਦਾ ਸੀ, ਸਤਿਗੁਰੂ ਪਿਤਾ ਜੀ ਨੇ ਆਪਣੇ ਪੱਟ ਦੇ ਉੱਤੇ ਸਾਧ ਸੰਗਤ ਦਾ ਸਿਰ ਰੱਖਿਆ ਹੈ, ਉਸ ਗੁਰਮੁਖ ਪਿਆਰੇ ਦਾ ਮੁੱਖ ਪੂੰਜਿਆ। ਫਿਰ ਗੁਰੂ ਸਾਹਿਬ ਨੇ ਆਖਿਆ, ਮਾਂ ਸਿੰਘ ਜੋ ਮੰਗਣਾ ਮੰਗ ਲੈ। ਤਾਂ ਉਸ ਵਕਤ ਕਿਹਾ, ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ, ਦੁਨੀਆਂ ਦਾ ਰਾਜ ਦੇਦਾ ਨਹੀਂ ਚਾਹੀਦਾ, ਤਰਲੋਕੀ ਦਾ ਰਾਜ ਦੇਦਾ ਨਹੀਂ ਚਾਹੀਦਾ, ਉਮਰ ਚਾਰ ਯੁੱਗਾਂ ਦੀ ਕਰਦਾ ਨਹੀਂ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਜੇ ਮੇਰੇ ਤੇ ਤਰੁੱਠੇ ਜੋ। ਗੁਰੂ ਕਲਗੀ ਧਰ ਪਿਤਾ ਨੇ ਆਖਿਆ, ਮਾਸਿਆ ਇੰਨੀ ਤੂੰ ਸੇਵਾ ਕੀਤੀ ਆ, ਮੇਰੇ ਵਾਸਤੇ ਤੁਸੀਂ ਸਾਰਿਆਂ ਮਾਝੇ ਦੇ ਮਝਾਈਲਾਂ ਨੇ ਆਣ ਕੇ ਸੀਸ ਦਿੱਤੇ, ਸਰੀਰ ਦਿੱਤੇ ਹਨ, ਭਾਵ ਜਾਨਾਂ ਵਾਰ ਦਿੱਤੀਆਂ। ਮੈਂ ਦਿੱਤੇ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ, ਮੇਰੇ ਕੋਲ ਮੰਗ ਲਾ ਜੋ ਮੰਗਣਾ ਭਾਈ ਮਾਸਿਆ। ਉਸ ਵਕਤ ਉਹਨੇ ਕਿਹਾ, ਮਹਾਰਾਜ ਕਿਰਪਾ ਕਰਕੇ ਟੁੱਟੀ ਗੱਡ ਦੋ। ਜਿਹੜਾ ਬਦਾਵਾ ਸੁਬਹ ਲਿਖ ਕੇ ਦੇ ਕੇ ਗਏ ਸ਼ਾਮ ਨੂੰ ਸਾਧ ਸੰਗਤ ਪੜਵਾਇਆ ਸੀ ਭਾਈ ਮਾਂ ਸਿੰਘ ਨੇ। ਇਸੇ ਤਰ੍ਹਾਂ ਸਾਧ ਸੰਗਤ ਜਦੋਂ ਇਹ ਗੱਲ ਹੋਈ, ਉਸ ਵਕਤ ਫਿਰ ਕਲਗੀਧਰ ਪਿਤਾ ਨੇ ਆਖਿਆ, ਮਾਸਿਆ ਤੂੰ ਆਪਣੀ ਵਿਚਾਰ ਕਰ, ਤੂੰ ਦੂਸਰੇ ਸਾਰੇ ਦੇਸ਼ ਦੀ ਗੱਲ ਕਰ ਰਿਹਾ। ਨਹੀਂ ਮਹਾਰਾਜ, ਸਾਰੇ ਦੇਸ਼ ਨੂੰ ਬਖਸ਼ ਦਾ, ਕਿਰਪਾ ਕਰੋ ਮਾਝੇ ਦੇਸ਼ ਨੂੰ ਸਾਰੇ ਨੂੰ ਕਿਰਪਾ ਕਰਕੇ ਬਖਸ਼ੋ। ਤਾਂ ਗੁਰੂ ਕਲਗੀਧਰ ਪਿਤਾ ਬੜੇ ਖੁਸ਼ ਹੋਏ, ਉਹਨੂੰ ਵਿਖਾ ਕੇ ਬਦਾਵਾ ਪਾੜ ਦਿੱਤਾ। ਜਦੋਂ ਬਦਾਵਾ ਪਾੜਿਆ ਤਾਂ ਸਾਧ ਸੰਗਤ ਜੀ ਉਹ ਭਾਈ ਮਾਂ ਸਿੰਘ ਬੜਾ ਆਨੰਦਿਤ ਹੋ ਕੇ, ਗੁਰੂ ਕਲਗੀਧਰ ਪਿਤਾ ਨੇ ਬਹੁਤ ਵਰ ਦਿੱਤੇ, ਵਰ ਦੇ ਕੇ ਬੜੇ ਬੜੇ ਸੂਰਮੇ ਯੋਧੇ ਹੋਣਗੇ, ਬਹੁਤ ਬਹੁਤ ਇਸੇ ਤਰ੍ਹਾਂ ਇਹਨਾਂ ਦਾ ਰਾਜ ਹੋਵੇਗਾ। ਇਹ ਸਾਰਾ ਕੁਝ ਵਰ ਜਦੋਂ ਦਿੱਤੇ ਗੁਰੂ ਕਲਗੀਧਰ ਪਿਤਾ ਨੇ, ਭਾਈ ਮਾਂ ਸਿੰਘ ਨੇ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਸੱਚਖੰਡ ਪਿਆਲਾ ਕੀਤਾ ਹੈ, ਕਿਉਂਕਿ 39 ਰੂਹਾਂ ਜਿਹੜੀਆਂ ਉਹ ਵੀ ਸੱਚਖੰਡ ਦੇ ਦਰਵਾਜ਼ੇ ਦੇ ਅੱਗੇ ਖਲੋਤੀਆਂ ਸਨ, ਉਹ ਅੰਦਰ ਜਾ ਨਹੀਂ ਸਨ ਸਕਦੇ, ਕਿਉਂਕਿ ਗੁਰੂ ਕਲਗੀਧਰ ਪਿਤਾ ਨੂੰ ਬਦਾਵਾ ਲਿਖ ਦਿੱਤਾ ਸੀ, ਇਸ ਕਰਕੇ ਹੋਰ ਕਿਤੇ ਜਾ ਨਹੀਂ ਸਕਦੇ, ਗੁਰੂ ਦੇ ਖਾਲਸੇ ਸਨ, ਅੰਮ੍ਰਿਤ ਛਕਿਆ ਸੀ ਤੇ ਨਰਕਾਂ ਵਿੱਚ ਉਹ ਜਾ ਨਹੀਂ ਸਕਦੇ, ਸਵਰਗਾਂ 'ਚ ਉਹਨਾਂ ਦਾ ਥਾਂ ਕੋਈ ਨਹੀਂ ਸਿੰਘਾਂ ਦਾ, ਉੱਧਰ ਕੀ ਜਾਣਾ, ਉੱਧਰ ਤਾਂ ਦੇਵਤੇ ਰਹਿੰਦੇ ਵਿਸਾਰ ਸੰਗਤ ਵਕਾਰੀ ਲੋਕ। ਇਸ ਕਰਕੇ ਗੁਰੂ ਦਾ ਖਾਲਸਾ ਸੱਚਖੰਡ ਜਾਂਦਾ ਹੈ, ਅਕਾਲ ਪੁਰਖ ਦੇ ਗੋਦ ਵਿੱਚ ਜਾਂਦਾ ਹੈ। ਜਿਹੜਾ ਗੁਰੂ ਕਲਗੀਧਰ ਪਿਤਾ ਨੇ ਕਿਹਾ, ਖਾਲਸਾ ਅਕਾਲ ਪੁਰਖ ਦੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਅਕਾਲ ਪੁਰਖ ਦੀ ਮੌਜ ਦੇ ਨਾਲ ਗੁਰੂ ਦਾ ਖਾਲਸਾ ਪ੍ਰਗਟ ਹੋਇਆ। ਸੋ ਇਹ ਬਚਨ ਕਿਹਾ ਸਾਧ ਸੰਗਤ ਜੀ। ਉਸ ਵਕਤ ਭਾਈ ਮਾਨ ਸਿੰਘ ਨੇ ਜਦੋਂ ਬਦਾਵਾ ਪੜਵਾਇਆ, 39 ਸਿੰਘ ਜਿਹੜੇ ਸਨ ਉਹਨਾਂ ਦੀ ਆਤਮਾਵਾਂ ਤੇ ਜਿਹੜੇ 40 ਜਿਹੜਾ ਸਾਧ ਸਿੰਘ ਭਾਈ ਮਾਨ ਸਿੰਘ ਸੱਚਖੰਡ ਵਾਸਾ ਕੀਤਾ ਹੈ, ਬਾਅਦ ਵਿੱਚ ਸਿੰਘਾਂ ਨੇ ਉਹ ਸਿੰਘਾਂ ਦੇ ਸੰਸਕਾਰ ਕਰਵਾਏ ਗਏ, ਫਿਰ ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਉੱਥੇ ਬਚਨ ਕੀਤਾ ਹੈ ਕਿ ਮਾਘੀ ਦਾ ਮੇਲਾ ਗੁਰੂ ਦਾ ਖਾਲਸਾ ਇੱਥੇ ਲਵਾਇਆ ਕਰੇਗਾ। ਇਸ ਢਾਬ ਨੂੰ ਖਦਰਾਣੇ ਦੀ ਢਾਬ ਨਹੀਂ ਕਿਸੇ ਨੇ ਕਹਿਣਾ, ਮੁਕਤ ਸਰ ਲਵਾ ਦਿੱਤਾ ਹੈ, ਤੋ ਗੁਰੂ ਦੇ ਖਾਲਸੇ ਸਾਹਿਬ ਸੰਗਤ ਜੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ ਸਾਡੇ ਤੇ, ਟੁੱਟੀਆਂ ਗੰਢ ਲਈਆਂ। ਗੁਰਮੁਖੋ ਅੱਜ ਆਪਾਂ ਇਹ ਵਿਚਾਰ ਕਰਨੀ, ਅਸੀਂ ਵੀ ਸਿੱਖੀ ਨਾਲ ਟੁੱਟ ਚੁੱਕੇ ਹਾਂ, ਜਿਹੜੇ ਟੁੱਟ ਗਏ ਉਹਨਾਂ ਨੇ ਬਦਾਵਾ ਲਿਖ ਦਿੱਤਾ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਬਦਾਵਾ ਲਿਖ ਕੇ ਦਿੱਤਾ ਹੋਇਆ ਹੈ, ਕਦੋਂ ਪੜਾਉਣਾ ਹੈ। ਭਾਈ ਮਾਨ ਸਿੰਘ ਨੇ ਮਾਝੇ ਦੀਆਂ ਪੰਚਾਇਤਾਂ ਨੇ ਸੁਬਹਾ ਲਿਖਿਆ, ਸ਼ਾਮ ਨੂੰ ਤਾਂ ਪੜਵਾ ਲਿਆ ਸੀ, ਪਰ ਅਸੀਂ ਸਾਰੀ ਜ਼ਿੰਦਗੀ ਬਤੀਤ ਹੋਣ ਲੱਗੀ, ਅਕਾਲੀ ਹੁਕਮ ਧੌਲੇ ਆਏ, ਚਿੱਟੀ ਵੀ ਹੋ ਗਈ, ਅਜੇ ਤੱਕ ਵੀ ਬਦਾਵਾ ਨਹੀਂ ਪੜਵਾਇਆ, ਕਦੋਂ ਪੜਾਉਣਾ। ਇਹ ਆਪਾਂ ਵਿਚਾਰ ਕਰਨੀ, ਗੁਰਮੁਖੋ ਗੁਰੂ ਦੇ ਖਾਲਸੇ ਕਦੋਂ ਬਣਨਾ ਹੈ, ਗੁਰੂ ਦੇ ਸਿੰਘ ਕਦੋਂ ਬਣਨਾ ਹੈ। ਸ਼ੇਰਾਂ ਦੇ ਪੁੱਤਰਾਂ ਭਾਈ ਕਿਉਂ ਗਿੱਦੜਾਂ ਬਘਿਆੜਾਂ 'ਚ ਤੁਰੇ ਫਿਰਦੇ ਆ, ਸ਼ੇਰਾਂ ਦੇ ਪੁੱਤਰ ਸਾਧ ਸੰਗਤ ਬੜਕ ਕਦੋਂ ਮਾਰਨੀ ਸਿੱਖਣੀ ਹੈ। ਸੋ ਸਾਧ ਸੰਗਤ ਜੀ, ਇਹ ਸਤਿਗੁਰੂ ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ ਸਾਡੇ ਤੇ ਗੁਰੂ ਦੇ ਖਾਲਸੇ ਬਣੀਏ ਸਾਧ ਸੰਗਤ। ਜੇ ਸਿੱਖ ਦੇ ਘਰ ਜਨਮ ਲਿਆ ਤੇ ਸਿੱਖ ਦਾ ਪੁਦਾਇਸ਼ੀ ਹੱਕ ਹੈ ਗੁਰੂ ਦਾ ਸਿੰਘ ਬਣਨਾ, ਸਿੰਘ ਬਣ ਕੇ ਸਾਧ ਸੰਗਤ ਤਿਆਰ ਬੁਰ ਤਿਆਰ ਹੋਣਾ। ਇਸ ਕਰਕੇ ਪਿਛਲੇ ਹਫ਼ਤੇ 'ਚ ਆਪਾਂ ਇਹ ਵਿਚਾਰਾਂ ਕੀਤੀਆਂ ਸਨ, ਜੋ ਗੁਰੂ ਸੱਚੇ ਪਾਤਸ਼ਾਹ ਦਾ ਇਤਿਹਾਸ ਹੈ, ਜਿਸ ਤਰ੍ਹਾਂ 40 ਮੁਕਤਿਆਂ ਨੂੰ ਮੁਕਤਸਰ ਲਵਾਇਆ, ਗੁਰੂ ਸਾਹਿਬ ਉਦੋਂ ਅੱਗੇ ਚਲੇ ਗਏ, ਅੱਗੇ ਜਾ ਕੇ ਤੁਰੇ ਜਾਂਦੇ ਹਨ, ਸਾਬੋ ਕੀ ਤਲਵੰਡੀ ਤੱਕ ਪਹੁੰਚ ਗਏ, ਡੱਲਾ ਗੋ ਜਿੱਦਾਂ ਰਾਹ ਦੇ ਵਿੱਚ ਸਾਧ ਸੰਗਤ ਆ, ਇੱਕ ਵੇਖ ਲਓ ਇੱਥੇ ਵੀਰ ਮਲਵਈ ਵੀ ਬੈਠੇ ਹੋਣਗੇ ਤੇ ਮਝਾਇਲ ਵੀ ਬੈਠੇ ਹੋਣਗੇ ਤੇ ਦੁਆਬੀਏ ਵੀ ਬੈਠੇ ਹੋਣਗੇ। ਸਾਰਾ ਦੇਸ਼ ਇੱਕ ਹੀ ਹੈ ਭਾਈ, ਨਾ ਮਾਝਾ ਨਾ ਮਾਲਵਾ ਨਾ ਦੁਆਬਾ, ਜਿਹੜਾ ਗੁਰੂ ਦਾ ਖਾਲਸਾ ਹੈ ਉਹ ਇੱਕ ਗੁਰੂ ਕਲਗੀਧਰ ਪਿਤਾ ਦਾ ਪੁੱਤਰ ਹੈ, ਖਾਲਸੇ ਦਾ ਘਰ ਜਿਹੜਾ ਆਨੰਦਪੁਰ ਸਾਹਿਬ ਹੈ, ਨਾਨਕੇ ਗੁਰੂ ਕੇ ਲਾਹੌਰ ਹਨ ਤੇ ਵਾਸੀ ਆਨੰਦਪੁਰ ਸਾਹਿਬ ਦਾ ਹੈ, ਤਖ਼ਤ ਸਾਹਿਬ ਦਾ ਅਵਤਾਰ ਪ੍ਰਗਟ ਹੋਇਆ ਹੈ ਸਾਧ ਸੰਗਤ ਜੀ। ਖਾਲਸਾ ਖਾਲਸਾ ਜਨਮ ਨਹੀਂ ਜੇ ਲੈਂਦਾ, ਪ੍ਰਗਟ ਹੁੰਦਾ ਹੈ। ਦੁਨੀਆਂ ਦਾ ਕੌਮ ਦਾ ਕੋਈ ਵੀ ਮਨੁੱਖ ਚੱਲ ਕੇ ਆ ਜਾਵੇ, ਹਿੰਦੂ ਆ ਜੇ, ਮੁਸਲਮਾਨ ਆ ਜੇ, ਈਸਾਈ ਆ ਜੇ, ਬੋਧੀ, ਜੈਨੀ, ਪਾਰਸੀ, ਜੋ ਵੀ ਆ ਜਾਵੇ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਆਣ ਕੇ ਕਵੇ ਖਾਲਸਾ ਜੀ ਮੈਨੂੰ ਖੰਡੇ ਦੀ ਪੌਲ ਦੇ ਦਾ, ਉਹਨੂੰ ਕੋਈ ਇਨਕਾਰ ਨਹੀਂ ਹੈ। ਜੋ ਮਰਿਆਦਾ ਗੁਰੂ ਦੀ ਉਹਦੇ ਵਿੱਚ ਆਣ ਕੇ ਦਾੜਾ ਕੇਸ ਰੱਖ ਕੇ, ਗੁਰੂ ਦਾ ਪੰਜ ਪਕਾਰਾਂ ਦਾ ਧਾਰਨੀ ਹੋ ਕੇ, 52 ਸੱਤਾਂ ਬਾਣੀਆਂ ਦਾ ਨਿਤਨੇਮੀ ਹੋ ਕੇ, ਤੋ ਗੁਰੂ ਦਾ ਖਾਲਸਾ ਹੋ ਜਾਂਦਾ। ਦੁਨੀਆਂ ਦੇ ਕਿਸੇ ਮਨੁੱਖ ਦੇ ਵਿੱਚ ਵੀ ਗੁਰੂ ਦਾ ਖਾਲਸਾ ਪ੍ਰਗਟ ਹੁੰਦਾ ਜੀ, ਗੁਰੂ ਪ੍ਰਗਟ ਹੁੰਦਾ ਹੈ, ਖਾਲਸਾ ਜਨਮ ਨਹੀਂ ਲੈਂਦਾ। ਤੋ ਸਾਧ ਸੰਗਤ ਜੀ, ਖਾਲਸਾ ਪ੍ਰਗਟ ਸਥਾਨ ਹੈ ਕੇਸਗੜ੍ਹ ਸਾਹਿਬ ਤੇ ਵਾਸੀ ਆਨੰਦਪੁਰ ਸਾਹਿਬ ਦਾ ਹੈ ਸਾਧ ਸੰਗਤ ਜੀ। ਇਸ ਕਰਕੇ ਜੇ ਕਈ ਮਲਵਈ ਵੀਰ ਕਈ ਜਾਂ ਸਾਰੇ ਕਹਿੰਦੇ ਮਾਝੇ ਵਾਲੇ ਬਦਾਵਾ ਲਿਖ ਕੇ ਦੇ ਆਏ ਆ, ਨਹੀਂ ਸਾਧ ਸੰਗਤ ਜੀ ਸੁਬਹਾ ਦਿੱਤਾ ਹੈ, ਸ਼ਾਮ ਨੂੰ ਪੜਵਾ ਲਿਆ, ਪਰ ਦੂਸਰੇ ਪਾਸੇ ਅੱਗੇ ਪਿੱਛੇ ਹਫ਼ਤੇ 'ਚ ਆਪਣਾ ਇਹ ਵੀ ਵਿਚਾਰ ਵੇਖੀ ਹੈ
ਕਿ ਬਰਾੜਾਂ ਨੇ ਸਾਧ ਸੰਗਤ ਮਲਵਈਆਂ ਨੇ ਤਨਖਾਹਾਂ ਗੁਰੂ ਤੋਂ ਮੰਗ ਲਈਆਂ, ਮਹਾਰਾਜ ਅਸੀਂ ਤੁਹਾਡੇ ਨੌਕਰ ਹਾਂ, ਨੌਕਰ ਹੋਣ ਕਰਕੇ ਸਾਨੂੰ ਤਨਖਾਹਾਂ ਦਿਓ। ਤਾਂ ਗੁਰੂ ਸਾਹਿਬ ਜੀ ਨੇ ਆਖਿਆ ਬਰਾੜੋ ਭਾਈ ਤੁਸੀਂ ਜੇ ਜਾਂ ਤੇ ਸਿੱਖੀ ਰੱਖ ਲਓ ਜਾਂ ਮਾਇਆ ਰੱਖ ਲਓ, ਦੋ ਚੀਜ਼ਾਂ ਰੱਖ ਲਓ, ਦੋਵਾਂ ਚੋਂ ਇੱਕ ਚੀਜ਼ ਤੁਹਾਨੂੰ ਰੱਖਣੀ ਪਵੇਗੀ। ਤਾਂ ਉਹਨਾਂ ਨੇ ਉਸ ਵਕਤ ਕਿਹਾ ਮਹਾਰਾਜ ਅਸੀਂ ਸਿੱਖੀ ਤੋਂ ਕੀ ਲੈਣਾ ਹੈ, ਅਸੀਂ ਤਾਂ ਮਾਇਆ ਸਾਨੂੰ ਚਾਹੀਦੀ ਹੈ। ਉਸ ਵਕਤ ਮਾਇਆ ਦੇ ਪਿੱਛੇ ਲੱਗ ਕੇ ਸਿੱਖੀ ਨੂੰ ਛੱਡ ਦਿੱਤਾ ਸੀ। ਇੱਕ ਭਾਈ ਦਾਨ ਸਿੰਘ ਨੇ ਸਾਧ ਸੰਗਤ ਗੁਰੂ ਸਾਹਿਬ ਦੇ ਚਰਨਾਂ ਚ ਨਮਸਕਾਰ ਕਰਕੇ ਵਚਨ ਕੀਤਾ, ਮਹਾਰਾਜ ਮੈਨੂੰ ਅੰਮ੍ਰਿਤ ਦੀ ਦਾਤ ਦਿਓ, ਮੈਂ ਅੰਮ੍ਰਿਤ ਛਕਣਾ ਚਾਹੁੰਦਾ ਹਾਂ, ਮੈਂ ਸਤਿਗੁਰ ਸੱਚੇ ਪਾਤਸ਼ਾਹ ਆਪਦਾ ਗੁਰਸਿੱਖ ਬਣਨਾ ਚਾਹੁੰਦਾ। ਤੇ ਦਾਨੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ, ਮਹਾਰਾਜ ਨਹੀਂ ਮੈਨੂੰ ਸਿੱਖੀ ਚਾਹੀਦੀ ਹੈ। ਕਹਿੰਦੇ ਆਪਣੇ ਭਰਾਵਾਂ ਨਾਲ ਕਿਉਂ ਅੱਡ ਹੁੰਦਾ ਹੈ? ਨਹੀਂ ਮਹਾਰਾਜ, ਮੈਨੂੰ ਆਪਣੀ ਸਿੱਖੀ ਚਾਹੀਦੀ, ਸਭ ਕੁਝ ਦਿੱਤਾ ਆਪ ਜੀ ਦਾ ਬਹੁਤ ਕੁਛ ਹੈ। ਸੋ ਇਸ ਕਰਕੇ ਸਾਧ ਸੰਗਤ ਜੀ ਉਦੋਂ ਦੇ ਵਿਛੜੇ, ਹੁਣ ਕਦੋਂ ਮਿਲਣਾ ਹੈ ਗੁਰਮੁਖੋ? ਉਸ ਭਾਈ ਦਾਨ ਸਿੰਘ ਨੇ ਸਾਧ ਸਿੰਘ ਫਿਰ ਗੁਰੂ ਸਾਹਿਬ ਨੇ ਵਚਨ ਕੀਤਾ, ਭਾਈ ਦਾਨ ਸਿੰਘ ਮਾਝੇ ਦੀ ਮਾਂ ਸਿੰਘ ਨੇ ਰੱਖ ਲਈ ਹੈ ਤੇ ਮਾਲਵੇ ਦੀ ਤੂੰ ਰੱਖੀ ਹੈ, ਤੋ ਇਸੇ ਤਰ੍ਹਾਂ ਦਾਨਸਿਆ ਇਹ ਤੇਰੀ ਬੜੀ ਵੱਡੀ, ਤੂੰ ਬਹੁਤ ਵੱਡਾ ਉਪਕਾਰ ਕੀਤਾ ਹੈ ਮਾਲਵੇ ਦੇਸ਼ ਉੱਤੇ, ਜਿੱਦਾਂ ਮਾਂ ਸਿੰਘ ਨੇ ਮਾਝੇ ਦੇਸ਼ ਉੱਤੇ ਬਹੁਤ ਉਪਕਾਰ ਕੀਤਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਵਚਨ ਕੀਤੇ ਹੈ ਤੇ ਦਾਨੇ ਨੇ ਜਦੋਂ ਪਹਿਲੋਂ ਤਾਂ ਸਾਧ ਸੰਗਤ ਜੀ ਦਾੜਾ ਹੀ ਦਾੜਾ ਸੀ, ਉਹਦਾ ਕੇਸ ਨਹੀਂ ਸਨ, ਕੇਸ ਸਿਰ ਤੇ ਮੋਹਨ ਦਾ ਪਵਲਾ ਫਰਾਇਆ ਹੋਇਆ ਸੀ। ਗੁਰੂ ਦਸਮ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੇ ਆਖਿਆ ਦਾਨਿਆ ਤੂੰ ਭਾਈ ਤੰਬਾਕੂ ਖਾਨਾ ਇਹਨੂੰ ਛੱਡ ਦੇ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਫਰੇਵਾ ਹੋ ਜਾਂਦਾ ਹੈ, ਮਹਾਰਾਜ ਕਹਿੰਦੇ ਫਰੇਵਾ ਨਹੀਂ ਹੋਵੇਗਾ, ਤੰਬਾਕੂ ਛੱਡ ਦੇ। ਉਸ ਵਕਤ ਸਾਧ ਸੰਗਤ ਉਹਨੇ ਤੰਬਾਕੂ ਛੱਡ ਦਿੱਤਾ ਝਾਟੀ ਛੱਡ ਕੇ, ਬਾਅਦ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਅੰਮ੍ਰਿਤ ਦੀ ਦਾਤ ਦਿਓ, ਕਹਿੰਦੇ ਨੇ ਕੇਸ ਰੱਖ, ਦਾੜਾ ਤੇ ਕੇਸ ਜ਼ਰੂਰੀ ਹਨ। ਤਾਂ ਉਹਨੇ ਵੀ ਸਵਾਲ ਕਰਤਾ ਜਿੱਦਾਂ ਅੱਜ ਕੱਲ੍ਹ ਦੇ ਲੋਕ ਕਰਦੇ ਆ, ਕਹਿੰਦੇ ਮਹਾਰਾਜ ਇਹ ਦਾੜੇ ਕੇਸ ਦਾ ਕੀ ਮਤਲਬ ਹੈ, ਦਾੜੇ ਕੇਸ ਦਾ ਕੀ ਮਤਲਬ ਹੈ, ਕਿਉਂ ਦਾੜਾ ਕੇਸ ਰੱਖਣਾ ਪੈਂਦਾ ਹੈ? ਤਾਂ ਗੁਰੂ ਕਲਗੀਧਰ ਪਿਤਾ ਨੇ ਆਖਿਆ ਇਹ ਸਾਡੀ ਮੋਹਰ ਹੈ, ਕੇਸ ਗੁਰੂ ਦੀ ਮੋਹਰ ਹੈ ਭਾਈ, ਜਿਹੜਾ ਸਾਡੀ ਮੋਹਰ ਨੂੰ ਤੋੜ ਦਿੰਦਾ ਅੱਗੇ ਦਰਗਾਹ ਵਿੱਚ ਉਹਨੂੰ ਟਕਾ ਨਹੀਂ ਮਿਲਦਾ। ਤਾਂ ਉਸ ਵਕਤ ਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਮਹਾਰਾਜ ਗੱਲ ਕੀ ਹੈ? ਸਤਿਗੁਰ ਕਹਿੰਦੇ ਭਾਈ ਜੇ ਕਿਤੇ ਸਾਡਾ ਸਿੰਘ ਅੰਮ੍ਰਿਤਧਾਰੀ ਤਿਆਰ ਬਰ ਤਿਆਰ ਹੋਵੇ, ਗੁਰੂ ਦਾ ਸਿੰਘ ਕਿਸੇ ਵਕਤ ਗਲਤੀ ਹੋ ਸਕਦੀ ਹੈ, ਜੇ ਕਿਤੇ ਗਲਤੀ ਹੋ ਜਾਏ ਨਰਕਾਂ ਚ ਪਿਆ ਹੋਵੇ, ਅਸੀਂ ਦਾੜੇ ਕੇਸ ਚੋਂ ਸਾਡੀ ਮੋਹਰ ਛਾਪ ਹੈ, ਇਸ ਮੋਹਰ ਨੂੰ ਵੇਖ ਕੇ ਉਸ ਨੂੰ ਕਾਢੀ ਨਰਕ ਤੇ ਧੂ, ਗੁਰਬਾਣੀ ਵਿੱਚ ਕਥਨ ਆਉਂਦਾ ਹੈ, ਤੇ ਨਰਕਾਂ ਚੋਂ ਅਸੀਂ ਧੂ ਕੇ ਉਸ ਨੂੰ ਕੇਸਾਂ ਦੇ ਵੇਖ ਕੇ ਕੱਢ ਲੈਂਦੇ ਹਾਂ, ਇਹ ਸਾਡੀ ਮੋਹਰ ਹੈ ਭਾਈ। ਤਾਂ ਉਸ ਵਕਤ ਦਾਨੇ ਨੇ ਇਹ ਗੱਲ ਕਹੀ ਮਹਾਰਾਜ ਮੇਰਾ ਦਾੜਾ ਗੱਲ ਤਾਂ ਇੰਨੀ ਪਛਾਣਨ ਦੀ ਹੈ ਨਾ, ਮੇਰਾ ਦਾੜਾ ਹੈ ਤੇ ਕਿਰਪਾ ਕਰੋ ਮੇਰੇ ਦਾੜੇ ਤੋਂ ਵੇਖ ਕੇ ਕੱਢ ਲਿਆ ਜੇ। ਤਾਂ ਗੁਰੂ ਸਾਹਿਬ ਮੁਸਕਰਾਏ, ਕਹਿੰਦੇ ਮਲਵਈ ਹੈ ਨਾ ਤਾਂ ਭੋਲੀਆਂ ਮਾਰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਵਿਖਾ ਦੀਏ ਦਾਨੇ ਅਗਲਾ ਪਾਸਾ, ਸਤਿਗੁਰ ਕਿਰਪਾ ਕਰੋ। ਗੁਰੂ ਸਾਹਿਬ ਨੇ ਪੱਥੇ ਜੋ ਤੀਰ ਕੱਢ ਕੇ ਉਹਦੇ ਮਸਤਕ ਤੇ ਜਦੋਂ ਮੁਖੀ ਰੱਖੀ ਹੈ ਤੀਰ ਦੇ, ਉਸ ਵਕਤ ਸਾਧ ਸੰਗਤ ਉਹਨੂੰ ਉਹਨਾਂ ਨਰਕਾਂ ਦੇ ਵਿੱਚ ਲੈ ਗਏ ਜਿਹੜੇ ਬਾਬਾ ਦੀਪ ਸਿੰਘ ਨੇ ਦਸਮ ਦੀ ਬੀੜ ਲਿਖੀ ਹੈ, ਉਹਦੇ ਚ ਮਾਲ ਕੌਸ਼ੀਏ ਦੀ ਵਾਰ ਹੈ ਭਾਈ। ਉਹਦੇ ਵਿੱਚ ਕਥਨ ਆਉਂਦਾ ਬਿਨ ਕੇਸੀ ਸਿਰ ਕੁੱਟੀਆਂ ਚੰਘਾਰੇ ਕੌਣ ਛਡਾਏ ਨਾ, ਕੇਸਾਂ ਤੋਂ ਬਿਨਾਂ ਫੜ ਕੇ ਕੁੱਟੇ ਜਾਂਦੇ ਆ ਸਾਧ ਸੰਗਤ ਜੀ, ਕਿਉਂਕਿ ਅਕਾਲ ਪੁਰਖ ਦਾ ਇਹ ਛਾਪ ਹੈ, ਮੋਹਰ ਹੈ, ਜਿਹੜੀ ਛਾਪ ਮੋਹਰ ਸਾਡੀ ਕੇਸਾਂ ਦੀ ਹੈ, ਦਾੜਾ ਤੇ ਕੇਸ ਗੁਰੂ ਦੀ ਮੋਹਰ ਹੈ, ਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ। ਗੁਰੂ ਦਾ ਸਿੱਖ ਤਾਂ ਬਣ ਸਕਦਾ ਹੈ ਜੇ ਦਾੜਾ ਕੇਸ ਰੱਖਿਆ, ਦੂਣੋ ਲੱਖਾਂ ਚੋਂ ਪਛਾਣਿਆ ਜਾਂਦਾ ਹੈ। ਸੋ ਸਾਧ ਸੰਗਤ ਇਸ ਤਰ੍ਹਾਂ ਜਦੋਂ ਦਾਨੇ ਨੂੰ ਵਿਖਾਇਆ ਹੈ, ਦਾਨਾ ਸਤਿਗੁਰ ਦੇ ਚਰਨੀ ਪੈ ਗਿਆ, ਚਰਨਾਂ ਦੇ ਨੇਤਰਾਂ ਦੇ ਜਲ ਦੇ ਨਾਲ ਗੁਰੂ ਸਾਹਿਬ ਦੇ ਮਨ ਨੂੰ ਚਰਨੀ ਧੋ ਦਿੱਤੇ, ਮਹਾਰਾਜ ਕਿਰਪਾ ਕਰੋ ਮੈਂ ਆਪ ਜੀ ਦਾ ਬਚਨ ਮੰਨਦਾ ਹਾਂ, ਮੈਂ ਨਹੀਂ ਕਦੀ ਬਚਨ ਮੋੜਾਂਗਾ, ਮੈਨੂੰ ਪਤਾ ਲੱਗ ਗਿਆ ਸਤਿਗੁਰ ਸੱਚੇ ਪਾਤਸ਼ਾਹ। ਇੱਕ ਪਾਸੇ ਸਾਧ ਸਿੰਘ ਜਰਾ ਥੋੜਾ ਜਿਹਾ ਵਿਚਾਰ ਕਰੋ, ਸੰਤ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਇੱਕ ਬਚਨ ਕਰਿਆ ਕਰਦੇ ਭਾਈ, ਜਿਹੜਾ ਜੰਮਦਾ ਸਿੱਖ ਹੈ ਮੁੰਨ ਕੇ ਦੂਜੇ ਧਰਮ ਬਣਦੇ, ਜੰਮਦਾ ਸਿੱਖ ਹੈ ਦੁਨੀਆਂ ਸਾਰੀ ਦੇ ਵਿੱਚ, ਜਿੰਨੇ ਵੀ ਧਰਮਾਂ ਚ ਜਿੰਨੇ ਵੀ ਮਨੁੱਖ ਜੰਮ ਰਿਹਾ, ਜਨਮ ਸਿੱਖ ਲੈ ਰਿਹਾ, ਮੁੰਨ ਕੇ ਦੂਜੇ ਧਰਮ ਬਣਦੇ, ਕਿਉਂਕਿ ਜੇ ਉਹ ਮਹਾਂਪੁਰਖ ਕੇ ਦ੍ਰਿਸ਼ਟਾਂਤ ਦਿਆ ਕਰਦੇ, ਕਹਿੰਦੇ ਸਿੱਖ ਦਾ ਬੱਚਾ ਲੈ ਲਓ, ਮੁਸਲਮਾਨ ਦਾ ਲੈ ਲਓ, ਈਸਾਈ ਦਾ ਲੈ ਲਓ, ਇਸੇ ਤਰ੍ਹਾਂ ਸਾਧ ਸੰਗ ਹਿੰਦੂ ਦਾ ਲੈ ਲਓ, ਇਹ ਚਾਰੇ ਬੱਚੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਉਹਦੇ ਸਰੀਰ ਚ ਕੋਈ ਤਬਦੀਲੀ ਨਾ ਕਰੋ, 22 ਸਾਲ ਦਾ ਜਦੋਂ ਬੱਚੇ ਹੋ ਜਾਣ ਚਾਰੇ, ਚੌਵਾਂ ਨੂੰ ਸਟੇਜ ਤੇ ਖਿਲਾਰ ਦੋ, ਜੇ ਕਿਸੇ ਨੂੰ ਪੁੱਛੋ ਵੀ ਇਹ ਕਿਹਦੇ ਬੱਚੇ, ਸਾਰੇ ਕਹਿਣਗੇ ਇਹ ਸਿੱਖਾਂ ਦੇ ਬੱਚੇ। ਇਸ ਕਰਕੇ ਇਹਦਾ ਦ੍ਰਿਸ਼ਟਾਂਤ ਮਹਾਂਪੁਰਖ ਦਿਆ ਕਰਦੇ, ਕਹਿੰਦੇ ਭਾਈ ਜੰਮਦਾ ਸਿੱਖ ਹੈ, ਮੁੰਨ ਕੇ ਦੂਜੇ ਧਰਮ ਬਣਦੇ ਆ। ਹਿੰਦੂਆਂ ਨੂੰ ਕਿਹਾ ਮਹਾਰਾਜ ਸੱਚੇ ਮਹਾਂਪੁਰਖੋ, ਸੰਤ ਜਰਨੈਲ ਸਿੰਘ ਖਾਲਸਾ ਨੂੰ ਕਿਹਾ ਮਹਾਂਪੁਰਖੋ, ਇਹ ਤੁਸੀਂ ਦੁਬਧਾ ਦੇ ਪ੍ਰਤੀਕ ਜੋ ਨਹੀਂ ਕਹਿੰਦੇ, ਕੈਂਚੀ ਦੁਬਧਾ ਦਾ ਪ੍ਰਤੀਕ ਹੈ, ਕੈਂਚੀ ਤੇ ਪੱਛਣਾ ਦੁਬਧਾ ਦਾ ਪ੍ਰਤੀਕ ਹੈ, ਸਿੱਖ ਦੁਬਧਾ ਦਾ ਪ੍ਰਤੀਕ ਨਹੀਂ ਹੈ। ਕਹਿੰਦੇ ਸਾਰੇ ਦਾੜੀ ਕੇਸ ਰੱਖ ਕੇ ਜੋ ਪ੍ਰਮਾਤਮਾ ਨੇ ਜਿੱਦਾਂ ਦਾ ਭੇਜਿਆ ਓਦਾਂ ਦੇ ਸਾਰੀ ਜ਼ਿੰਦਗੀ ਰਹਿ ਜਾਓ ਤੇ ਸਾਰੇ ਸਿੱਖ ਹੀ ਸਿੱਖ ਹੋ ਜਾਣ, ਝੰਜਤੀ ਨਾ ਰਵੇ, ਨਾ ਕੋਈ ਹਿੰਦੂ ਰਵੇ, ਨਾ ਮੁਸਲਮਾਨ, ਨਾ ਈਸਾਈ, ਨਾ ਪਾਰਸੀ, ਨਾ ਬੋਧੀ, ਨਾ ਜੈਨੀ, ਕੋਈ ਵੀ ਨਾ ਰਵੇ, ਸਾਰੇ ਦੇ ਸਾਰੇ ਸਿੱਖ ਹੀ ਹੋ ਜਾਣ। ਫਿਰ ਕਹਿੰਦੇ ਕਾਹਦਾ ਇਹ? ਇਸ ਕਰਕੇ ਏਕਤਾ ਦੀ ਨਿਸ਼ਾਨੀ ਹੈ ਖਾਲਸਾ ਪੰਥ, ਗੁਰੂ ਦਾ ਸਿੱਖ ਜਿਹੜਾ ਸਾਰੀ ਦੁਨੀਆਂ ਦੇ ਵਿੱਚ ਏਕਾ ਕਰਦਾ ਹੈ, ਜਿਹੜੇ ਦਾੜੇ ਤੇ ਕੇਸ ਸਾਰੀ ਦੁਨੀਆਂ ਨੂੰ ਇੱਕ ਕਰ ਦਿੰਦੇ ਹਨ ਸਾਧ ਸੰਗਤ ਜੀ, ਜਿਹੜਾ ਗੁਰੂ ਸਾਹਿਬ ਯੂਨੀਵਰਸਲ ਧਰਮ ਹੈ ਸਿੱਖ ਧਰਮ ਸਾਧ ਸੰਗਤ। ਇਸ ਕਰਕੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਇਹ ਬਚਨ ਕਰਿਆ ਕਰਦੇ, ਕੋ ਕਹਿਣ ਦਾ ਮੇਰਾ ਭਾਵ ਹੈ ਕਿ ਉਹ ਹਿੰਦੂ ਜਿਹੜੇ ਮੁੜ ਕੇ ਨਮੁੱਕਰ ਹੋ ਕੇ ਮੁੜ ਗਏ, ਕਹਿੰਦੇ ਮਹਾਂਪੁਰਖ ਅਸੀਂ ਮਹਾਂਪੁਰਖੋ ਸਾਨੂੰ ਇਹ ਗੱਲ ਬਿਲਕੁਲ ਤੁਹਾਡੇ ਦਰੁਸਤ ਹੈ ਕਿ ਵਾਕਿਆ ਹੀ ਦਾੜਾ ਤੇ ਕੇਸ ਜ਼ਰੂਰੀ ਹੈ। ਸਾਧ ਸੰਗਤ ਜੀ ਪਹਿਲਿਆਂ ਜ਼ਮਾਨਿਆਂ 'ਚ ਹਿੰਦੂ ਵੀ ਕੇਸਾਧਾਰੀ ਹੋਇਆ ਕਰਦੇ, ਸਾਰੇ ਸਾਧ ਸੰਗ ਜ਼ਿਆਦਾ ਸਿਰ ਤੇ ਪੱਗ ਕਿਉਂ ਨਹੀਂ ਸਨ ਬੰਨਣ ਦਿੰਦੇ? ਮੁਸਲਮਾਨ ਪੱਗ ਦੀ ਸਾਧ ਸੰਗ ਟੌਰ ਹੀ ਬੜੀ ਵੱਖਰੀ ਹੈ, ਪੱਗ ਦਸਤਾਰ ਜਿਹੜੀ ਸਿਰ ਦੇ ਉੱਤੇ ਬੱਝ ਗਈ ਹੈ, ਸਤਿਗੁਰ ਦੀ ਰਹਿਮਤ ਹੋ ਗਈ ਹੈ, ਉਹ ਵਿਸ਼ੇਸ਼ ਹੈ ਸਾਰਿਆਂ ਨਾਲੋਂ। ਤੇ ਗੁਰੂ ਕਲਗੀਧਰ ਪਿਤਾ ਨੇ ਆਖਿਆ ਜਬਲਾ ਖਾਲਸਾ ਰਹੇ ਨਿਆਰਾ ਤਬਲਾ ਤੇਜ ਦੀਓ ਮੈਂ ਸਾਰਾ ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਮਹਾਰਾਜ ਕਹਿੰਦੇ ਜਦੋਂ ਇਹ ਬੰਮਣ ਵਾਲੀ ਰੀਤੀ ਫੜ ਲਵੇਗਾ ਮੈਂ ਇਹਨਾਂ ਦੀ ਪ੍ਰਤੀਤ ਨਹੀਂ ਕਰਾਂਗਾ। ਜਿੰਨਾ ਚਿਰ ਖਾਲਸਾ ਨਿਆਰਾ ਹੈ ਉਹਨਾਂ ਚਿਰ ਪਿਤਾ ਦਾ ਤੇਜ ਪੂਰਾ ਹੈ। ਤੇ ਮਹਾਰਾਜ ਕਹਿੰਦੇ ਹਾਂ ਖਾਲਸਾ, ਖਾਲਸਾ ਮੇਰੋ ਓਤ ਪੋਤ ਸਾਗਰ ਬੁੰਦੇਰੋ, ਕਹਿੰਦੇ ਖਾਲਸਾ ਮੇਰਾ ਤੇ ਮੈਂ ਖਾਲਸੇ ਦਾ। ਮਹਾਰਾਜ ਨੇ ਖਾਲਸੇ ਦੇ ਬਾਰੇ ਇੱਥੋਂ ਤੱਕ ਬਚਨ ਕਹਿ ਦਿੱਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਕਹਿ ਦਿੱਤਾ, ਖਾਲਸਾ ਖਾਸ ਕਹਾਵੈ ਸੋਈ ਜਾ ਕੇ ਹਿਰਦੈ ਭਰਮ ਨਾ ਹੋਈ, ਭਰਮ ਭੇਖਦੇ ਰਹੇ ਨਿਆਰਾ ਸੋ ਖਾਲਸ ਸਤਿਗੁਰੂ ਹਮਾਰਾ। ਕਿੱਡੀ ਵੱਡਾ ਬਚਨ, ਕਿੱਡੀ ਵੱਡੀ ਉਪਾਧੀ ਗੁਰੂ ਪਿਤਾ ਨੇ ਦਿੱਤੀ ਹੈ। ਮਹਾਰਾਜ ਕਹਿੰਦੇ ਮੇਰੇ ਤੇ ਖਾਲਸੇ 'ਚ ਕੋਈ ਭੇਦ ਨਹੀਂ ਹੈ। ਤੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਹੈ ਤੋ ਕਲਗੀਧਰ ਪਿਤਾ ਨੇ ਸਾਧ ਸੰਗਤ ਬਖਸ਼ਿਸ਼ਾਂ ਕੀਤੀਆਂ ਹਨ ਸਾਡੇ ਤੇ। ਗੁਰੂ ਦੀ ਸਿੱਖੀ ਸਾਧ ਸੰਗਤ ਪਿਆਰੀ ਪਿਆਰੀ ਜਿਹੜੀ ਹੈ ਇਸ ਸਿੱਖੀ ਨੂੰ ਕਦੀ ਨਾ ਛੱਡੀਏ। ਜੇ ਸਾਧ ਸੰਗਤ ਦੁਨੀਆਂ ਤੇ ਆਏ ਹਾਂ, ਵਿਚਰਦੇ ਹਾਂ, ਸਾਰੇ ਕਾਰਜ ਵਿਹਾਰ ਚੱਲ ਰਹੇ ਹਾਂ ਤੇ ਗੁਰੂ ਦੀ ਸਿੱਖੀ ਛੱਡ ਕੇ ਸਾਧ ਸੰਗਤ, ਗੁਰਬਾਣੀ ਵਿੱਚ ਕਥਨ ਆਉਂਦਾ ਹੈ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਪਹਾੜਾ ਮਾਰਿਆ ਗਾਫਲ ਆਪਣੇ ਹੱਥ। ਆਹ ਜਿਹੜਾ ਪਿਛਲਾ ਹਫ਼ਤਾ ਸਾਰਾ ਹੈ ਇਹ ਮਾਘੀ ਦਾ ਮੇਲਾ ਹੈ ਸਾਧ ਸੰਗਤ ਜੀ। ਇਸ ਮੇਲੇ ਦਾ ਇੱਕ ਮਹੱਤਵ ਹੈ, ਉਹ ਮਹੱਤਵ ਹੈ ਟੁੱਟੀਆਂ ਗੰਢਾਈਆਂ ਸੀ ਮਾਝੇ ਦੇ ਮਝਾਈਆਂ ਨੇ, ਤੋ ਇਸ ਕਰਕੇ ਗੁਰਮੁਖੋ ਆਪਾਂ ਵੀ ਟੁੱਟੀਆਂ ਗੰਢਾਉਣੀਆਂ। ਜਿਹੜਾ ਸਿੱਖੀ ਨਾਲ ਟੁੱਟ ਗਿਆ, ਟੁੱਟਣ ਦਾ ਮਤਲਬ ਕੀ ਹੈ? ਬਦਾਵਾ ਕੀ ਹੈ? ਸਿੱਖੀ ਨੂੰ ਬਦਾਵਾ ਲਿਖਣ ਦਾ ਕੀ ਮਤਲਬ ਹੈ? ਮਹਾਰਾਜ ਮੈਨੂੰ ਇਹ ਸਰੂਪ ਚੰਗਾ ਨਹੀਂ ਲੱਗਦਾ, ਮੈਂ ਰੱਖਣਾ ਹੀ ਨਹੀਂ, ਇਹ ਵੀ ਤੇ ਬਦਾਵਾ ਹੀ ਹੈ ਨਾ। ਜੇ ਮਝੇਲਾ ਨੇ ਕਿਹਾ ਮਹਾਰਾਜ ਸਾਡੀ ਤੁਹਾਡੇ ਨਾਲ ਨਿਭਣੀ ਨੀ, ਤੁਸੀਂ ਇਸੇ ਤਰ੍ਹਾਂ ਸ਼ਾਂਤੀ ਨਹੀਂ ਚਾਹੁੰਦੇ, ਅਸੀਂ ਸ਼ਾਂਤੀ ਚਾਹੁੰਦੇ ਹਾਂ। ਬੁੱਢੇ ਪੁਰਾਣੇ ਬਜ਼ੁਰਗ ਸੀ ਨਾ, ਤੋ ਉਸ ਵਕਤ ਇਹਨਾਂ ਨੇ ਪੁਰਾਣੇ ਮਸਾਂ ਸਿੱਖੀ ਬੜੀ ਪੁਰਾਣੀ, ਮਾਝੇ ਦੇ ਵਿੱਚ ਗੁਰੂ ਸਾਹਿਬ ਨੇ ਵਚਨ ਕਿਹਾ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੋ ਸਾਧ ਸੰਗਤ ਦੇ ਅੱਠ ਸਤਿਗੁਰੂ ਸਾਹਿਬਾਨ ਉਸ ਜਗ੍ਹਾ ਦੇ ਉੱਤੇ ਮਾਝੇ ਦੀ ਪਵਿੱਤਰ ਧਰਤੀ ਦੇ ਉੱਤੇ ਸਾਧ ਸੰਗਤ ਦੀ ਚਰਨ ਪਾਏ, ਉੱਥੇ ਅਵਤਾਰ ਧਾਰੇ, ਉੱਥੋਂ ਸਾਧ ਸੰਗਤ ਗੁਰੂ ਸਾਹਿਬ ਜੀ ਉੱਥੇ ਵਿਚਰੇ ਸਾਰੀ ਦੁਨੀਆਂ ਦੇ ਵਿੱਚ। ਤੇ ਉਸ ਜਗ੍ਹਾ ਦੇ ਉੱਤੇ ਪਵਿੱਤਰ ਸਥਾਨ ਜਿਹੜਾ ਹਰਿਮੰਦਰ ਸਾਹਿਬ ਜਿਹਦੇ ਬਾਰੇ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਹੈ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਕਿ ਸਾਰੀ ਦੁਨੀਆਂ ਦੇ ਇੱਕ ਥਾਂ ਨਹੀਂ, ਦੁਨੀਆਂ ਦਾ ਕੋਈ ਦੇਸ਼ ਵੇਖਿਆ ਹੋਵੇ ਗੁਰਮੁਖੋ, ਗੁਰੂ ਅਰਜਨ ਦੇਵ ਜੀ ਨੇ ਜੋ ਸਾਰੀ ਸ੍ਰਿਸ਼ਟੀ ਪ੍ਰਕਿਰਤੀ ਬਣਾਈ ਹੈ ਉਹ ਕਹਿ ਦਿੱਤਾ ਮੈਂ ਸਾਰੇ ਥਾਂ ਵੇਖ ਲਿਆ, ਪਰ ਇਹ ਹਰਿਮੰਦਰ ਸਾਹਿਬ ਨੂੰ ਸੰਬੋਧਨ ਕਰਕੇ ਕਿਹਾ ਤੇਰੇ ਵਰਗਾ ਸਥਾਨ ਕੋਈ ਨਹੀਂ ਹੈ, ਸੱਚ ਖੰਡ ਹੈ ਗੁਰਮੁਖੋ। ਸੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਕਿ ਉਸ ਜਗ੍ਹਾ ਦੇ ਉੱਤੇ ਸਿੱਖੀ ਟੁੱਟ ਗਈ, ਪੁਰਾਣੀ ਹੋ ਗਈ ਸੀ, ਤੇ ਗੁਰੂ ਸਾਹਿਬ ਨੇ ਬ੍ਰਹਿਮਤ ਕਰ ਦਿੱਤੀ ਹੈ, ਸਿੱਖੀ ਗੰਢ ਲਈ ਹੈ। ਇਸ ਕਰਕੇ ਆਪਾਂ ਵੀ ਸਿੱਖੀਆਂ ਗੰਢਾ ਲਈਏ ਗੁਰਮੁਖੋ, ਟੁੱਟੀ ਗੰਢ ਨਾਰ ਗੋਪਾਲ। ਸੁਖਮਨੀ ਸਾਹਿਬ ਜੀ ਮਹਾਰਾਜ ਕਹਿੰਦੇ ਗੁਰੂ ਸਾਹਿਬ ਜੀ ਟੁੱਟੀਆਂ ਨੂੰ ਗੰਢਣ ਵਾਲੇ ਆ, ਜੇ ਟੁੱਟ ਗਏ ਆ ਤੇ ਗੁਰੂ ਦੇ ਚਰਨਾਂ 'ਚ ਆ ਜਾਈਏ, ਗੁਰੂ ਦੇ ਸਿੱਖ ਬਣ ਜਾਈਏ, ਗੁਰੂ ਦੇ ਸਿੱਖ ਬਣ ਕੇ ਪ੍ਰਾਪਤੀ ਕਰੀਏ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ। ਇਹ ਜੀ ਮਾਨੁਖ ਜਨਮ ਕਾ ਇਹੀ ਲਾਹ, ਗੁਰਬਾਣੀ ਵਿੱਚ ਕਥਨ ਆਉਂਦਾ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਪਹਾੜਾ ਮਾਰਿਆ ਗਾਫਲੇ ਆਪਣੇ ਹੱਥ। ਕਹਿੰਦੇ ਦੀਨ ਧਰਮ ਦੁਨੀਆਂ ਵਾਸਤੇ ਗਵਾ ਲਿਆ ਪਰ ਦੁਨੀਆਂ ਨੇ ਨਾਲ ਨਹੀਂ ਚੱਲਣਾ, ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਕਥਨ ਕਰਦੇ ਗਾਫਲ ਬਸਮਝ ਨੇ ਆਪਣੇ ਅਸੀਂ ਆਪਣੇ ਪੈਰੀ ਕੁਹਾੜਾ ਆਪੇ ਹੀ ਮਾਰ ਲਿਆ। ਇਸ ਕਰਕੇ ਅਸੀਂ ਇਹ ਬਦਾਵਾ ਜਿਹੜਾ ਹੈ ਕਦੋਂ ਪੜਾਉਣਾ ਹੈ? ਬਦਾਵਾ ਪੜਵਾ ਦਈਏ, ਗੁਰੂ ਦੇ ਸਿੱਖ ਤੇ ਸਿੰਘਣੀਆਂ ਬਣ ਜਾਈਏ। ਸੋ ਇਹ ਗੁਰੂ ਕਲਗੀਧਰ ਪਿਤਾ ਸਾਧ ਸੰਗਤ ਜੀ ਜਿਸ ਤਰ੍ਹਾਂ ਇਸ ਤਰ੍ਹਾਂ ਬਚਨ ਹੋ ਰਿਹਾ ਹੈ। ਫਿਰ ਗੁਰੂ ਕਲਗੀਧਰ ਪਿਤਾ ਜੀ ਦਮਦਮੇ ਸਾਹਿਬ ਹਨ ਡੱਲੇ ਦੇ ਕੋਲ, ਤੇ ਡੱਲੇ ਨੇ ਸਾਧ ਸੰਗਤ ਜੀ ਜਿਸ ਤਰ੍ਹਾਂ ਕਿਹਾ ਮਹਾਰਾਜ ਮੈਂ ਬਹੁਤ ਗੱਲਾਂ ਕੀਤੀਆਂ, ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਜੇ ਕਿਤੇ ਬੁਲਾ ਲੈਂਦੇ ਆਨੰਦਪੁਰ ਸਾਹਿਬ ਦੇ ਘੇਰੇ ਦੇ ਵਿੱਚ, ਕਿਤੇ ਤੁਹਾਨੂੰ ਇਹ ਸਾਹਿਬਜ਼ਾਦੇ ਸ਼ਹੀਦ ਨਾ ਕਰਾਉਣੇ ਪੈਂਦੇ, ਸਿੱਖ ਨਾ ਸ਼ਹੀਦ ਕਰਾਉਣੇ ਪੈਂਦੇ, ਜੋ ਆਪ ਜੀ ਨੂੰ ਬਹੁਤੇ ਦੁੱਖ ਹੋਏ ਆ ਇਹ ਕਦੀ ਨਾ ਆਉਂਦੇ, ਕਿਉਂਕਿ ਅਣਜਾਣ ਹੈ ਨਾ ਕਹਿ ਰਿਹਾ ਗੱਲਾਂ ਝੱਲੀਆਂ ਮਾਰ ਰਿਹਾ ਤੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਉੱਥੋਂ ਬੰਦੂਕ ਲੈ ਕੇ ਕੋਈ ਲਾਹੌਰ ਤੋਂ ਕਾਰੀਗਰ ਆਇਆ ਫਿਰ ਬੰਦੂਕ ਦੇ ਨਿਸ਼ਾਨਾ ਪਰਖਿਆ ਮਹਾਰਾਜ ਨੇ ਆਖਿਆ ਡੱਲਿਆ ਦੋ ਬੰਦੇ ਚਾਹੀਦੇ ਤੂੰ ਤਾਂ ਕਹਿ ਰਿਹਾ ਭਾਈ ਸਾਰੇ ਮਰਨ ਮਿਟਣ ਵਾਸਤੇ ਤਿਆਰ ਹੈ ਦੋ ਬੰਦੇ ਤੇਰੇ ਚਾਹੀਦੇ ਆ ਤੇ ਇਸ ਕਰਕੇ ਅਸੀਂ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਤੇ ਉਸ ਵਕਤ ਜਦੋਂ ਇਸ ਤਰ੍ਹਾਂ ਕਿਹਾ ਕਲਗੀਧਰ ਪਿਤਾ ਨੇ ਜਿਹੜਾ ਡੱਲਾ ਸੀ ਨਾ ਉਹਦੇ ਚੁੱਪ ਕਰ ਗਿਆ ਮੂੰਹ ਦੇ ਉੱਤੋਂ ਸਾਧ ਸਿੰਘ ਕੋਈ ਵਚਨ ਨਹੀਂ ਨਿਕਲਦਾ ਨੀਵੀਂ ਪਾ ਲਈ ਹੈ ਸਤਿਗੁਰੂ ਦੀ ਅੱਖ ਚ ਅੱਖ ਨਹੀਂ ਪਾ ਸਕਦਾ ਜਿਹੜੇ ਉਹਦੇ ਰਿਸ਼ਤੇਦਾਰ ਸੰਬੰਧੀ ਹਨ ਉਹ ਵੀ ਹੌਲੀ ਹੌਲੀ ਤੁਰੇ ਜਾਂਦੇ ਭਰਾ ਜਿਹੜੇ ਜਿੰਨੇ ਵੀ ਰਿਸ਼ਤੇਦਾਰ ਹਨ ਤੇ ਕਿ ਡੱਲਾ ਸਾਨੂੰ ਇਹ ਨਾ ਕਹਿ ਦੇ ਤੂੰ ਗੁਰੂ ਦੇ ਅੱਗੇ ਆ ਜਾ ਵੇਖ ਲਓ ਇੱਕ ਪਾਸੇ ਗੁਰੂ ਮੰਨਣਾ ਦੂਸਰੇ ਪਾਸੇ ਸਾਧ ਸਿੰਘ ਮੌਤ ਤੋਂ ਵੀ ਡਰਦੇ ਆ ਇਸ ਕਰਕੇ ਗੁਰੂ ਕਲਗੀਧਰ ਪਿਤਾ ਨੇ ਜਦੋਂ ਉਹਦੇ ਭਰਮ ਭੁਲੇਖਾ ਦੂਰ ਕਰਨ ਵਾਸਤੇ ਪਿਤਾ ਜੀ ਨੇ ਜਦੋਂ ਉਹ ਬੰਦੂਕ ਜਿਹੜੀ ਆਪ ਤੇ ਵੇਖ ਰਿਹਾ ਬੰਦੂਕ ਨੂੰ ਧਿਆਨ ਨਾਲ ਵੇਖ ਰਿਹਾ ਕਿਧਰੋਂ ਆ ਰਹੀ ਹੈ ਕਿਸ ਤਰ੍ਹਾਂ ਦੀ ਉਹਦੀ ਕੋਠੀ ਕਾਠੀ ਕਿੱਦਾਂ ਜੀ ਆਪਾਂ ਇਹ ਸਾਸ ਮਸਾਲਾ ਪਾਈਦਾ ਬਰੂਦ ਪਾਈਦਾ ਗੁਰੂ ਸਾਹਿਬ ਨੇ ਬਰੂਦ ਵੀ ਪਾ ਲਿਆ ਗੱਜ ਦੇ ਨਾਲ ਗੋਲੀਆਂ ਵੀ ਠੋਕ ਲਈਆਂ ਠੋਕ ਕੇ ਗੁਰੂ ਸਾਹਿਬ ਨੇ ਪ੍ਰੀਤਾ ਵੀ ਮੰਗਾ ਲਿਆ ਕਹਿੰਦੇ ਤੀਜੀ ਵਾਰ ਫਿਰ ਬਚਨ ਕੱਢ ਲਿਆ ਤੈਨੂੰ ਮੈਂ ਕਿਹਾ ਸੀ ਦੋ ਬੰਦੇ ਬੁਲਾ ਦੋ ਆਪਣੇ ਭਾਈ ਜਿਹੜੇ ਤੇਰੇ ਫੌਜ ਦੇ ਏਡੇ ਵੱਡੇ ਜਰਨੈਲ ਹੈ ਕਿਤੇ ਦੋ ਇੱਕ ਬੁਲਾ ਦੇ ਸਾਹਮਣੇ ਅਸੀਂ ਗੋਲੀ ਦਾ ਨਿਸ਼ਾਨਾ ਤਾਂ ਵੇਖੀਏ ਨਿਸ਼ਾਨਾ ਤਾਂ ਗੋਲੀ ਨੂੰ ਵੱਜਣਾ ਬੰਦੇ ਨੂੰ ਵੱਜਣਾ ਨਾ ਗੋਲੀ ਤੇ ਬੰਦੇ ਨੂੰ ਜ਼ਖਮੀ ਕਰਦੀ ਹੈ ਕਿ ਮਾਰਦੀ ਹੈ ਮੈਂ ਵੇਖਣਾ ਚਾਹੁੰਦਾ ਜਦੋਂ ਸਾਧ ਸਿੰਘ ਨਹੀਂ ਕੁਝ ਕਰ ਸਕਿਆ ਤੇ ਸਤਿਗੁਰੂ ਪਿਤਾ ਜੀ ਨੇ ਇੱਕ ਸਿੰਘ ਨੂੰ ਭੇਜਿਆ ਔਰ ਦੋ ਮਜ਼ਬੀ ਸਿੰਘ ਸਾਡੇ ਭਾਈ ਗੁਰਮੁਖੋ ਔਰ ਅੰਗਰੇਜ਼ ਹੈ ਉਹਨਾਂ ਦੋਵਾਂ ਜਾਣਿਆਂ ਨੂੰ ਸੁਖਬੀਰ ਸਿੰਘ ਤੇ ਧੀਰ ਸਿੰਘ ਅੱਗੇ ਖਲੋਤਿਆ ਨਾਂ ਨਾ ਲਈ ਕਿਸੇ ਦਾ ਜਾ ਕੇ ਇੰਨਾ ਕਹੀ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਨੂੰ ਬੁਲਾਇਆ ਨਾਲ ਇਹ ਵੀ ਕਹਿ ਦੀ ਕਿ ਨਿਸ਼ਾਨਾ ਪਰਖਣਾ ਨਾਲ ਇਹ ਵੀ ਕਹਿ ਦੀ ਗੋਲੀ ਵੱਜਣੀ ਹੈ ਜਦੋਂ ਇੰਨੀ ਗੱਲ ਕਹੀ ਤਾਂ ਸਾਧ ਸੰਗਤ ਜੀ ਵੀਰ ਸਿੰਘ ਪਿਓ ਪੁੱਤ ਕੁਝ ਇਤਿਹਾਸਕਾਰ ਲਿਖਦੇ ਪਿਓ ਤੇ ਪੁੱਤਰੀ ਹਨ ਦੋਵੇਂ ਉਹ ਦੋਵੇਂ ਭੱਜੇ ਆਉਂਦੇ ਆ ਅੱਧੀਆਂ ਦਸਤਾਰਾਂ ਵਧੀਆਂ ਅੱਧੀਆਂ ਦਸਤਾਰਾਂ ਹੱਥ ਵਿੱਚ ਆ ਇੱਕ ਦੂਜੇ ਤੋਂ ਅੱਗੇ ਉਹ ਆਉਂਦੇ ਆ ਮਹਾਰਾਜ ਕਹਿੰਦੇ ਕੀ ਗੱਲ ਹੈ ਲੜਾਈ ਕਾਹਦੀ ਹੈ ਤੁਹਾਡੀ ਭਾਈ ਸਾਰੇ ਲੋਕ ਵੇਖ ਰਹੇ ਮਜੈਲ ਸਾਧ ਮਾਫ ਕਰਨਾ ਬਰਾੜ ਜਿੰਨੇ ਆ ਜਿੰਨੇ ਮਲਵਈ ਆ ਸਾਰੇ ਉੱਥੇ ਬੈਠੇ ਵੇਖ ਰਹੇ ਦੇ ਡੱਲੇ ਦੇ ਜਿੰਨੇ ਰਿਸ਼ਤੇਦਾਰ ਅੱਧੇ ਤਾਂ ਚਲੇ ਗਏ ਅੱਧੇ ਕ ਰਹਿ ਗਏ ਤੋ ਸਾਧ ਸੰਗਤ ਜਦੋਂ ਇਹ ਵੇਖਿਆ ਤਾਂ ਉਸ ਵਕਤ ਡੱਲਾ ਹੈਰਾਨ ਰਹਿ ਗਏ ਮਹਾਰਾਜ ਸੱਚੇ ਪਾਤਸ਼ਾਹ ਬੰਦੂਕ ਨੂੰ ਥੱਲੇ ਨੂੰ ਕਰਦੇ ਹੋ ਨੀਵੇਂ ਹੁੰਦੇ ਜਾਂਦੇ ਆ ਉੱਪਰ ਨੂੰ ਕਰਦੇ ਉੱਚੇ ਥੋੜਾ ਜਿਹਾ ਹੋਰ ਉੱਚੀ ਕਰਦੇ ਅੱਡੀਆਂ ਚੁੱਕ ਕੇ ਖਲੋਂਦੇ ਮਹਾਰਾਜ ਸਾਡੀ ਛਾਤੀ ਚ ਨਿਸ਼ਾਨਾ ਲੱਗੇ ਐਦੋਂ ਪਰੇ ਨਾ ਜਾਵੇ ਐ ਸਿੱਖੀ ਅਸੀਂ ਤੇ ਸਾਧ ਸੰਗਤ ਜੀ ਇੱਕ ਨਿੱਕੀ ਜੀ ਗੱਲ ਤੋਂ ਡਰ ਗਏ ਦਾੜੇ ਕੇਸ ਮਨਾ ਕੇ ਸਿੱਖੀ ਤੋਂ ਦੂਰ ਚਲੇ ਗਏ ਗੁਰਮੁਖੋ ਸਿੱਖੀ ਕੀ ਹੈ ਸਾਹਮਣੇ ਆਉਂਦੀਆਂ ਗੋਲੀਆਂ ਛਾਤੀ ਵਿੱਚ ਜਰਨ ਵਾਲੇ ਗੁਰੂ ਦਾ ਖਾਲਸਾ ਹੈ ਐਡਾ ਵੱਡਾ ਮਰਦ ਪੈਦਾ ਕੀਤਾ ਵਾਹ ਪ੍ਰਗਟਿਓ ਮਰਦ ਗੰਬੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਐਸੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਬਖਸ਼ਿਸ਼ਾਂ ਕੀਤੀਆਂ ਜਿਨ੍ਹਾਂ ਰਹਿਮਤਾਂ ਕੀਤੀਆਂ ਗੁਰਮੁਖੋ ਸਾਡੇ ਉੱਤੇ ਜੇ ਕਿਤੇ ਗੁਰੂ ਕਲਗੀਧਰ ਪਿਤਾ ਨਾ ਹੁੰਦੇ ਤਾਂ ਗੁਰਮੁਖੋ ਧਰਮ ਤਸੱਕ ਜਾਂਦੇ ਵਰਨ ਗ੍ਰਕ ਜਾਂਦੇ ਤੇ ਸਾਰੇ ਸਾਰੇ ਧਰਮ ਵੀ ਧਸ ਜਾਣੇ ਸੀ ਵਰਨ ਵੀ ਸਾਰੇ ਗਰਕ ਹੋ ਜਾਣੇ ਸੀ ਤੇ ਨਾ ਪੂਜਾ ਹੋਣੀ ਸੀ ਉੱਥੇ ਨਾ ਸਾਧ ਸਿੰਘ ਗੀਤਾ ਦੇ ਉੱਥੇ ਸਾਧ ਸਿੰਘ ਗਾਇਨ ਹੋਣਾ ਸੀ ਨਾ ਵੇਦਾਂ ਦਾ ਉਚਾਰਨ ਹੋਣਾ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੇ ਨਾ ਹੁੰਦੇ ਤਾਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਨਾ ਮੈਂ ਕਹੂੰ ਜਬ ਕੀ ਨਾ ਮੈਂ ਕਹੂੰ ਤਬ ਕੀ ਬਾਤ ਕਰੂੰ ਮੈਂ ਅਬ ਕੀ ਅਗਰ ਜੇ ਨਾ ਉੱਥੇ ਗੁਰੂ ਗੋਬਿੰਦ ਸਿੰਘ ਤਾਂ ਸੁਣ ਧੋਤੀ ਸਭ ਕੀ ਵਾਹਿਗੁਰੂ ਸੋ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੇ ਨਾ ਹੁੰਦੇ ਤੇ ਸਾਰੇ ਬਾਂਗਾਂ ਦੇਣੀਆਂ ਸੀ ਸਾਰੀਆਂ ਇਸ ਤਰ੍ਹਾਂ ਮਸਜਿਦਾਂ ਹੀ ਹੋਣੀਆਂ ਸੀ ਗੁਰਦੁਆਰਾ ਕਿਤੇ ਨਜ਼ਰ ਨਹੀਂ ਸੀ ਆਉਣਾ ਮੰਦਿਰ ਕਿਤੇ ਨਜ਼ਰ ਨਹੀਂ ਸੀ ਆਉਣਾ ਐਸੀ ਸਤਿਗੁਰੂ ਕਲਗੀਧਰ ਪਿਤਾ ਨੇ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ ਚਾਰ ਸਾਹਿਬਜ਼ਾਦੇ ਸਾਡੇ ਤੋਂ ਵਾਰੇ ਗੁਰਮੁਖੋ ਕਾਹਦੇ ਵਾਸਤੇ ਵਾਰੇ ਹੈ ਇੱਥੇ ਦਮਦਮੇ ਸਾਹਿਬ ਪਿੱਛੇ ਸਾਖੀ ਆਈ ਹੈ ਜਿਹੜਾ ਆਪਾਂ ਇਸ ਹਫ਼ਤੇ ਦੇ ਵਿੱਚ ਵਿਚਾਰਾਂ ਕੀਤੀਆਂ ਤੇ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਆਏ ਮਹਾਰਾਜ ਸਾਹਿਬਜ਼ਾਦੇ ਕਿੱਥੇ ਹੈ ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਇਹ ਸੁੱਤ ਚਾਰ ਚਾਰ ਹੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਕਹਿੰਦੇ ਆ ਸਾਰੇ ਮੇਰੇ ਪੁੱਤਰ ਹੀ ਹੈ ਇੱਕ ਜਣਾ ਧਿਆਨ ਨਾਲ ਵਿਚਾਰ ਕਰਿਆ ਜੇ ਕੋਈ ਇਹ ਨਾਦੀ ਪੁੱਤਰ ਦੇ ਉੱਤੋਂ ਬਿੰਦੀ ਪੁੱਤਰ ਨੂੰ ਕੋਈ ਕੁਰਬਾਨ ਕਰਨ ਵਾਲਾ ਕੋਈ ਮਨੁੱਖ ਹੈ ਦੁਨੀਆਂ ਦੇ ਬਿੰਦੀ ਪੁੱਤਰ ਉਹ ਹੈ ਜਿਹੜਾ ਸਾਧ ਸੰਗਤ ਮਾਤਾ ਦੇ ਪਿਤਾ ਦੇ ਸੰਬੰਧ ਤੋਂ ਪੈਦਾ ਹੋਇਆ ਉਹਨੂੰ ਬਿੰਦੀ ਪੁੱਤਰ ਕਹਿੰਦੇ ਬਿੰਦੀ ਔਲਾਦ ਕਹਿੰਦੇ ਜਿਹੜੀ ਨਾਦ ਤੋਂ ਪੈਦਾ ਹੋਈ ਹੈ ਕਿਹਾ ਮੇਰਾ ਪੁੱਤਰ ਹੈ ਖਾਲਸਾ ਕਲਗੀਧਰ ਪਿਤਾ ਨੇ ਬਚਨ ਕਹਿ ਦਿੱਤਾ ਹੈ ਤੇ ਕੋਈ ਹੈ ਜਿਹੜਾ ਮਤਮੰਨਾ ਆਪਣੇ ਪੁੱਤ ਨੂੰ ਬਣਾ ਲਵੇ ਤੇ ਕੋਈ ਮਾਂ ਪਿਓ ਉਸ ਮਤਮੰਨੇ ਪੁੱਤਰ ਦੇ ਉੱਤੋਂ ਸਾਧ ਸੰਗਤ ਦੇ ਆਪਣਾ ਆਪਣਾ ਜਿਹੜਾ ਬਿੰਦੀ ਪੁੱਤਰ ਹੈ ਆਪਣਾ ਪੇਟ ਦਾ ਜੰਮਿਆ ਪੁੱਤਰ ਕੁਰਬਾਨ ਕਰ ਦੇਵੇ ਕੋਈ ਦੁਨੀਆਂ ਤੇ ਇਹੋ ਜਿਹਾ ਹੈ ਕੋਈ ਨਹੀਂ ਇੱਕੋ ਇੱਕ ਗੁਰੂ ਕਲਗੀਧਰ ਪਿਤਾ ਹੈ ਜਿਨ੍ਹਾਂ ਨੇ ਚਾਰੇ ਸਾਹਿਬਜ਼ਾਦੇ ਵਾਰ ਕੇ ਬਚਨ ਕਹਿ ਦਿੱਤਾ ਪੰਥ ਵਸੇ ਮੈਂ ਉੱਜੜਾ ਮਨ ਚਾਓ ਘਨੇਰ ਇਹੋ ਜਿਹਾ ਗੁਰੂ ਇਹੋ ਜਿਹਾ ਪਿਤਾ ਸਾਹਿਬ ਉਹ ਇਹਨੂੰ ਛੱਡ ਕੇ ਕਿਹੜੇ ਪਾਸੇ ਤੁਰੇ ਫਿਰਦੇ ਬਾਬਾ ਕਬੀਰ ਜੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਕਥਨ ਆਉਂਦਾ ਹੈ ਇਹ ਕਬੀਰ ਸੱਚਾ ਸਤਿਗੁਰ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਸੱਚੇ ਸਤਿਗੁਰ ਨੂੰ ਛੱਡ ਕੇ ਕਿੱਧਰ ਤੁਰੇ ਫਿਰਦੇ ਆਪਾਂ ਐਸਾ ਗੁਰੂ ਕਲਗੀਧਰ ਪਿਤਾ ਪਰਮ ਵੀਰ ਸਤਿਗੁਰੂ ਪਿਤਾ ਜੀ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਸ਼ਮਸ਼ੇਰੇ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਮਰਦਾਂ ਦੀ ਕੌਮ ਪੈਦਾ ਕੀਤੀ ਹੈ ਤੇ ਅਸੀਂ ਮਰਦਾਂ ਤੋਂ ਸਾਹਸ ਕਿਧਰਲੇ ਪਾਸੇ ਜਾ ਰਹੇ ਹਾਂ ਪੂਰਨ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਗੁਰੂ ਸਾਹਿਬ ਜੀ ਨੇ ਇਹ ਵਿੱਚ ਵਿਚੋਲਾ ਕੋਈ ਨੀ ਜੇ ਰੱਖਿਆ ਇਹ ਨੀ ਆਖਿਆ ਵੀ ਮੈਂ ਵਿੱਚ ਹਾਂ ਮਾਂਦੇ ਮੇਰਾ ਪੁੱਤਰ ਖਾਲਸਾ ਹੈ ਅਕਾਲ ਪੁਰਖ ਦੀ ਮੌਜ ਦੇ ਨਾਲ ਪ੍ਰਗਟ ਹੋਇਆ ਹੈ ਤੇ ਜੇ ਏਡੀਆਂ ਵੱਡੀਆਂ ਕੁਰਬਾਨੀਆਂ ਸਾਡੇ ਪਿਤਾ ਨੇ ਕੀਤੀਆਂ ਹੋਣ ਤੇ ਉਹਨੂੰ ਆਪਾਂ ਯਾਦ ਨਾ ਕਰੀਏ ਗੁਰਮੁਖੋ ਜੇ ਯਾਦ ਕਰ ਲਈਏ ਤੇ ਗੁਰਮੁਖੋ ਫਿਰ ਮੂੰਹ ਤੇ ਦਾੜਾ ਤੇ ਸਿਰ ਤੇ ਕੇਸ ਆਪਣੇ ਆਪ ਹੀ ਆ ਜਾਂਦੇ ਫਿਰ ਯਤਨ ਨਹੀਂ ਕਰਨਾ ਪੈਂਦਾ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਗੁਰਮੁਖੋ ਗੁਰਸਿੱਖੀ ਜਿਹੜੀ ਹੈ ਨਾ ਦਾੜੇ ਤੇ ਕੇਸਾਂ ਦਾ ਹੈ ਅੱਜ ਬੜੇ ਬੜੇ ਤਕੜੇ ਅਮੀਰ ਹਨ ਬਹੁਤ ਜ਼ਿਆਦਾ ਮਿਹਨਤਾਂ ਪੰਜਾਬੀਆਂ ਸਿੱਖਾਂ ਦੇ ਪੁੱਤਰਾਂ ਨੇ ਕੀਤੀਆਂ ਪਰ ਗੁਰਮੁਖੋ ਜਦੋਂ ਵੱਡੀਆਂ ਵੱਡੀਆਂ ਗੱਡੀਆਂ ਚੋਂ ਬਾਹਰ ਨਿਕਲਦੇ ਆ ਤੇ ਵੇਖਣ ਵਾਲਾ ਕੀ ਕਵੇਗਾ ਕੌਣ ਨਿਕਲਿਆ ਕੋਈ ਇਹ ਨਹੀਂ ਕਵੇਗਾ ਵੀ ਇਹ ਸਿੱਖ ਨਿਕਲਿਆ ਕੋਈ ਸਮਝੇਗਾ ਮੁਸਲਮਾਨ ਹੈ ਕੋਈ ਸਮਝੇਗਾ ਹਿੰਦੂ ਹੈ ਕੋਈ ਸਮਝੇਗਾ ਈਸਾਈ ਹੈ ਕੋਈ ਸਮਝੇਗਾ ਬੋਧੀ ਸਿੱਖ ਨੀ ਕੋਈ ਸਮਝੇਗਾ ਤੇ ਜੇ ਪੁੱਛ ਲਵੇਗਾ ਤੇ ਕਵੇਗਾ ਸਿੱਖ ਆ ਤੇ ਉਹ ਕਵੇਗਾ ਭਾਈ ਤੂੰ ਸਿੱਖ ਤੇ ਜਾਪਦਾ ਹੀ ਨਹੀਂ ਸਿੱਖ ਤੇ ਆਈ ਦਾੜੇ ਤੇ ਕੇਸਾਂ ਵਾਲੇ ਹੁੰਦੇ ਇਸ ਕਰਕੇ ਗੁਰਮੁਖੋ ਗੁਰੂ ਸਾਹਿਬ ਕਲਗੀਧਰ ਪਿਤਾ ਨੇ ਜੋ ਅੰਮ੍ਰਿਤ ਦੀ ਦਾਤ ਬਖਸ਼ੀ ਹੈ ਆਹ ਹੁਣ ਪਿੱਛੇ ਜਾ ਸਾਧ ਸਿੰਘ ਜੀ ਕੱਲ੍ਹ ਇੱਕ ਇਹ ਵਿਚਾਰਾਂ ਆਈਆਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਸ ਤਰ੍ਹਾਂ ਬਚਨ ਹੋਏ ਆ ਤੇ ਰਾਮ ਸਿੰਘ ਦੇ ਬਚਨ ਹੋਏ ਦਿਆਲ ਦਾਸ ਆਇਆ ਗੁਰੂ ਸਾਹਿਬ ਦੇ ਚਰਨਾਂ ਚ ਕਿਹੜਾ ਦਿਆਲ ਦਾਸ ਹੈ ਜਿਹੜਾ ਭਾਈ ਭਗਤੂ ਦੀ ਅੰਸ ਚੋਂ ਜਿਹੜਾ ਬਾਬੇ ਆਦਮ ਨੂੰ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਨੇ ਵਰ ਦਿੱਤਾ ਹੈ ਤੇ ਆਪਣੇ ਅੰਸ਼ ਦੇ ਵਿੱਚੋਂ ਉਹਨੂੰ ਪੁੱਤਰ ਦਿੱਤਾ ਹੈ ਤੇ ਫਿਰ ਇਹ ਕਹਿਤਾ ਉਹਦਾ ਨਾਂ ਭਾਈ ਭਗਤੂ ਰੱਖੀ ਉਸੇ ਭਾਈ ਭਗਤੂ ਦੀ ਅੰਸ ਤੋਂ ਉਹਦਾ ਪੋਤਰਾ ਦਿਆਲਦਾਸ ਗੁਰੂ ਸਾਹਿਬ ਦੇ ਚਰਨਾਂ ਚ ਆਇਆ ਆਉਂਦਿਆਂ ਮਹਾਰਾਜ ਨੇ ਕਿਹਾ ਆ ਦਿਆਲਦਾਸ ਬੜੀ ਸਤਿਕਾਰ ਨਾਲ ਬਿਠਾਇਆ ਵੀ ਭਾਈ ਭਗਤੂ ਦੀ ਅੰਸ਼ ਹੈ ਚੌਥੇ ਪਾਤਸ਼ਾਹ ਤੋਂ ਲੈ ਕੇ ਸਿੱਖ ਹਨ ਤਾਂ ਉਸ ਵਕਤ ਸਾਧ ਸੰਗਤ ਗੁਰੂ ਕਲਗੀਧਰ ਪਿਤਾ ਨੇ ਬਚਨ ਕੀਤਾ ਹੈ ਮਹਾਰਾਜ ਸੰਜੇ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਹੈ ਜਿਸ ਤਰ੍ਹਾਂ ਕਹਿ ਰਹੇ ਹਨ ਸਤਿਗੁਰੂ ਜੀ ਬਿਨਾਂ ਸ਼ਾਸਤਰ ਕੇਸ਼ ਨਰਗ ਭੇਟ ਜਾਣੋ ਗਹਿ ਕੰਨ ਤਾ ਕੋ ਕਿਤੈ ਲੈ ਸਿਧਾਨੋ ਇਹੀ ਮੋਹਰੇ ਆ ਗਿਆ ਸੁਣੋ ਇਹ ਪਿਆਰੇ ਬਿਨਾਂ ਸ਼ਾਸਤਰ ਕੇਸ਼ ਨੂੰ ਨਾ ਦੇ ਮੂੰਹ ਦੇ ਦਾਰੇ ਕਲਗੀਧਰ ਪਿਤਾ ਸਾਡੇ ਇਹ ਕਹਿ ਰਹੇ ਹੈ ਸ਼ਾਸਤਰ ਤੇ ਕੇਸਾਂ ਤੋਂ ਬਿਨਾਂ ਮੈਂ ਦਦਾਰੇ ਨਹੀਂ ਦਿੰਦਾ ਇੱਕ ਪਾਸੇ ਸਾਧ ਸੰਗਤ ਜੀ ਸਤ ਜਰਨੈਲ ਸਿੰਘ ਖਾਲਸਾ ਇੱਕ ਦ੍ਰਿਸ਼ਟਾਂਤ ਦਿਆ ਕਰਦੇ ਕਹਿੰਦੇ ਵੀ ਇੱਕ ਪਾਸੇ ਤੁਲਸੀ ਰਮਾਇਣ ਲਿਖੀ ਹੈ ਤੁਲਸੀ ਜੀ ਨੇ ਤੇ ਬੜਾ ਰਾਮ ਦਾ ਭਗਤ ਹੋਇਆ ਜੇ ਤੁਲਸੀ ਤੇ ਰਾਮ ਚੰਦਰ ਨੇ ਸਾਹਮਣੇ ਆਣ ਕੇ ਦਰਸ਼ਨ ਦੇਣਾ ਕੀਤੇ ਹੈ ਜਦੋਂ ਸਾਹਮਣੇ ਆਣ ਕੇ ਖਲੋ ਗਿਆ ਨਾ ਤੇ ਤੁਲਸੀ ਜੀ ਕਹਿੰਦੇ ਤੂੰ ਕੌਣ ਹੈ ਕਹਿੰਦਾ ਮੈਨੂੰ ਜਿਹਨੂੰ ਤੂੰ ਯਾਦ ਕਰਦਾ ਮੈਂ ਉਹੀ ਹੈ ਨਾ 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 ਕਹਿੰਦਾ ਇਹ ਉਹ ਮੇਰਾ ਰਾਮ ਨਹੀਂ ਉਹ ਇਸ਼ਟ ਹੈ ਇਸ਼ਟ ਨੂੰ ਸੇਵਕ ਜਿਹੜਾ ਇਹ ਗੱਲ ਕਹਿ ਰਿਹਾ ਆਪਣੇ ਗੁਰੂ ਨੂੰ ਆਪਣੇ ਅਵਤਾਰ ਨੂੰ ਉਹ ਸੇਵਕ ਕੀ ਕਹਿ ਰਿਹਾ ਕਹਿੰਦਾ ਵੀ ਰਾਮ ਚੰਦਰ ਜੀ ਨੂੰ ਕਿਹਾ ਕਹਿੰਦਾ ਵੀ ਤੁਸੀਂ ਉਹ ਰਾਮ ਹੈ ਹੀ ਨਹੀਂ ਜਿਨ੍ਹਾਂ ਨੇ ਰਾਵਣ ਨੂੰ ਵੱਧ ਕੀਤਾ ਹੈ ਜਿਨ੍ਹਾਂ ਨੇ ਯੁੱਧ ਕੀਤਾ ਹੈ ਕਹਿੰਦਾ ਮੈਂ ਤੁਲਸੀ ਮਸਤਕ ਤੌ ਟਿਕਾ ਧਨਖ ਬਾਣ ਹੋਇਆ ਕਹਿੰਦਾ ਧਨਖ ਦੇ ਬਾਣ ਤੇਰਾ ਕਿੱਥੇ ਰਹਿ ਗਿਆ ਉਹ ਆਪਣੇ ਗੁਰੂ ਨੂੰ ਪੁੱਛ ਰਿਹਾ ਹੈ ਕਹਿੰਦਾ ਵੀ ਧਨਖ ਬਾਣ ਤੇਰਾ ਕਿੱਥੇ ਰਹਿ ਗਿਆ ਫੇਰ ਸਾਧ ਸੰਗਤ ਜਦੋਂ ਉਹਨੇ ਧਨਖ ਦੇ ਬਾਣ ਨਾਲ ਦਰਸ਼ਨ ਦਿੱਤੇ ਤੇ ਤਾਂ ਉਹਨੇ ਆਖਿਆ ਵੀ ਹਾਂ ਹੋਣੇ ਆ ਉਹਦਾ ਮੰਨਿਆ ਹੀ ਨਹੀਂ ਉਹਨੇ ਇੱਧਰ ਮੇਰੇ ਸਤਿਗੁਰੂ ਪਿਤਾ ਕਹਿੰਦੇ ਗੁਰਸਿੱਖਾ ਜਿੰਨਾ ਚਿਰ ਦਾੜਾ ਤੇ ਕੇਸ ਸ਼ਾਸਤਰ ਨੇ ਉਨਾ ਚਿਰ ਮੈਂ ਦਰਸ਼ਨ ਨਹੀਂ ਦੇ ਸਕਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਬਿਨਾਂ ਸ਼ਸਤਰ ਕੇਸ ਨਰਨ ਭੇਟ ਜਾਣ ਗਹ ਕੰਨ ਤਾ ਕੋ ਕਿਤੇ ਲੈ ਸਿਧਾਨ ਜਿੱਦਾਂ ਭੇਡ ਮਨੁੱਖ ਜਿਹੜਾ ਨਰ ਜਿਹੜਾ ਭੇਡ ਦੀ ਨਿਆਈ ਆ ਇਹ ਸ਼ਸਤਰਾਂ ਦੇ ਬਾਰੇ ਇੱਥੇ ਪਤਾ ਲੱਗਦਾ ਹੈ ਦਾਸ ਇੰਗਲੈਂਡ ਦੇ ਵਿੱਚ ਸੀ ਤੇ ਜਦੋਂ ਰੋਜ਼ ਜਾਈਦਾ ਕਿਤੇ ਦੇ ਸਾਧ ਸੰਗਤ ਦੀ ਚੋਲਾ ਪਾਇਆ ਹੁੰਦਾ ਕਿਰਪਾਨ ਉੱਤੋਂ ਦੀ ਹੁੰਦੀ ਹੈ ਪਰ ਉਸ ਕਿਸੇ ਵਕਤ ਸਾਰੇ ਗੋਰੇ ਉਸ ਵਕਤ ਵੇਖ ਕੇ ਕਹਿ ਦਿੰਦੇ ਆ ਕੋਈ ਫੋਨ ਕਰ ਦਿੰਦੇ ਸਾਡੇ ਨਿਆਣੇ ਉਹਨਾਂ ਦੇ ਕਿਰਪਾਨ ਤੋਂ ਡਰਦੇ ਆ ਤੇ ਉਹ ਫਿਰ ਆਣ ਕੇ ਪੁਲਿਸ ਵਾਲਿਆਂ ਨੇ ਦੋ ਤਿੰਨ ਵਾਰੀ ਮੈਨੂੰ ਵੀ ਰੋਕਿਆ ਤੇ ਉਹ ਇੱਕ ਵਾਰ ਮੈਨੂੰ ਕਹਿੰਦਾ ਇੱਕ ਹੱਸ ਕੇ ਆਣ ਕੇ ਜਿਹੜਾ ਉਹਦਾ ਅਫਸਰ ਸੀ ਹੱਸ ਪਿਆ ਕਹਿੰਦਾ ਤੂੰ ਸਿੰਘ ਆ ਮੈਂ ਕਿਹਾ ਤੂੰ ਦੀਦਾ ਨੀ ਸਾਹਮਣੇ ਆਇਆ ਮੈਂ ਸਿੰਘ ਹੀ ਹਾਂ ਤੂੰ ਕਹਿੰਦਾ ਫਿਰ ਏਦਾਂ ਕਰੋ ਆ ਸ਼ਾਸਤਰ ਨੂੰ ਥੋੜਾ ਲੁਕਾ ਕੇ ਰੱਖਿਆ ਕਰੋ ਕਿਉਂਕਿ ਕਾਨੂੰਨ ਤੌਰ ਤੇ ਅਸੀਂ ਸ਼ਾਸਤਰ ਪਾ ਸਕਦੇ ਇੰਗਲੈਂਡ ਦੇ ਵਿੱਚ ਇਸ ਕਰਕੇ ਗੁਰਮੁਖੋ ਉਹਨੇ ਕਿਹਾ ਥੋੜਾ ਜਿਹਾ ਢੱਕ ਕੇ ਰੱਖਿਆ ਕਰੋ ਖਾਲਸਾ ਜੀ ਤੇ ਜਦੋਂ ਢੱਕ ਕੇ ਰੱਖੀਦਾ ਹੈ ਨਾ ਇੱਕ ਆਪਣੇ ਸਿੰਘ ਸੀ ਸਾਧ ਸੰਗਤ ਕਮਿਸ਼ਨ ਵੀਰ ਉਹ ਏਦਾਂ ਤੁਰੇ ਜਾ ਰਹੇ ਸਨ ਤੇ ਥੋੜਾ ਜਿਹਾ ਹਨੇਰਾ ਹੋ ਗਿਆ ਤੇ ਤੁਰੇ ਆ ਰਹੇ ਉਧਰੋਂ ਉੱਥੇ ਏਦਾਂ ਇੰਗਲੈਂਡ ਦੇ ਵਿੱਚ ਵੀ ਕਾਲੇ ਕੂਲੇ ਤੇ ਆਪਣੇ ਨੌਜਵਾਨ ਰਲ ਕੇ ਨਾ ਤੇ ਉੱਥੇ ਕਿਸੇ ਨੂੰ ਤੁਰੇ ਤੁਰੇ ਜਾਂਦੇ ਨੂੰ ਫੜ ਫੁੜ ਕੇ ਲੈ ਵੀ ਫੜ ਵੀ ਲੈਂਦੇ ਉਹਨਾਂ ਕੋਲ ਪੈਸੇ ਵੀ ਬਾਬੇ ਆ ਸ਼ਾਇਦ ਇਹਨਾਂ ਕੋਲ ਪੌਂਡ ਹੋਣਗੇ ਤੇ ਜਿਹੜੇ ਨਸ਼ਈ ਨਸ਼ੂਈ ਮਨੁੱਖ ਆ ਉਹ ਲੈ ਲੈਂਦੇ ਉਹ ਮੈਨੂੰ ਉਸ ਵਕਤ ਸਿੰਘਾਂ ਨੇ ਦੱਸਿਆ, ਉਹਨਾਂ ਨੇ ਪੁੱਛਿਆ ਕਹਿੰਦੇ ਸਿੰਘ ਤੇਰੇ ਕੋਲ ਸ਼ਸਤਰ ਹੈਗਾ? ਕਹਿੰਦੇ ਹਾਂ ਹੈਗਾ। ਫਿਰ ਚੁੱਪ ਕਰਕੇ ਤੁਰ ਗਏ। ਤੇ ਜੇ ਉਹਨਾਂ ਨੇ ਕਹਿਤਾ ਵੀ ਸਿੰਘ ਦੇ ਕੋਲ ਕਿਰਪਾਨ ਨਹੀਂ, ਤੇ ਕਹਿੰਦੇ ਉਸੇ ਵੇਲੇ ਉਹਨਾਂ ਨੇ ਉਹਦੇ ਕੋਲ ਖੋਖਾ ਲੈਣਾ ਸਭ ਕੁਝ। ਸੋ ਗੁਰਮੁਖੋ ਸ਼ਸਤਰ ਜਿਹੜਾ ਧਾਰਨ ਕਰਨਾ ਹੈ ਨਾ, ਦੁਨੀਆਂ ਦੇ ਕੋਨੇ ਤੇ ਜਿੱਥੇ ਮਰਜ਼ੀ ਚੱਲ ਜਾਈ ਉਹ ਰੱਖਿਆ ਕਰਦਾ ਹੈ। ਕਿਰਪਾਨ ਪਾਨ ਧਾਰੀ ਕਰੋੜ ਪਾਪ ਤਾਰੀ, ਗੁਰੂ ਸਾਹਿਬ ਦਸ਼ਮ ਪਾਤਸ਼ਾਹ ਬਚਨ ਕਰਦੇ ਆ। ਇਸ ਤਰ੍ਹਾਂ ਸਤਿਗੁਰੂ ਕਲਗੀਧਰ ਪਿਤਾ ਨੇ ਦਿਆਲ ਦਾਸ ਨੂੰ ਕਿਹਾ, ਦਿਆਲ ਦਾਸ ਤੂੰ ਦਿਆਲ ਸਿੰਘ ਬਣ ਜਾ, ਹੁਣ ਅੰਮ੍ਰਿਤ ਛਕਲ ਹੈ ਭਾਈ ਭਗਤ ਦੀ, ਅੱਜ ਤੂੰ ਮਸੰਦ ਹੈ। ਅਸੀਂ ਤਾਂ ਮਸੰਦ ਪ੍ਰਥਾ ਖਤਮ ਕਰ ਦਿੱਤੀ ਹੈ, 1100 ਦੇਹਰਾਦੂਨ ਸਾੜਿਆ, 1100 ਸਾਸਕ ਆਨੰਦਪੁਰ ਸਾਹਿਬ ਮਸੰਦਾਂ ਵਾਲਾ ਖੂਹ ਅਜੇ ਤੱਕ ਮਸ਼ਹੂਰ, ਜਿਸ ਖੂਹ ਤੋਂ ਤੇਲ ਕੱਢ ਕੇ ਗੁਰੂ ਸਾਹਿਬ ਨੇ ਸਾੜਿਆ, ਕਿਉਂ ਸਾੜਨੇ ਪਏ? ਕਈ ਜਿਹੜੇ ਹੈ ਨਾ ਵਿਚਾਰੇ ਘੱਟ ਦਿਲ ਵਾਲੇ, ਜਿਨ੍ਹਾਂ ਦਾ ਦਿਲ ਹੀ ਨਹੀਂ ਹੈ, ਜਿਨ੍ਹਾਂ ਨੂੰ ਪਤਾ ਨਹੀਂ ਸਿੱਖੀ ਚੀਜ਼ ਕੀ ਹੈ, ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਕਿਉਂ ਮਾਰੇ ਸੀ? ਇਹਦਾ ਮਤਲਬ ਗੁਰੂ ਸਾਹਿਬ ਜੀ ਨੇ ਬੜੀ ਤਕੀ ਨਿਰਦੈਤਾ ਕੀਤੀ ਹੈ। ਗੁਰਮੁਖੋਂ ਨਿਰਦੈਤਾ ਨਹੀਂ ਹੁੰਦੀ ਇਹ, ਗੁਰੂ ਕਲਗੀਧਰ ਪਿਤਾ ਨੇ ਵੇਖਿਆ ਉਸ ਵੇਲੇ ਭੰਡਾ ਨੂੰ ਕਿਹਾ, ਨਕਲੀਆਂ ਨੂੰ ਇਹ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਮਸੰਦ ਮੇਰੀ ਸਿੱਖਾਂ ਨਾਲ ਕਰ ਰਿਹਾ ਉਹ ਸਾਨੂੰ ਨਕਲ ਉਤਾਰ ਕੇ ਦਿਖਾਓ। ਆਨੰਦਪੁਰ ਸਾਹਿਬ ਉਹਨਾਂ ਨਕਲ ਉਤਾਰ ਕੇ ਵਿਖਾਈ ਹੈ। ਇੱਕ ਸਾਸੇ ਘੋੜੇ ਤੇ ਚੜ੍ਹ ਕੇ ਮਸੰਦ ਆਉਂਦਾ, ਨਾਲ ਇੱਕ ਵੇਸਵਾ ਫੜੀ ਹੋਈ, ਵੇਸਵਾ ਸ਼ਰਾਬ ਦੀ ਬੋਤਲ ਹੱਥ ਵਿੱਚ ਹੈ ਤੇ ਸ਼ਰਾਬ ਪੀ ਰਿਹਾ। ਇੱਕ ਗਰੀਬ ਸਿੱਖ ਹੈ, ਉਹ ਕਹਿੰਦਾ ਓਏ ਸਿੱਖਾ ਗੁਰੂ ਕੇ ਆਏ ਆ, ਡਾਹ ਮੰਜਾ। ਉਹਨੇ ਮੰਜਾ ਡਾਹੁੰਦਾ, ਭੱਜ ਕੇ ਮੰਜਾ ਡਾਹੁਣ ਲੱਗਾ, ਉਹ ਰੋਟੀ ਖਵਾ ਸਾਨੂੰ, ਦਾਲ ਬਣਾ ਕੇ ਰੋਟੀ ਖਵਾਈ ਹੈ। ਕਹਿੰਦਾ ਤੈਨੂੰ ਪਤਾ ਨੀ ਗੁਰੂ ਕੇ ਆਏ ਦੁਸ਼ਟਾ, ਕੋਈ ਮੁਰਗਾ ਮਰਗਾ ਝਟਕ ਕੋਈ ਮਾਸ ਮੂਸ ਖਵਾ ਸਾਨੂੰ, ਇਹ ਸ਼ਰਾਬ ਪੀਂਦਾ ਨਾਲ ਉਹ ਵੇਸਵਾ ਭਾਈ ਏ ਕੋਲ। ਗੁਰਮੁਖੋ ਇਹ ਜਦੋਂ ਵਿਖਾਇਆ ਕਲਗੀਧਰ ਪਿਤਾ ਦੇ ਨੇਤਰਾਂ ਚ ਜਾਲ ਆ ਗਿਆ। ਕਹਿੰਦੇ ਏਦਾਂ ਦੇ ਮਸੰਦ, ਏਦਾਂ ਮੇਰੀ ਸਿੱਖੀ, ਏਦਾਂ ਖੋਰਾ ਲੱਗ ਚੁੱਕਾ ਇਹਨਾਂ ਨੂੰ। ਜੇ ਮਸੰਦ ਦਾ ਮਤਲਬ ਕੀ ਹੁੰਦਾ? ਥੰਮ। ਉਹ ਪ੍ਰਚਾਰ ਕਰਿਆ ਕਰਦੇ ਸੀ ਉਸ ਇਲਾਕੇ ਦੇ ਵਿੱਚ, ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਸੀ, ਪਰ ਪੰਜ ਗੁਰੂ ਸਾਹਿਬਾਨਾਂ ਤਾਂ ਕੂਟਲ ਨੀਤੀਆਂ ਕਰਦੇ ਰਹੇ, ਦੁਸ਼ਟ ਤਾਈਆਂ ਕਰਦੇ ਰਹੇ। ਕਿਉਂਕਿ ਜਦੋਂ ਮਾਇਆ ਆ ਜਾਵੇ, ਧਨ ਆ ਜਾਵੇ ਨਾ ਮਨੁੱਖ ਦੇ ਕੋਲ, ਸਾਸ ਅੱਖਾਂ ਤੋਂ ਉਹਨਾਂ ਦੇ ਕੰਨਾਂ ਤੋਂ ਬੋਲਾ ਹੋ ਜਾਂਦਾ, ਮਾਇਆ ਧਾਰੀ ਅੱਤ ਅੰਨਾ ਬੋਲਾ। ਫਿਰ ਉਹ ਸਾਸਕ ਜੋ ਕਰਮ ਕਰਦਾ, ਕਿਉਂ ਇੱਕ ਤੇ ਦੂਸਰਾ ਗੁਰੂ ਘਰ ਦੀ ਸੰਗਤ, ਗੁਰੂ ਘਰ ਦਾ ਜਿਹੜਾ ਸਾਧ ਸੰਗਤ ਜੀ, ਗੁਰੂ ਦੀ ਸਿੱਖਾਂ ਦਾ ਜੋ ਸਾਧ ਸੰਗਤ, ਮੋਹਰਾ ਹੈ ਮੋਹਰਾ, ਜਿਹੜਾ ਸਾਸਕ ਗੁਰੂ ਦੀਆਂ ਗੋਲਕਾਂ ਖਾਂਦੇ। ਉਹ ਜਦੋਂ ਇਹ ਗੱਲ ਵੇਖੀ ਤਾਂ ਗੁਰੂ ਸਾਹਿਬ ਨੇ ਦੇਹਰਾਦੂਨ ਤਾਂ ਸਾੜੇ ਹੀ, ਰਾਮ ਰਾਏ ਨੂੰ ਸਾੜ ਦਿੱਤਾ। ਉਹਨਾਂ ਪੰਜਾਬ ਕੌਰ ਨੇ ਬੁਲਾਇਆ ਸੀ ਗੁਰੂ ਸਾਹਿਬ ਨੂੰ ਕਿ ਮਹਾਰਾਜ ਇਹਨਾਂ ਮਸੰਦਾਂ ਨੇ ਮੇਰੇ ਨਾਲ ਬੁਰਾ ਕੀਤਾ, ਮੇਰੇ ਪਤੀ ਜੀ ਦੇ ਨੂੰ ਸਾੜ ਦਿੱਤਾ, ਕਿਉਂਕਿ ਉਹਦਾ ਸਰਾਪ ਹੋ ਚੁੱਕਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ। ਜੇ ਰਾਮ ਰਾਏ ਜਿਹੜਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਵੱਡੇ ਭਰਾਤਾ ਸਨ, ਜਿਹਨੇ ਔਰੰਗਜ਼ੇਬ ਨੂੰ ਜਾ ਕੇ 72 ਕਰਾਮਾਤਾਂ ਵਿਖਾਈਆਂ, 350 ਕਰਾਮਾਤਾਂ ਵਿਖਾਈਆਂ, ਮੁੱਖ 72 ਕਰਾਮਾਤਾਂ ਵਿਖਾਈਆਂ, ਗੁਰੂ ਹਰਿ ਸਾਹਿਬ ਜੀ ਨੇ ਭੇਜਿਆ ਸੀ। ਪਰ ਗੁਰਮੁਖੋ ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਇਹ ਗੱਲ ਕਹਿ ਦਿੱਤੀ, ਇਹਦਾ ਮਾਤਾ ਦਾ ਖਾਜ ਹੈ, ਕਹਿੰਦੇ ਫਿਰ ਤੂੰ ਵੀ ਜੀਂਦਾ ਸਾੜਿਆ ਜਾਵੇਂਗਾ। ਉਹ ਆਪਣੇ ਸਰੀਰ ਚੋਂ ਸਵਾਸ ਕੱਢ ਕੇ ਆਤਮਾ ਦੇ ਨਾਲ ਕਿਸੇ ਦੇ ਸਿੱਖ ਦੇ ਭਲਾ ਕਰਨ ਗਿਆ ਸੀ। ਇਧਰੋਂ ਮਸੰਦਾਂ ਨੇ ਵੇਖਿਆ, 2-4 ਦਿਨ ਹੋਇਆ ਆਇਆ ਹੀ ਨਹੀਂ, ਬਾਹਰ ਨਹੀਂ ਨਿਕਲਿਆ, ਉਹਨਾਂ ਨੇ ਫੜ ਕੇ ਸਾੜ ਦਿੱਤਾ। ਤਾਂ ਫਿਰ ਉਹ ਮਸੰਦ ਦੇਹਰਾਦੂਨ ਸਾੜਨੇ ਪਏ। ਫਿਰ ਗੁਰੂ ਕਲਗੀਧਰ ਪਿਤਾ ਨੇ ਉਹਨਾਂ ਮਸੰਦਾਂ ਦੇ ਇੰਨੀ ਜ਼ਿਆਦਾ ਗਲਾਨੀ ਆ ਚੁੱਕੇ, ਫਿਰ ਆਨੰਦਪੁਰ ਸਾਹਿਬ ਸਾੜੇ। ਫਿਰ ਗੁਰੂ ਸਾਹਿਬ ਨੇ ਕਿਹਾ, ਦਿਆਲ ਦਾਸ ਐ ਮੈਂ ਤੂੰ ਮਸੰਦ ਜਿਹੜਾ ਹੈ, ਤੂੰ ਮਸੰਦ ਪ੍ਰਥਾ ਹੀ ਖਤਮ ਕਰ ਦਿੱਤੀ, ਤੂੰ ਮਸੰਦ ਦਾ ਗੁਰੂ ਦਾ ਖਾਲਸਾ ਬਣ ਜਾ, ਸਿੰਘ ਸੱਜ ਦਾ। ਆਂਦਾ ਮਹਾਰਾਜ ਜੀ ਮੈਂ ਆਪਣੇ ਪੁਰਖਾਂ ਦੀ ਜਿਹੜੀ ਮਰਜ਼ਾਦਾ ਉਹਨੂੰ ਕੋਈ ਲਾਵਾਂ, ਕਿਉਂਕਿ ਸਾਰੇ ਪੁਰਖ ਜਿੰਨੇ, ਸਾਰੇ ਗੁਰੂ ਸਾਹਿਬਾਨ ਸਾਰੇ ਜਿੰਨੇ ਜੋ ਆਪ ਜੀ, ਸਾਰੇ ਦੇ ਸਾਰੇ ਮੇਰੇ ਪੁਰਖਾਂ ਦੇ ਨਾਲ ਬੜਾ ਪਿਆਰ ਕਰਦੇ ਆਏ, ਅਸੀਂ ਮੁੜ ਤੋਂ ਸਿੱਖਿਆ। ਤਾਂ ਉਸ ਵਕਤ ਗੁਰੂ ਸਾਹਿਬ ਨੇ ਕਿਹਾ, ਨਹੀਂ ਅਸੀਂ ਇੱਕ ਮਰਿਆਦਾ ਕਾਇਮ ਕੀਤੀ, ਪੂਰਨ ਖਾਲਸਾ ਮਰਦ ਪੈਦਾ ਕੀਤਾ ਹੈ, ਤੇ ਇਸ ਕਰਕੇ ਗੁਰੂ ਦਾ ਖਾਲਸਾ ਬਣੇਗਾ, ਤਾਂ ਸਾਡੀ ਤੇਰੇ ਨਾਲ ਕੋਈ ਗੱਲਬਾਤ ਹੈ। ਮਹਾਰਾਜ ਉਹ ਚਲੇ ਗਿਆ ਜਦੋਂ ਗੁਰੂ ਸਾਹਿਬ ਨੇ ਉਹਨੂੰ ਬੁਲਾਇਆ ਤੱਕ ਨੂੰ, ਫਿਰ ਆਇਆ ਨਹੀਂ ਬੁਲਾਇਆ। ਆੜਾ ਉਹਦੇ ਫਿਰ ਭਰਾ ਦੇ ਗਾਂਹ ਪੁੱਤਰ ਸਾਧ ਸੰਗਤ ਜੀ, ਭਾਈ ਰਾਮ ਸਿੰਘ, ਉਹਦੇ ਤਾਏ ਦੇ ਚਾਚੇ ਦੇ ਪੁੱਤਰ ਜਿਹੜੇ ਭਾਈ ਰਾਮ ਸਿੰਘ ਜੀ, ਭਾਈ ਫਤਿਹ ਸਿੰਘ, ਭਾਈ ਤਖਤੂ ਸਿੰਘ ਤੇ ਬਖਤੂ ਸਿੰਘ, ਇਹ ਵੀ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਕੋਲ ਚਾਰੇ ਭਰਾ ਆਣ ਕੇ ਪੋਤਰੇ ਸਨ ਸਾਧ ਸੰਗਤ ਜੀ, ਭਾਈ ਜੀਵਨ ਸਿੰਘ ਜੀ ਦੇ। ਸੋ ਇਸੇ ਤਰ੍ਹਾਂ ਜੀਵਨ ਦੇ ਭਾਈ ਜੀਵਨ ਦੇ ਪੁੱਤਰ ਸਨ ਅੱਗੇ, ਤੇ ਇਸੇ ਤਰ੍ਹਾਂ ਸਾਧ ਸੰਗਤ ਜਦੋਂ ਇਹ ਸਭ ਕੁਝ ਹੋਇਆ ਤੇ ਉਹ ਜੀਵਨ ਦੇ ਗਾਂਹ ਪੋਤਰਿਆਂ ਦੇ ਨਾਲ ਚਾਰੇ ਆਣ ਕੇ ਅੰਬਰ ਛਾ ਕੇ ਗੁਰੂ ਕਲਗੀਧਰ ਪਿਤਾ ਕੋਲ ਆਏ, ਤੇ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਰਹਿ। ਭਾਈ ਰਾਮ ਸਿੰਘ ਦੇ ਕੋਲ ਇੱਦਾਂ ਬੈਠੇ ਗੁਰੂ ਸਾਹਿਬ ਜੀ ਦੇ ਕੋਲ ਬੈਠਾ ਹੈ, ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕਹਿ ਰਿਹਾ, ਭਾਈ ਰਾਮ ਸਿੰਘ ਤੇਰਾ ਘਰ ਕਿੱਥੇ ਹੈ, ਪਿੰਡ ਕਿੱਥੇ ਆ? ਮਹਾਰਾਜ ਸੱਚੇ ਪਾਤਸ਼ਾਹ ਉੱਚਾ ਪਿੰਡ ਆ ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ, ਐਸ ਪਿੰਡ ਦੇ ਵਿੱਚ ਮੈਂ ਰਹਿ ਰਿਹਾ। ਮਹਾਰਾਜ ਕਹਿੰਦੇ ਤੇਰੇ ਪਿੰਡ ਵੇਖਣਾ ਅਸੀਂ ਮਾਲਵਾ ਦੇਸ਼ ਵੇਖਦੇ ਆਏ, ਵਿਚਰਦੇ ਆਏ ਹਾਂ, ਹੁਣ ਤੇਰਾ ਇਲਾਕਾ ਵੇਖਣਾ ਸੀ। ਮਹਾਰਾਜ ਸਾਡੇ ਇਲਾਕੇ ਦੇ ਵਿੱਚ ਬਹੁਤ ਹੀ ਗਰਮ ਹੈ, ਬਹੁਤ ਹੀ ਤਪਸ਼ਾ ਹੈ ਤੇ ਬਹੁਤ ਹੀ ਜ਼ਿਆਦਾ ਗਰਮੀ ਹੈ, ਪਾਣੀ ਨਹੀਂ ਹੈ ਸਾਡੇ ਕੋਲ। ਸਤਿਗੁਰੂ ਗਰਮੀ ਬਹੁਤ ਹੀ ਹੋਣ ਕਰਕੇ ਆਪ ਦੀ ਗਰਮੀ ਵਿੱਚ ਕਿੱਦਾਂ ਜਾਓਗੇ? ਕਹਿੰਦੇ ਚੱਲ ਵੀ ਸਾਡਾ ਤਿਆਰ ਆ, ਅਸੀਂ ਜਾਵਾਂਗੇ। ਤੇ ਉਸ ਵਕਤ ਭਾਈ ਰਾਮ ਸਿੰਘ ਜਿਹੜਾ ਸੀ ਸਾਧ ਸੰਗਤ ਜੀ ਆਪਣੇ ਪਿੰਡ ਗਿਆ। ਪਿੰਡ ਜਾ ਕੇ ਉਹਨਾਂ ਨੇ ਪਹਿਲਿਆਂ ਜਮਾਨਿਆਂ ਜਦੋਂ ਸਾਧ ਸੰਗਤ ਜੀ ਕੋਈ ਗਰਮੀ ਬਹੁਤੀ ਹੋਵੇ ਤਾਂ ਉਹ ਚਾਰ ਚੁਫੇਰੇ ਮੋੜੀਆਂ ਵੱਡੀਆਂ ਵੱਡੀਆਂ ਗੱਡ ਕੇ ਮੋੜ ਤੇ ਸਾਧ ਸੰਗਤ ਵਿੱਚ ਉੱਥੇ ਇੱਕ ਕੁਟੀਆ ਜੀ ਬਣਾਉਂਦੇ, ਉੱਤੇ ਪੱਤਰਿਆਂ ਦੀ ਛੱਤ ਪਾ ਕੇ ਉਹਦੇ ਤੇ ਪਾਣੀ ਤਰੌਂਕਦੇ ਆ, ਘੜੇ ਬਹੁਤ ਪਾਣੀ ਦੇ ਭਰ ਕੇ ਸੁੱਚੇ ਰੱਖ ਲੈਂਦੇ ਆ, ਕਿਉਂਕਿ ਉਹ ਪਾਣੀ ਜਿਹੜਾ ਹੈ ਉਹਦੇ ਨਾਲ ਗਰਮ ਹਵਾ ਵੀ ਠੰਡੀ ਹੋ ਜਾਂਦੀ ਹੈ, ਉਹ ਜਗ੍ਹਾ ਨੂੰ ਠੰਡਾ ਕਰ ਦਿੱਤਾ ਹੈ ਗੁਰੂ ਸਾਹਿਬ ਵਾਸਤੇ ਪਿੱਪਲ ਦੇ ਦਰਖਤ ਦੇ ਥੱਲੇ। ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਦਾ ਉੱਥੇ ਉਤਾਰਾ ਕਰਵਾਇਆ। ਗੁਰੂ ਸਾਹਿਬ ਜੀ ਨੇ ਵੇਖ ਕੇ ਬਚਨ ਕਿਹਾ ਹੈ ਕਿ ਭਾਈ ਇਹ ਜਿਹੜਾ ਜਗ੍ਹਾ ਹੈ ਨਾ, ਇੱਥੇ ਜਮੁਨਾ ਦੇ ਕਿਨਾਰੇ ਦੀ ਹਵਾ ਆ ਰਹੀ ਹੈ, ਤੇ ਇਸੇ ਤਰ੍ਹਾਂ ਪਾਉਂਟਾ ਸਾਹਿਬ ਜਿੱਥੇ ਅਸੀਂ ਪਾਉਂਟਾ ਸਾਹਿਬ ਵਸਾਇਆ ਸੀ, ਸਾਨੂੰ ਤੇ ਉਦਾਂ ਦਾ ਪ੍ਰਤੀਤ ਹੋ ਰਿਹਾ ਹੈ। ਬੜਾ ਆਨੰਦ ਹੈ ਭਾਈ ਰਾਮ ਸਿੰਘ, ਤੂੰ ਕਹਿੰਦਾ ਗਰਮੀ ਬਹੁਤ ਹੈ, ਆ ਗਰਮੀ ਤੇ ਸਾਰੀ ਚਲੇ ਗਈ ਹੈ। ਤਾਂ ਉਸ ਵਕਤ ਗੁਰੂ ਸਾਹਿਬ ਇਸ ਤਰ੍ਹਾਂ ਬਚਨ ਕਰ ਰਹੇ ਹਨ, ਇਸ ਤਰ੍ਹਾਂ ਵਰ ਦੇ ਰਹੇ ਆ, ਵਰ ਦਿੰਦਿਆਂ ਸਤਿਗੁਰ ਸੱਚੇ ਪਾਤਸ਼ਾਹ ਜੀ। ਜਦੋਂ ਉੱਥੇ ਫਿਰ ਦਿਆਲਦਾਸ ਆਇਆ ਹੈ, ਦਿਆਲਦਾਸ ਨੇ ਆਣ ਕੇ ਫਿਰ ਨਮਸਕਾਰ ਕੀਤੀ ਹੈ, ਸਤਿਗੁਰ ਨੇ ਉਹਨੂੰ ਬੁਲਾਇਆ ਤੱਕ ਨੇ। ਰਾਮ ਸਿੰਘ ਨੇ ਕਿਹਾ ਮਹਾਰਾਜ ਆਪ ਜੀ ਦਾ ਸਿੱਖ ਕਿਰਪਾ ਕਰੋ, ਆਪ ਰੱਖ ਲਓ ਇਹਨੂੰ, ਬਖਸ਼ ਲਓ। ਫਿਰ ਵੀ ਗੁਰੂ ਸਾਹਿਬ ਨੇ ਕੁਝ ਬਚਨ ਨਹੀਂ ਕਿਹਾ। ਫਿਰ ਰਾਮ ਸਿੰਘ ਨੇ ਦਿਆਲਦਾਸ ਨੂੰ ਕਿਹਾ ਕਿ ਚਾਚਾ ਤੂੰ ਐ ਕਰ, ਤੂੰ ਜਾ ਕੇ ਲੰਗਰ ਤਿਆਰ ਕਰ, ਭੁੱਚੋ ਦੇ ਲਾਗੋਂ ਦੀ ਲੰਘਣਾ, ਗੁਰੂ ਸਾਹਿਬ ਨੇ ਬਠਿੰਡੇ ਦੇ ਕਿਲ੍ਹੇ 'ਚ ਜਾਣਾ ਹੈ, ਇਸ ਕਰਕੇ ਉੱਥੇ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੁੱਚੋ ਲਾਗੋਂ ਲੰਘਣਗੇ, ਉਦੋਂ ਤੂੰ ਉੱਥੇ ਲੰਗਰ ਤਿਆਰ ਕਰਕੇ ਸਤਿਗੁਰ ਪਿਤਾ ਜੀ ਨੂੰ ਬੁਲਾ ਲਵੀਂ। ਮਹਾਰਾਜ ਉੱਥੇ ਸੱਚੇ ਪਾਤਸ਼ਾਹ ਸਿੰਘ ਲੰਗਰ ਗੁਰੂ ਸਾਹਿਬ ਦਿਆਲੂ ਹੋ ਕੇ ਤੇਰਾ ਲੰਗਰ ਪ੍ਰਵਾਨ ਕਰ ਲੈਣਗੇ ਤੇ ਇਸ ਕਰਕੇ ਤੇਰੀ ਸੇਵਾ ਹੋ ਜਾਵੇਗੀ। ਜਦੋਂ ਇਹ ਬਚਨ ਹੋ ਰਿਹਾ ਤੇ ਉਸ ਵਕਤ ਸਾਧ ਸੰਗਤ ਉਹ ਆਪਣੇ ਪਿੰਡ ਚਲੇ ਗਿਆ ਦਿਆਲਦਾਸ, ਤੇ ਭਾਈ ਰਾਮ ਸਿੰਘ ਜਿਹੜਾ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਇੱਥੇ ਸੇਵਾ ਕਰ ਰਿਹਾ। ਸੇਵਾ ਕਰਕੇ ਜਿਸ ਤਰ੍ਹਾਂ ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਦੇ ਨਾਲ ਇਸ ਤਰ੍ਹਾਂ ਬਚਨ ਕਰ ਰਿਹਾ, ਜਿਸ ਤਰ੍ਹਾਂ ਬਚਨ ਅੱਗੇ ਹੋ ਰਿਹਾ, ਇਤਿਹਾਸ ਚੱਲ ਰਿਹਾ, ਉਹ ਆਪਾਂ ਅੱਜ ਸ਼ਰਵਣ ਕਰਨਾ। ਮਨ ਬਿਰਤੀਆਂ ਇਕਾਗਰ ਕਰਕੇ ਗੁਰਮੁਖੋ ਸੁਣੋ, ਸਾਡਾ ਇਤਿਹਾਸ ਕੀ, ਅਸੀਂ ਕੌਣ ਆ, ਸਤਿਗੁਰ ਕਲਗੀਧਰ ਪਿਤਾ ਨੇ ਕੈਸੇ ਕੈਸੇ ਉਪਕਾਰ ਸਾਡੇ ਤੇ ਕੀਤੇ ਆ, ਕਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਉਸ ਧਰਤੀ ਉੱਤੇ ਉਸ ਮਾਲਵੇ ਦੀ ਧਰਤੀ ਨੂੰ ਜ਼ਰਖੇਜ਼ ਤੇ ਉਪਜਾਊ ਕਰਨਾ ਕੀਤਾ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿੱਦਾਂ ਵਰ ਦਿੱਤੇ ਆ, ਇਹ ਆਪਾਂ ਸ਼ਰਵਣ ਕਰੀਏ। ਜਿਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੰਧਿਆ ਪਈ ਰਾਮ ਸਿੰਘ ਪਰਾਹੀ।
ਤੇ ਜਦੋਂ ਸੰਧਿਆ ਹੋਈ ਸਾਧ ਸੰਗਤ ਜੀ ਰਾਮ ਸਿੰਘ ਦੇ ਕੋਲ ਉਸੇ ਜਗ੍ਹਾ ਜਿੱਥੇ ਸਤਿਗੁਰ ਆਪ ਬੈਠੇ ਹਨ,
ਪ੍ਰਭੂ ਘਰ ਮਾਹੀ,
ਤਾਂ ਰਾਮ ਸਿੰਘ ਨੇ ਬੇਨਤੀ ਕੀਤੀ, ਜਿਹੜੀ ਜਗ੍ਹਾ ਠੰਡੀ ਬਣਾਈ ਸੀ ਨਾ ਉਸ ਜਗ੍ਹਾ ਤੇ ਗੁਰੂ ਸਾਹਿਬ ਦਾ ਉਤਾਰਾ ਕਰਵਾਇਆ, ਤੇ ਰਾਮ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਮੇਰੇ ਘਰ ਚਰਨ ਪਾਓ ਜੀ। ਕਲਗੀਧਰ ਪਿਤਾ ਕਹਿੰਦੇ ਇੱਥੇ ਹੀ ਪਏ ਸੌਖੇ ਆ ਰਾਮ ਸਿੰਘ,
ਆਛੋ ਥਾਨ ਪਸੰਦ ਹਮਾਰੇ,
ਇਹੋ ਥਾਂ ਸਾਨੂੰ ਬਹੁਤਾ ਪਸੰਦ ਹੈ, ਬੜੀ ਠੰਡੀ ਹਵਾ ਹੈ,
ਕਰੋ ਗੁਰੂ ਪਾਗ ਪੰਕਜ ਪਾਵਨ।
ਤੇ ਗੁਰੂ ਸਾਹਿਬ ਜੀ ਨੂੰ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਆਪਣੇ ਕਬਰ ਸਰੀਖੇ ਚਰਨਾਂ ਦੇ ਨਾਲ ਮੇਰਾ ਘਰ ਪਵਿੱਤਰ ਕਰ ਲਓ, ਕਰ ਦੋ ਜੀ,
ਹਮਾਰੇ ਹਵਾ ਹੈ ਪਾਵਨ,
ਸਾਡੇ ਘਰ ਪਵਿੱਤਰ ਹੋ ਜਾਣਗੇ ਤੁਹਾਡੇ ਚਰਨ ਪਿਆ ਮਹਾਰਾਜ,
ਬਖਾਨ ਤਲੇ ਕਰ ਚੱਲ,
ਤੇ ਬਿਨੈ ਬਖਾਨਤ ਬੇਨਤੀ ਕਰਕੇ ਗੁਰੂ ਕਲਗੀਧਰ ਪਿਤਾ ਦੇ ਚਰਨਾਂ ਦੇ ਵਿੱਚ ਤੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਲੈ ਕੇ ਤੁਰ ਪਿਆ ਘਰ ਆਪਣੇ ਨੂੰ।
ਇੱਕ ਬਿਮਾਤ ਇਸ ਕੀ ਤੇ ਸਕਾਲਾ,
ਉਸ ਜਗ੍ਹਾ ਇੱਕ ਬਿਮਾਤ ਇਹਦੀ ਸੀ, ਬੇਮਾਤ ਦਾ ਮਤਲਬ ਹੈ ਮਤਰੇਈ ਮਾਤਾ, ਭਾਈ ਰਾਮ ਸਿੰਘ ਦੀ ਮਤਰੇਈ ਮਾਤਾ ਸੀ,
ਸੂਖਮ ਖੇਸ ਸੁਕਾਦ ਅਸ਼ੇਰਾ,
ਉਹਨੇ ਸੂਖਮ ਖੇਸ ਬਹੁਤ ਵਧੀਆ ਆਪਣਾ ਪਹਿਲਾਂ ਸੂਤ ਕੱਟਿਆ, ਸਰਦਾ ਵੇਖੋ ਮਾਤਾ ਉਹ ਬੀਬੀ ਉਹ ਭੈਣੋ ਕਿੰਨੀ ਸਰਦਾ ਗੁਰੂ ਸਾਹਿਬ ਦੇ ਵਿੱਚ ਹੈ, ਪਹਿਲਾਂ ਤਾਂ ਸੂਤਰ ਆਪ ਕੱਟਿਆ, ਕੱਟ ਕੇ ਫੇਰ ਸਾਧ ਸੰਗਤ ਜੀ ਵਾਹਿਗੁਰੂ ਮੰਤਰ ਦੇ ਜਾਪ ਕਰਦੀ ਨੇ ਕੱਟਿਆ, ਫਿਰ ਉਣਵਾਇਆ, ਉਣਵਾ ਕੇ ਖੇਸ ਸਾਂਭ ਕੇ ਰੱਖਿਆ ਉਸ ਮਾਤਾ ਨੇ, ਉਹਦੀ ਉਹਨੇ ਮਾਤਾ ਨੇ ਕਿਉਂਕਿ ਬਰਾਦਰੀ ਨੇ ਉਹਨੂੰ ਛੇਕ ਦਿੱਤਾ ਸੀ, ਇਸ ਕਰਕੇ ਗੁਰਮੁਖ ਉਹਨੂੰ ਜਦੋਂ ਰੱਖਿਆ ਤੇ ਇਸ ਵਕਤ ਗੁਰੂ ਸਾਹਿਬ ਨੂੰ ਪ੍ਰਤੀਸ਼ਨਾ ਕਰ ਰਹੀ
ਹੈ। ਤੇ
ਜਦੋਂ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਤੇ ਉਸ ਨੇ ਭੁਜ ਤੇ ਹੱਥ ਦੇ ਉੱਤੇ ਰੱਖ ਕੇ ਨਾ ਖੇਸ ਨੂੰ ਤੇ ਖਲੋਤੀ ਹੋਈ ਹੈ, ਗੁਰੂ ਸਾਹਿਬ ਦੇ ਰਸਤਾ ਵੇਖ ਰਹੀ ਹੈ।
ਰਾਮ ਸਿੰਘ ਕੇ ਸਦਨਾ ਜਾਵਾ,
ਤੇ ਰਾਮ ਸਿੰਘ ਦੇ ਮੈਂ ਸਦਨ ਜਾ ਨਹੀਂ ਸਕਦੀ ਕਿਉਂ, ਉਹਨਾਂ ਨੇ ਕਿਹਾ ਮਤਰੇਈ ਮਾਂ ਉਹਨਾਂ ਨੂੰ ਘਰ ਨਹੀਂ ਵੜਨ ਦਿੰਦੇ, ਸਰੀਕਾ ਦੀ ਏਦਾਂ ਸਰੀਕੀ ਸਰੀਕਾਬਾਜ ਬਾਜੀ ਬਹੁਤ ਹੁੰਦੀ ਹੈ ਨਾ ਘਰਾਂ ਦੇ ਪਿੰਡਾਂ ਦੇ ਵਿੱਚ। ਹਾਂਜੀ
ਇਤ ਆਵੇ ਗੁਰ ਅਗਰ ਚੜਾਵਾ,
ਇੱਧਰ ਜਦੋਂ ਗੁਰੂ ਸਾਹਿਬ ਜੀ ਰਸਤੇ ਤੋਂ ਆਉਣਗੇ ਮੈਂ ਗੁਰੂ ਸਾਹਿਬ ਨੂੰ ਆਪਣਾ ਜਿਹੜਾ ਖੇਸ ਹੈ ਚੜਾਉਣਾ ਕਰਾਂਗੀ, ਭਾਵਨਾ ਹੈ ਅੰਦਰ
ਧਾਰ ਕਰ ਸ੍ਰੀ ਅਗਾਰੀ,
ਇਸ ਤਰ੍ਹਾਂ ਮਨ ਵਿੱਚ ਧਾਰ ਕੇ ਅੱਗੇ ਖਲੋ ਗਈ ਹੈ ਉਸ ਜਗ੍ਹਾ ਦੇ ਉੱਤੇ ਜਿਧਰ ਨੂੰ ਗੁਰੂ ਸਾਹਿਬ ਨੇ ਲੰਘਣਾ ਹੈ।
ਸਤ ਗੁਰੂ ਜਾਨੀ ਤੇ ਬਿਦ ਸਾਰੀ,
ਧਾਰਗੁਰ ਕਲਗੀ ਧਰ ਪਤਾ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਉਹਦੀ ਸਾਰੀ ਵਿਧੀ ਸਮਝਣਾ ਕੀਤੀ ਹੈ, ਜਾਣਨਾ ਕੀਤੀ ਗੁਰੂ ਦਸਮ ਦਸਮ ਪਾਤਸ਼ਾਹ ਜੀ ਨੇ।
ਮੁੜੇ ਜਾਣ ਤੇ ਉਸ ਕੀ ਦੇਸ਼ ਜਬਾ,
ਤੇ ਮੁੜੇ ਜਦੋਂ ਉਸ ਦੀ ਜਗ੍ਹਾ ਵੱਲ ਨੂੰ, ਉਸ ਦੀ ਦਿਸ਼ਾ ਵੱਲ ਨੂੰ, ਕਿਉਂਕਿ ਉਹਦਾ ਘਰ ਤਾਂ ਲੱਗ ਗਈ ਸੀ ਰਾਮ ਸਿੰਘ ਦੇ, ਜਦੋਂ ਰਾਮ ਸਿੰਘ ਦੂਸਰੇ ਪਾਸਿਓਂ ਦੀ ਗਲੀ ਦੇ ਵਿੱਚ ਉਹਦਾ ਦਰਵਾਜ਼ਾ ਸੀ, ਇਧਰਲੇ ਪਾਸੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਉਧਰ ਨੂੰ ਮੁੜ ਪਏ।
ਰਾਮ ਸਿੰਘ ਬੋਲਿਓ ਬਾਚ ਤਬ,
ਉਸ ਵਕਤ ਰਾਮ ਸਿੰਘ ਨੇ ਗੁਰੂ ਕਲਗੀ ਧਰ ਪਿਤਾ ਨੂੰ ਬੇਨਤੀ ਕੀਤੀ ਹੈ ਜੀ,
ਇਹ ਤਾਂ ਆਵੋ ਸਵਾਮੀ,
ਇਧਰ ਨੂੰ ਆਓ ਮਹਾਰਾਜ, ਇਧਰ ਨੂੰ ਆਓ ਸਵਾਮੀ ਮਾਲਕ ਜੀ,
ਚਾਲ ਤੂੰ ਪਾਖੇ ਅੰਤਰ ਜਾਮੀ।
ਕਲਗੀ ਧਰ ਪਿਤਾ ਨੇ ਆਖਿਆ ਰਾਮ ਸਿੰਘ ਤੂੰ ਚੱਲ ਆਪਣੇ ਘਰ, ਇਸ ਤਰ੍ਹਾਂ ਬਚਨ ਕਹਿਣਾ ਕੀਤਾ।
ਹਮ ਪੀ ਆਏ ਹੈ ਕੁਛ ਕੰਮ,
ਧੰਨ ਸਤਿਗੁਰੂ ਸੱਚੇ ਪਾਤਸ਼ਾਹ, ਉਹ ਕਿੰਨੀ ਸ਼ਰਧਾ ਦੇ ਨਾਲ ਉਸ ਮਾਤਾ ਨੇ ਯਾਦ ਕੀਤਾ, ਕਿੰਨੀ ਸ਼ਰਧਾ ਭਾਵਨਾ ਨਾਲ ਯਾਦ ਕੀਤਾ। ਫਿਰ ਇਹ ਨਹੀਂ ਹੈ ਕਿ ਰਾਮ ਸਿੰਘ ਨੇ ਗੁਰੂ ਸਾਹਿਬ ਨੂੰ ਬੁਲਾਇਆ, ਮਹਾਰਾਜ ਨੇ ਰਾਮ ਸਿੰਘ ਨੂੰ ਕਿਹਾ ਰਾਮ ਸਿੰਘ ਤੇਰਾ ਘਰ ਵੇਖਣਾ ਅਸੀਂ, ਕਿਉਂਕਿ ਉਸ ਬੀਬੀ ਦੀ ਭਗਤੀ ਹੈ, ਸ਼ਰਧਾ ਹੈ, ਭਾਵਨਾ ਹੈ, ਉਹਦੀ ਸ਼ਰਧਾ ਭਾਵਨਾ ਨੂੰ ਵੇਖ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਰਾਮ ਸਿੰਘ ਅਸੀਂ ਤੇਰੇ ਘਰ ਚੱਲਣਾ। ਰਾਮ ਸਿੰਘ ਨੇ ਨੀ ਮਹਾਰਾਜ ਨੂੰ ਕਿਹਾ ਮਹਾਰਾਜ ਸਾਡੇ ਘਰ ਚੱਲੋ, ਰਾਮ ਸਿੰਘ ਤੇ ਅੱਗੋਂ ਕਹਿ ਰਿਹਾ ਮਹਾਰਾਜ ਗਰਮੀ ਬਹੁਤ ਹੈ, ਧੁੱਪ ਬੜੀ ਹੈ, ਸਤਿਗੁਰ ਆਪ ਉਸ ਗਰਮੀ ਚ ਕਿੱਦਾਂ ਰਹੋਗੇ, ਕਿੱਦਾਂ ਜਾਓਗੇ, ਤੇ ਸਤਿਗੁਰ ਸੱਚੇ ਪਾਤਸ਼ਾਹ ਇਸ ਤਰ੍ਹਾਂ ਕਹਿ ਰਹੇ। ਪਰ ਉਸ ਬੀਬਾ ਉਸ ਮਾਤਾ ਦੇ ਜਿਹੜੀ ਭਾਵਨਾ ਹੈ ਸ਼ਰਧਾ ਦੇ ਵਿੱਚ ਸਾਧ ਸੰਗਤ ਜੀ, ਉਹ ਸ਼ਰਧਾ ਹਿਰਦੇ ਦੇ ਵਿੱਚ ਜਿਹੜੀ ਉਹਨੂੰ ਵੇਖ ਕੇ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਕਹਿਣਾ ਕੀਤਾ
ਹੈ।
ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੂਸਰੇ ਪਾਸੇ ਨੂੰ ਚਲੇ
ਗਏ, ਜਾਣੀ
ਤੇ ਉਹ ਜਦੋਂ ਤ੍ਰਿਆ ਬੀਬਾ ਮਾਤਾ ਦੀ ਸਾਧ ਸੰਗਤ ਜੀ ਭਾਵਨਾ ਜਾਣੀ ਪਿਤਾ ਜੀ ਨੇ,
ਆਏ ਚਰਨ ਪੰਕਜ ਲਪਟਾਨੀ,
ਤੇ ਧਾ ਕੇ ਗੁਰੂ ਸਾਹਿਬ ਦੇ ਚਰਨਾਂ ਚ ਪੈ ਗਈ, ਜਿਹੜੀ ਦਰਵਾਜ਼ੇ ਚ ਖਲੋਤੀ ਸੀ। ਫਿਰ ਏਦਾਂ ਕਰਦੀ ਹੈ, ਦਰਵਾਜ਼ੇ ਨੂੰ ਥੋੜਾ ਜਿਹਾ ਖੋਲ ਲੈਂਦੀ ਹੈ, ਵਿੱਚ ਵਿੱਥ ਰੱਖੀ ਹੋਈ ਹੈ, ਮੈਂ ਦਿਸਾਂ ਵੀ ਨਾ ਰਾਮ ਸੋਹਣਾ ਨੂੰ, ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਤੂੰ ਮੱਥੇ ਨੀ ਲੱਗਣਾ, ਤੇ ਇਸ ਕਰਕੇ ਮੈਂ ਉਹ ਗੁਰੂ ਸਾਹਿਬ ਨੂੰ ਵੇਖ ਲਾਂ ਤੇ ਉਹਨਾਂ ਦੇ ਚਰਨਾਂ ਤੇ ਪੈ ਜਾਵਾਂਗੀ। ਦਰਵਾਜ਼ਾ ਖੋਲ ਕੇ ਫਿਰ ਅੱਗੇ ਖਲੋਗੀ, ਜਦੋਂ ਪਤਾ ਲੱਗਾ ਗੁਰੂ ਸਾਹਿਬ ਆ ਰਹੇ ਹੈ, ਤੇ ਧਾਈ ਕਰਕੇ ਗੁਰੂ ਸਾਹਿਬ ਦੇ ਕਮਲ ਸਰੀਖੇ ਚਰਨਾਂ ਤੇ ਪੈ ਗਈ। ਇੰਨਾ ਪਿਆਰ ਹੋਣਾ ਚਾਹੀਦਾ ਗੁਰੂ ਦੇ ਨਾਲ, ਇੰਨੀ ਸ਼ਰਧਾ ਹੋਣੀ ਚਾਹੀਦੀ ਹੈ, ਤਾਂ ਪ੍ਰਾਪਤੀ ਹੁੰਦੀ ਹੈ। ਐਵੇਂ ਪ੍ਰਾਪਤੀ ਨਹੀਂ ਹੁੰਦੀ ਜਿਹੜੀ ਸਾਧ ਸੰਗਤ ਜੀ ਗੱਲਾਂ ਬਾਤਾਂ ਦੇ ਨਾਲ, ਹਰ ਜਾ ਸੋਨੇ ਨਾ ਹਰ ਗੁਣ ਗਾਵੇ, ਬਾਤ ਨਹੀਂ ਸਮਾਨ ਕਰਾਵੇ, ਜੋ ਨਗੁਰਾ ਬਹੁ ਬਾਤਾਂ ਜਾਣੇ, ਤੇ ਸਾਧ ਸੰਗਤ ਜਿਹੜਾ ਨਗੁਰਾ ਹੈ ਨਾ, ਬਹੁਤੀਆਂ ਗੱਲਾਂ ਜਾਣਦਾ ਹੈ, ਆਪਣੇ ਆਪ ਨੂੰ ਲੁਕਾਉਣ ਵਾਸਤੇ ਬਹੁਤੀਆਂ ਗੱਲਾਂ ਬਣਾਉਂਦਾ ਹੈ ਅਗਲੇ ਪਾਸੇ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਭਾਵਨਾ ਸ਼ਰਧਾ ਦੇ ਨਾਲ, ਗੁਰੂ ਕਲਗੀ ਧਰ ਪਿਤਾ ਸੱਚੇ ਪਾਤਸ਼ਾਹ ਜਿੱਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਦੇ ਵਿੱਚ ਮਾਤਾ ਨੇ ਸਾਧ ਸੰਗਤ ਜੀ ਭਾਵਨਾ ਰੱਖੀ ਸੀ ਉਸ ਵਕਤ, ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਉੱਥੇ ਕਸ਼ਮੀਰ ਗਏ, ਉਹਦੇ ਕੋਲੋਂ ਜਿਹੜਾ ਉਹਨੇ ਆਪਣਾ ਗੁਰੂ ਸਾਹਿਬ ਵਾਸਤੇ ਸੂਤ ਦਾ ਬਣਾ ਕੇ ਸਾਧ ਸੰਗਤ ਜਾਮਾ ਗੁਰੂ ਸਾਹਿਬ ਜੀ ਦਾ ਬਣਵਾਇਆ ਹੋਇਆ ਸੀ, ਚੋਲਾ ਬਣਵਾਇਆ ਉਸਨੂੰ ਪਹਿਨਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜਿੱਦਾਂ ਉੱਥੇ ਗਏ। ਧੰਨ ਗੁਰੂ ਕਲਗੀ ਧਰ ਪਿਤਾ ਉਸ ਮਾਤਾ ਦੇ ਖੇਸ ਨੂੰ ਲੈਣ ਵਾਸਤੇ ਉਹਦੀ ਸਦਾ ਭਾਵਨਾ ਵੇਖ ਕੇ ਗਏ ਹਨ।
ਖੇਸ ਭੇਟ ਦੇ ਕਰ ਹਰਖਾਈ,
ਖੇਸ ਦੀ ਭੇਟਾ ਦੇ ਕੇ ਪਿਤਾ ਜੀ ਦੇ ਚਰਨਾਂ ਦੇ ਵਿੱਚ ਫਿਰ ਬਹੁਤ ਹੀ ਖੁਸ਼ ਹੋਈ ਹੈ।
ਖੇਸ ਭੇਟ ਦੇ ਕਰ ਹਰਖਾਈ,
ਇਹ ਖੇਸ ਦੀ ਭੇਟਾ ਦੇ ਕੇ ਬਹੁਤ ਹੀ ਖੁਸ਼ ਹੋਈ।
ਔਰ ਲੱਖ ਪਾਈ,
ਤੇ ਧੰਨ ਗੁਰੂ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਔਰ ਲੱਖ ਹਿਰਦੇ ਦੇ ਵਿੱਚ ਜਾਣ ਲਿਆ ਹੈ।
ਰਾਮ ਸਿੰਘ ਕੀ ਦੇਸ਼ ਪੌਣੇ ਆਏ,
ਫਿਰ ਗੁਰੂ ਕਲਗੀ ਧਰ ਪਿਤਾ ਰਾਮ ਸਿੰਘ ਦੇ ਘਰ ਵੱਲ ਨੂੰ ਆਏ ਹਨ।
ਫਕਰ ਹੋਏ ਨੇ ਘਰ ਪ੍ਰਵਿਸ਼ਾਏ,
ਤੇ ਅੱਗੋਂ ਹੋਇਆ ਹੈ ਸਾਸ, ਅੱਗੋਂ ਹੋ ਕੇ ਰਾਮ ਸਿੰਘ ਨੇ ਘਰ ਦੇ ਵਿੱਚ ਪ੍ਰਵੇਸ਼ ਕਰਾਇਆ ਸਤਿਗੁਰੂ ਪਿਤਾ ਜੀ ਨੂੰ, ਅੱਗੋਂ ਸਤਿਕਾਰ ਦੇ ਨਾਲ ਮਿਲਿਆ ਹੈ।
ਪਰ ਕਾਚੋ ਤੋਂ ਚਬਾਰਾ,
ਤੇ ਘਰ ਦੇ ਉੱਤੇ ਇੱਕ ਕੱਚਾ ਉੱਤੇ ਚਬਾਰਾ ਸੀ,
ਇਹ ਮੈਂ ਚਾਹਿਓ ਕਰੇ ਉਤਾਰਾ,
ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਚਾਹੁੰਦੇ ਹਨ ਕਿ ਅਸੀਂ ਉੱਤੇ ਉਤਾਰਾ ਕਰੀਏ, ਰਾਮ ਸਵਾਮੀ ਚਾਹੁੰਦਾ ਹੈ।
ਰਾਮ ਸਿੰਘ ਕੇ ਘਰ ਵਿੱਚ ਜਾਣਾ,
ਤੇ ਰਾਮ ਸਿੰਘ ਦੇ ਘਰ ਦੇ ਵਿੱਚ ਦੀ ਜਾਣਿਆ, ਜਦੋਂ ਵੇਖਿਆ ਉਹ ਚਬਾਰਾ,
ਕਾਸ਼ਤ ਪੀਣ ਤੈ ਧਰੀ ਸੁਪਾਨਾ,
ਉਹ ਸੁਪਾਨਾ ਤੇ ਕਾਸ਼ਤ ਦੀ ਲੱਕੜ ਦੀ ਜਿਹੜੀ ਸਾਸ ਪੌੜੀ ਡੰਡਿਆਂ ਵਾਲੀ ਜਿਹੜੀ ਸੀ ਨਾ, ਉਹ ਰਾਮ ਸਿੰਘ ਨੇ ਆਪਣੇ ਵਾਲੇ ਪਾਸੋਂ ਲਾ ਦਿੱਤੀ ਚਬਾਰੇ ਨੂੰ।
ਬਖਤੂ ਸਿੰਘ ਕੇ ਘਰ ਮਹਿ ਜੋਏ,
ਤੇ ਬਖਤੂ ਤੇ ਤਖਤੂ ਸਿੰਘ, ਜਿਹੜੇ ਬਖਤੂ ਸਿੰਘ ਤੇ ਤਖਤੂ ਸਿੰਘ ਦੇ ਦੂਜੇ ਦੋ ਭਰਾ ਸੀ ਮਤਰੇ, ਤੋ ਉਹ ਸਾਧ ਸੰਗਤ ਜੀ ਉਹਨਾਂ ਦੇ ਘਰ ਦੇ ਵਿੱਚ
ਚੜ੍ਹਨ ਸੁਪਾਨ ਮ੍ਰਿਤਕਾ ਸੋਏ,
ਤੇ ਉਹ ਜਿਹੜੀ ਚੜ੍ਹਨ ਵਾਸਤੇ ਸਾਧ ਸੰਗਤ ਪੌੜੀ ਬੜੀ ਬਣਾਈ ਹੋਈ ਸੀ, ਜਿੱਦਾਂ ਆਪਾਂ ਇੱਟਾਂ ਦੀ ਪੌੜੀ ਬਣਾਉਂਦੇ ਹਾਂ ਉਹ ਬਣੀ ਹੋਈ ਸੀ, ਬੜੇ ਸੌਖੇ ਗੁਰੂ ਸਾਹਿਬ ਚੜ੍ਹ ਸਕਦੇ ਸਨ ਉਧਰ ਦੀ, ਪਰ ਸਰੀਕਾ ਇੰਨਾ ਜ਼ਿਆਦਾ ਹੁੰਦਾ ਜੇ ਵੀ ਇਹ ਮੇਰੇ ਜਿਹੜੇ ਦੋ ਭਰਾ ਵਾ ਇਹ ਮਤਰੇਈ ਮਾਂ ਦੇ ਪੁੱਤਰ ਹੈ, ਇਹ ਮਤਰੇ ਆ ਤੇ ਮੈਂ ਹੀ ਇੱਧਰ ਆ ਤੇ ਉਹ ਉਧਰ ਆ, ਤੇ ਉਹਦੇ ਘਰ ਕਦੇ ਗੁਰੂ ਸਾਹਿਬ ਹੀ ਨਾ ਚਲੇ ਜਾਣੇ ਇੱਥੋਂ, ਤਾਂ ਕਿ ਗੁਰੂ ਦੀ ਬਖਸ਼ਿਸ਼ ਵੀ ਬਖਸ਼ਣ ਮਾਵ ਕੇ ਰੋਕਣਾ ਚਾਹੁੰਦੇ ਸੀ। ਗੁਰੂ ਦੀ ਬਖਸ਼ਿਸ਼ ਨੂੰ ਕੌਣ ਰੋਕ ਸਕਦਾ, ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਪਿਆਰ ਨੂੰ ਕੌਣ ਰੋਕ ਸਕਦਾ, ਅੰਦਰ ਹਿਰਦੇ ਚ ਪਿਆਰ ਹੋਣਾ ਚਾਹੀਦਾ। ਗੁਰੂ ਗੋਬਿੰਦ ਭਾਉ ਭਗਤ ਦਾ ਭੁੱਖਾ, ਗੋਬਿੰਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਗੋਬਿੰਦ ਗੋ ਪ੍ਰਿਥਵੀ ਬਿੰਦ ਰੱਖਿਆ ਕਰਨ ਵਾਲਾ ਵਾਹਿਗੁਰੂ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਭਾਉ ਤੇ ਭਗਤੀ ਦੇ ਭੁੱਖੇ ਹਨ ਗੁਰਮੁਖੋ। ਜੇ ਭਾਉ ਪਿਆਰ ਹੈ ਸਾਡਾ ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਡੇ ਤੇ ਬਖਸ਼ਿਸ਼ਾਂ ਕਰਦੇ ਹਨ।
ਮਾਮ ਸ਼ਰੀਕ ਕੇ ਸਦਨ ਨਾ ਜਾਏ,
ਇਹ ਮਨ ਵਿੱਚ ਹੈ ਕਿ ਮੇਰੇ ਸ਼ਰੀਕ ਦੇ ਘਰ ਥਾਣੀ ਹੋ ਕੇ ਜਾਣਗੇ, ਮੈਂ ਆਪਣੇ ਘਰੋਂ ਹੀ ਗੁਰੂ ਸਾਹਿਬ ਨੂੰ ਚੁਬਾਰੇ ਤੇ ਚੜਾ ਦੇਣਾ
ਹਾਂ। ਪੌੜੀ ਗੁਰੂ ਚੜਾਏ
ਤੇ ਲੱਕੜ ਦੀ ਪੌੜੀ ਦੇ ਨਾਲ ਗੁਰੂ ਸਾਹਿਬ ਨੂੰ ਚੜਾਉਣਾ ਕੀਤਾ।
ਜੜ ਅਵਲੋਕੀ ਜਬ
ਧੰਨ ਗੁਰੂ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਜਦੋਂ ਉੱਤੇ ਚੜ੍ਹ ਕੇ ਜਦੋਂ ਵੇਖੀ ਹੈ
ਸ਼੍ਰੀ ਮੁਖ ਤੇ ਫਰਮਾਇਓ ਤਬ
ਰਾਮ ਸਿੰਘ ਨੂੰ ਕਿਹਾ ਵੀ ਰਾਮ ਸਿੰਘ ਨੂੰ ਬਚਨ ਕਹਿਣਾ ਕੀਤਾ ਗੁਰੂ ਕਲਗੀਧਰ ਪਿਤਾ ਜਦੋਂ ਵੇਖੀ ਕੇ ਪੌੜੀ ਜਿਹੜੀ ਥੱਲੇ ਉਤਰ ਰਹੀ ਹੈ।
ਇਹ ਕਿਹਾ ਰਾਮ ਸਿੰਘ ਤੈ ਕੀਨਾ
ਰਾਮ ਸਿੰਘ ਇਹ ਤੂੰ ਕੀ ਕੀਤਾ ਏ ਭਾਈ, ਇਹ ਕਿਹੜਾ ਬਚਨ ਕਰ ਦਿੱਤਾ ਹੈ,
ਕਠਨ ਕੋ ਮਾਰਗ ਦੀਨਾ
ਤੂੰ ਕਠਨ ਰਸਤਾ ਸਾਨੂੰ ਦਿੱਤਾ, ਸਾਨੂੰ ਤੂੰ ਪੌੜੀ ਡੰਡੇ ਵਾਲੀ ਦਿੱਤੀ ਆ ਵੀ ਇੱਧਰ ਦੀ ਚੜ੍ਹ ਜਾਓ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਵਿੱਚ ਇਹੀ ਰਖਾ ਹੈ। ਗੁਰੂ ਸਾਹਿਬ ਦੀ ਸੰਗਤ ਕਰਦੇ ਆ ਮਨ ਵਿੱਚ ਇਹ ਭਾਵਨਾ ਨਹੀਂ ਰਹੀ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਸੱਚੇ ਪਾਤਸ਼ਾਹ ਨੇ ਕਿਹਾ ਵੈਰ ਵਿਰੋਧ ਮਿਟੇ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਣ, ਗੁਰਮੁਖ ਜਿਹੜਾ ਹਰੀ ਦਾ ਕੀਰਤਨ ਸੁਣਦਾ ਹੈ, ਇਹ ਨਹੀਂ ਵੀ ਬੈਠਾ ਮੇਰਾ ਦੂਜਾ ਭਰਾ ਵੀ ਆ ਗਿਆ ਮੈਂ ਵੀ ਆ ਗਿਆ, ਤੀਜਾ ਵੀ ਆ ਗਿਆ ਮੈਂ ਵੀ ਆ ਗਿਆ ਤੇ ਮੈਂ ਆਣ ਕੇ ਗੁਰਦੁਆਰੇ ਸਾਹਿਬ ਬਹਿ ਗਿਆ ਬਸ ਠੀਕ ਆ। ਜਿੱਦਾਂ ਉਹ ਬੈਠਾ ਕਿਤੇ ਇਹ ਨਾ ਕਵੇ ਤੂੰ ਗੁਰਦੁਆਰੇ ਨਹੀਂ ਜਾਂਦਾ, ਆ ਜਾਂਦਾ ਗੁਰਦੁਆਰੇ ਤੇਰਾ ਭਰਾ ਮੈਂ ਨਹੀਂ ਜਾਂਦਾ, ਇਸ ਕਰਕੇ ਕਹਿ ਨਾ ਦੇਵੇ ਚੁੱਪ ਕਰਕੇ ਆਣ ਕੇ ਬਹਿ ਜਾਂਦੇ ਆ। ਗੁਰੂ ਸਾਹਿਬ ਜੀ ਕਹਿੰਦੇ ਹਰ ਕੀਰਤਨ ਗੁਰਮੁਖ ਜੋ ਸੁਣ, ਗੁਰੂ ਗੁਰਮੁਖਤਾਈ ਦੇ ਨਾਲ ਹਿਰਦੇ ਚੋਂ ਪਿਆਰ ਦੇ ਨਾਲ ਜਿਹੜੇ ਕੀਰਤਨ ਕਥਾ ਸੁਣਦੇ ਤੇ ਉਹਨਾਂ ਦਾ ਵੈਰ ਤੇ ਵਿਰੋਧ ਖਤਮ ਹੋ ਜਾਂਦਾ ਹੈ ਕੋਈ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਤੇ ਕਹਿੰਦੇ ਆ ਜਦੋਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਆ, ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ਤੇ ਬਹਿ ਕੇ ਵੀ ਇਹ ਬਚਨ ਕਹਿਤਾ, ਨਾ ਕੋ ਮੇਰਾ ਦੁਸ਼ਮਣ ਰਹਿਆ ਨਾਮ ਕਿਸਕੇ ਬੈਰਾ ਹੈ। ਮਹਾਰਾਜ ਕਹਿੰਦੇ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਿਰਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ। ਗੁਰੂ ਸਾਹਿਬ ਕਹਿੰਦੇ ਜਿੱਦਾਂ ਮਾਇਆ ਦੇ ਮੋਹ ਦੇ ਵਿੱਚ ਪੈ ਕੇ ਮਨੁੱਖ ਜਿਹੜਾ ਈਰਖਾ ਵਸ ਹੋ ਕੇ ਤੇ ਇੱਕ ਦੂਜੇ ਦਾ ਵੈਰੀ ਮਿੱਤਰ ਸਮਝ ਲੈਂਦਾ ਆਹ ਮੇਰਾ ਮਿੱਤਰ ਹੈ ਆਹ ਮੇਰਾ ਵੈਰੀ ਹੈ, ਤੇ ਉਹਨਾਂ ਚਿਰ ਸਾਧ ਸੰਗਤ ਜੇ ਮਨ ਟੇਕ ਨਹੀਂ ਸਕਦਾ ਇਸਤਿਤ ਨਹੀਂ ਹੋ ਸਕਦਾ। ਤੇ ਗੁਰੂ ਸਾਹਿਬ ਜੀ ਨੇ ਆਖਿਆ ਰਾਮ ਸਿਆ ਆਹ ਗੱਲ ਕੋਈ ਚੰਗੀ ਨਹੀਂ ਕੀਤੀ, ਤੂੰ
ਸ਼ਰੀਕਾ ਤੇ ਚੜਾਏ
ਤੂੰ ਸ਼ਰੀਕਾ ਕਰਕੇ ਮੈਨੂੰ ਇਧਰੋਂ ਦੀ ਚੜਾਇਆ ਹੈ,
ਤੁਝਕੋ ਬਣ ਆਏ।
ਇਹ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਵੀ ਇਹ ਬਚਨ ਜਿਹੜਾ ਹੈ ਨਾ ਇਹ ਤੈਨੂੰ ਬਣ ਨਹੀਂ ਆਉਂਦਾ,
ਬਸੇ ਰਾਤ ਕੋ ਤਿਸੇ ਚੁਬਾਰੇ
ਉਸ ਚੁਬਾਰੇ ਤੇ ਗੁਰੂ ਕਲਗੀਧਰ ਪਿਤਾ ਰਾਤ ਨੂੰ ਆਪ ਜੀ ਨੇ ਵਸਣਾ ਕੀਤਾ,
ਕੀਨ ਸੁਖੋਚ ਇਸ਼ਨਾਨ ਸੁਕਾਰੇ
ਤੇ ਸੋਚ ਇਸ਼ਨਾਨ ਕਰਨਾ ਕੀਤਾ ਸੁਹਾੜੇ ਸੁਭਾ
ਮ੍ਰਿਤਕਾ ਕੀ ਸੌ ਪਾਨ,
ਤੇ ਮਹਾਰੇ ਸੱਚੇ ਪਾਤਸ਼ਾਹ ਉਧਰ ਦੀ ਉਤਰੇ ਜਿਹੜੀ ਪੌੜੀਆਂ ਉਤਰਦੀਆਂ ਸਨ,
ਬਖਤੂ ਸਿੰਘ ਤਖਤੂ ਸਿੰਘ ਜਾਨ
ਤੇ ਤਖਤੂ ਸਿੰਘ ਤੇ ਬਖਤੂ ਸਿੰਘ ਨੇ ਜਦੋਂ ਇਹ ਜਾਣ ਲਿਆ
ਪਲੰਘ ਡਸਾਏ ਗੁਰੂ ਬੈਠਾਏ
ਪਲੰਘ ਡਸਾ ਕੇ ਗੁਰੂ ਸਾਹਿਬ ਨੂੰ ਬਿਠਾਉਣਾ ਕੀਤਾ,
ਮਾਥ ਅਕੋਰ ਚੜਾਏ
ਭੇਟਾ ਚੜਾਉਣਾ ਕੀਤੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਤੇ ਮੱਥਾ ਟੇਕਿਆ ਹੈ,
ਬਾਲਕ ਤਿੰਨ ਕੋ ਤਬ ਆਇਓ
ਤੇ ਉਸ ਤਖਤੂ ਸਿੰਘ ਤੇ ਬਖਤੂ ਸਿੰਘ ਦੇ ਦੋਵਾਂ ਦੇ ਵਿੱਚੋਂ ਇੱਕ ਦਾ ਪੁੱਤਰ ਉੱਥੇ ਚੱਲ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਇਆ ਹੈ,
ਪ੍ਰਭ ਅੰਕ ਬਿਖਾ ਬੈਠਾਇਓ
ਗੁਰੂ ਸਾਹਿਬ ਜੀ ਨੇ ਲੈ ਕੇ ਆਪਣੀ ਗੋਦੀ ਵਿੱਚ ਬਿਠਾ ਲਿਆ,
ਰਾਮ ਸਿੰਘ ਅਵਲੋਕ ਤੇ ਚਿਰਤਾ
ਅੰਦਰਲੇ ਪਾਸੇ ਈਰਖਾ ਤੇ ਬਹੁਤ ਹੈ ਨਾ, ਗੁਰੂ ਦੇ ਸਾਹਮਣੇ ਕੋਈ ਚਾਰਾ ਨਹੀਂ ਚੱਲਦਾ, ਸਤਿਗੁਰੂ ਦੇ ਅੱਗੇ ਕੀ ਚਾਰਾ ਚੱਲ ਸਕਦਾ, ਗੁਰੂ ਸਾਹਿਬ ਘਰ ਹੀ ਉਹਦੇ ਜਾ ਕੇ ਬਹਿ ਗਏ। ਤੋ ਸਾਧ ਸੰਗਤ ਜੀ ਜਦੋਂ ਇਹ ਗੱਲ ਹੋਈ ਤੇ ਉਹ ਜਦੋਂ ਬੱਚਾ ਜਿਹੜਾ ਸੀ ਉਹ ਗੁਰੂ ਸਾਹਿਬ ਜੀ ਦੇ ਕੋਲ ਆਣ ਕੇ ਫਤਿਹ ਬੁਲਾਉਣ ਆਇਆ ਹੈ, ਗੁਰੂ ਸਾਹਿਬ ਨੂੰ ਨਮਸਕਾਰ ਕਰਨ ਆਇਆ ਹੈ, ਤੇ ਗੁਰੂ ਸਾਹਿਬ ਨੇ ਫੜ ਕੇ ਆਪਣੀ ਗੋਦੀ ਚ ਬਿਠਾ ਲਿਆ, ਜਦੋਂ ਗੋਦੀ ਚ ਬਿਠਾਇਆ ਤੇ ਅਜੇ ਵੀ ਈਰਖਾ ਹੈ ਉਹ ਈਰਖਾ ਕਰਕੇ ਰਾਮ ਸਿੰਘ ਨੇ ਉਸ ਬੱਚੇ ਨਿਕੇ ਜੀ ਨੂੰ ਝਿੜਕ ਦਿੱਤਾ।
ਅਦਬ ਨਹੀਂ ਤੁਮ ਰਾਖਿਓ ਗੋਰ ਕਾ,
ਤੂੰ ਭਾਈ ਅਦਬ ਨੀ ਗੁਰੂ ਨੀ ਕਹਿੰਦੇ ਬੱਚੇ ਨੂੰ ਕੀ ਪਤਾ, ਗੁਰੂ ਸਾਹਿਬ ਨੇ ਆਪ ਹੀ ਬਿਠਾ ਲਿਆ ਤੇ ਉਹਨੂੰ ਕੀ ਪਤਾ ਉਹਨੂੰ ਕਿਉਂ ਬਾਰ ਬਾਰ ਕਵੇਗਾ, ਲੇਕਿਨ ਉਹਦੇ ਮਨ ਵਿੱਚ ਉਹ ਜਿਹੜੀ ਭਾਵਨਾ ਹੈ ਉਸ ਕਰਕੇ ਕਹਿ ਰਿਹਾ ਹੈ ਤੂੰ ਗੁਰੂ ਸਾਹਿਬ ਦਾ ਅਦਬ ਨੀ ਕੀਤਾ, ਸਤਿਕਾਰ ਨੀ ਕੀਤਾ।
ਬਸਤਰ ਆਦਿ ਸੁਭੇ ਜਿਨ ਨਾਹੀ,
ਜਿਹੜੇ ਸਤਿਗੁਰੂ ਪਿਤਾ ਜੀ ਦੇ ਬਸਤਰ ਏਡੇ ਪਵਿੱਤਰ ਹਨ ਅਸੀਂ ਆਮ ਛੋਹ ਨੀ ਸਕਦੇ।
ਅਵਗਿਆ ਅੰਕ ਬਿਠਾਹੀ,
ਤੂੰ ਅਵਗਿਆ ਕੀਤੀ ਗੁਰੂ ਸਾਹਿਬ ਦੇ ਅੰਗ ਕੁਛੜ ਬਹਿ ਗਿਆ, ਭਾਵ ਗੋਦੀ ਵਿੱਚ ਬਹਿ ਗਿਆ, ਬਿਠਾਇਆ ਤਾਂ ਆਪ ਹੈ ਸਤਿਗੁਰੂ ਜੀ ਨੇ।
ਕਹਿਓ ਪ੍ਰਭੂ ਮੈਂ ਝਿੜਕਣ ਬਾਂਛੋ,
ਕਲਗੀ ਧਰ ਪਿਤਾ ਨੇ ਕਿਹਾ ਰਾਮ ਸਿਆਂ ਝਿੜਕਣਾ ਚੰਗਾ ਨੀ ਹੁੰਦਾ, ਬੱਚੇ ਨੂੰ ਨਾ ਝਿੜਕ।
ਇਹ ਪੀ ਪੁਰਖ ਹੋਏ ਹੈ ਆਛੋ,
ਇਹ ਬਹੁਤ ਚੰਗਾ ਪੁਰਖ ਹੋਵੇਗਾ, ਬੜੀ ਚੜ੍ਹਦੀ ਕਲਾ ਵਾਲਾ ਪੁਰਖ ਹੋਵੇਗਾ। ਲੈ ਉਹਨੇ ਤਾਂ ਇਸ ਤਰ੍ਹਾਂ ਕਹਿ ਦਿੱਤਾ, ਗੁਰੂ ਸਾਹਿਬ ਨੇ ਵਰ ਦੇ ਦਿੱਤਾ, ਮਾਰੇ ਸੱਚੇ ਪਾਤਸ਼ਾਹ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਾਹੂੰ ਤੇ ਨਾ ਡਰ, ਗਰੀਬ ਨਵਾਜ ਗਸਾਈਆਂ ਮੇਰਾ ਮਾਥੇ ਛਤਰ ਤਰ, ਐਸਾ ਮੇਰਾ ਗਰੀਬ ਨਵਾਜ ਗਸਾਈਆਂ ਮਾਲਕ ਹੈ। ਇਹੋ ਜਿਹੇ ਮਾਲਕ ਨੂੰ ਛੱਡ ਕੇ ਕਿਹੜੇ ਪਾਸੇ ਤੁਰੇ ਫਿਰਦੇ ਆਪਾਂ, ਸਿੱਖੀ ਕਿਉਂ ਨੀ ਧਾਰਨ ਕਰਦੇ ਗੁਰੂ ਦੀ, ਏਡੇ ਸਤਿਗੁਰੂ ਪਿਤਾ ਦੀ ਸਿੱਖੀ ਸਾਧ ਸੰਗਤ ਜਿਨ੍ਹਾਂ ਨੇ ਇੰਨਾ ਕੁਝ ਆਪਣੇ ਉੱਤੋਂ ਸਾਰਾ ਪਰਿਵਾਰ ਹੀ ਵਾਰ ਦਿੱਤਾ, ਸਰਬੰਸ ਵਾਰ ਕੇ ਕਿਹਾ ਪੰਥ ਵਸੇ ਮੈਂ ਉੱਜੜਾ ਮਨ ਚਾਉਕ ਨੇ, ਗੁਰਮੁਖੋ ਅਸੀਂ ਕਦੀ ਗੱਲ ਸੁਣੀ ਨਹੀਂ, ਜਿਹਨੇ ਸੁਣ ਲਈ ਉਹ ਤਾਂ ਦਾੜਾ ਕੇਸ ਆ ਗਿਆ, ਜਿਹਨੇ ਨਹੀਂ ਸੁਣੀ ਸਾਧ ਸੰਗਤ ਅਜੇ ਤੱਕ ਉਦਾਂ ਭੁੱਲੇ ਫਿਰਦੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਨੇ ਆਖਿਆ ਰਾਮ ਸਿਆਂ ਇਹ ਪੁਰਖ ਬਹੁਤ ਵੱਡਾ ਹੋਵੇਗਾ।
ਏਕ ਤਰੰਗਮ ਕੋ ਛਿੰਗਾਰਾ,
ਫਿਰ ਭਾਈ ਉਸ ਵਕਤ ਗੁਰੂ ਸਾਹਿਬ ਨੇ ਤਾਂ ਵਰ ਦੇ ਦਿੱਤਾ, ਰਾਮ ਸਿੰਘ ਨੇ ਫਿਰ ਇੱਕ ਤਰੰਗਮ ਘੋੜੇ ਨੂੰ ਸ਼ਿੰਗਾਰ ਕੇ,
ਰਜਤ ਪਨ ਸੌ ਕਰ ਧਾਰ,
ਉਸ ਵਕਤ ਰਾਮ ਸਿੰਘ ਨੇ 100 ਰੁਪਇਆ ਲਿਆ। ਉਹਨਾਂ ਸਮਿਆਂ ਦੀ ਗੱਲ ਅੱਜ ਤੋਂ 350-350 ਸਾਲ ਪਹਿਲਾਂ ਦੀ ਗੱਲ ਹੈ, ਤੇ ਉਸ ਵਕਤ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ 100 ਰੁਪਇਆ ਤੇ ਇੱਕ ਘੋੜਾ ਸ਼ਿੰਗਾਰ ਕੇ ਭੇਟਾ ਕੀਤਾ ਰਾਮ ਸਿੰਘ ਨੇ।
ਰਾਮ ਸਿੰਘ ਇਹ ਤਬਾ ਉਪਾਏ ਨਾ,
ਇਹ ਉਪਾਇਆ ਰਾਮ ਸਿੰਘ ਨੇ ਉਪਾਏ ਭੇਟਾ,
ਨਹੀਂ ਪ੍ਰਭੂ ਕੋ ਸਿਰ ਧਰ ਧਰ ਸਿਰ ਪਾਏ ਨਾ,
ਤੇ ਸਤਿਗੁਰੂ ਕਵਲ ਸਰੀਖੇ ਚਰਨਾਂ ਦੇ ਉੱਤੇ ਸਤਿਗੁਰੂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਕੇ ਭਾਗਾਂ ਵਾਲਾ ਬਣ ਗਿਆ ਰਾਮ ਸਿੰਘ, ਤੇ ਉਹਨੇ ਸਾਧ ਸੰਗਤ ਘੋੜਾ ਤੇ 100 ਰੁਪਇਆ ਦਿੱਤਾ ਹੈ, ਭੇਟਾ ਦਿੱਤੀ ਹੈ, ਦਰਸ਼ਨ ਭੇਟਾ ਜੀ
ਕਰੀ ਮਨ ਬਾਂਸ਼ ਦੀਨ,
ਉਸ ਵਕਤ ਖੁਸ਼ੀ ਕੀਤੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਮਨ ਇੱਛਤ ਉਹਨੂੰ ਵੀ ਵਰ ਦਿੱਤੇ।
ਕਰ ਹੈ ਮੰਗਵਾਵਨ ਕੀਨ,
ਇਹ ਕਹਿ ਕੇ ਫਿਰ ਗੁਰੂ ਸਾਹਿਬ ਨੇ ਆਪਣਾ ਘੋੜਾ ਮੰਗਾਉਣਾ ਕੀਤਾ।
ਅਰੂਟਨ ਪੰਥ ਪਧਾਰੇ,
ਮਹਾਰਾਜ ਘੋੜੇ ਤੇ ਚੜ੍ਹ ਕੇ ਫਿਰ ਪੰਥ ਰਸਤੇ ਨੂੰ ਪੈ ਤੁਰੇ ਹਨ, ਹੁਣ ਬਠਿੰਡੇ ਨੂੰ ਜਾ ਰਹੇ ਹਨ ਸਤਿਗੁਰੂ ਜੀ।
ਗਮਨੇ ਕੇਤਕ ਕੋਸ ਅਗਾਰੇ,
ਜਦੋਂ ਅੱਗੇ ਗਏ ਹਨ ਸਤਿਗੁਰੂ ਜੀ,
ਭੁੱਚੋ ਗ੍ਰਾਮ ਤੀਰ ਚੱਲ ਗਏ,
ਰਸਤੇ ਦੇ ਵਿੱਚ ਭੁੱਚੋ ਗ੍ਰਾਮ ਆਉਂਦਾ ਸ਼ਹਿਰ, ਆਪਾਂ ਭੁੱਚੋ ਮੰਡੀ ਵੀ ਕਹਿ ਦਿੰਦੇ, ਭੁੱਚੋ ਗ੍ਰਾਮ ਹੈ, ਪਿੰਡ ਹੈ, ਭਾਈ ਭਗਤੂ ਦਾ ਪਿੰਡ ਸੀ ਉਹ।
ਤਹਾਂ ਤਰਾਗ ਬਿਲੋਕਤ ਭਏ,
ਉੱਥੇ ਸਤਿਗੁਰੂ ਜੀ ਨੇ ਇੱਕ ਦਰਖਤ ਵੇਖਿਆ, ਸਾਧ ਸੰਗਤ ਜੀ ਤਲਾਅ ਵੇਖਿਆ, ਜਦੋਂ ਤਲਾਅ ਵੇਖਿਆ ਹੈ ਉੱਥੇ
ਇਸ ਮੈਂ ਪਾਣੀ ਕੁਛ ਕਮਲੀਨ,
ਉੱਥੇ ਪਾਣੀ ਤਾਂ ਸੀ ਪਰ ਕੁਝ ਕਮਲੀਨ ਸੀ। ਹੁਣ ਥੋੜਾ ਜਿਹਾ ਧਿਆਨ ਦਿਆ ਜੇ, ਨਗੁਰਾ ਕੀ ਹੁੰਦਾ, ਨਗੁਰੇ ਪੁਣੇ ਦੀ ਜੂਠ ਕੀ ਹੁੰਦੀ ਹੈ, ਜਦੋਂ ਪ੍ਰਚਾਰਕ ਕਹਿੰਦੇ ਆ ਖਾਲਸਾ ਜੀ ਨਗੁਰੇ ਪੁਣੇ ਦੀ ਜੂਠ ਲਾ ਕੇ ਤੇ ਗੁਰੂ ਵਾਲੇ ਬਣ ਜਾਓ, ਨਗੁਰੇ ਪੁਣੇ ਦੀ ਜੂਠ ਕੀ ਹੁੰਦੀ ਆ, ਸੁਣਿਓ ਜਰਾ। ਹਾਂਜੀ,
ਕੰਬੰ ਕੀ ਪ੍ਰਾਪਤੀਨ,
ਤੇ ਗੁਰੂ ਸਾਹਿਬ ਨੇ ਵੇਖਿਆ ਵੀ ਸਾਡਾ ਜਿਹੜਾ ਘੋੜਾ ਹੈ ਇਹਨਾਂ ਨੂੰ ਪਿਆਸ ਲੱਗੀ ਹੋਈ ਹੈ, ਲਾਗੇ ਤਲਾਹ ਹੈ ਜਿਹੜਾ ਸਾਸ, ਜਿੱਦਾਂ ਆਮ ਢਾਬ ਨੀ ਹੁੰਦੀ ਪਿੰਡਾਂ ਦੇ ਵਿੱਚ, ਢਾਬਾਂ ਹੋਇਆ ਕਰਦੀਆਂ ਸਨ, ਕਿਉਂ ਢਾਬਾਂ ਹੁੰਦੀਆਂ ਸਨ ਕਿ ਪਾਣੀ ਦੀ ਕਿਲਤ ਹੁੰਦੀ ਸੀ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੇਖਿਆ ਕਿ ਇਹ ਜਿਹੜਾ ਢਾਬ ਹੈ ਤਲਾਹ ਹੈ, ਇਧਰ ਨੂੰ ਘੋੜੇ ਨੂੰ ਜਦੋਂ ਪ੍ਰੇਰਿਆ
ਬੀਜ ਪ੍ਰਵੇਸ਼ੇ ਪਾਣ ਕਰਾਵਨ,
ਤੇ ਪ੍ਰਵੇਸ਼ ਵਿੱਚ ਪ੍ਰਵੇਸ਼ ਹੋ ਗਿਆ ਘੋੜਾ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਉਹਨੂੰ ਪਾਣੀ ਪਿਆਉਣ
ਵਾਸਤੇ
ਘੋੜੇ ਦੀ ਧੌਣ ਨੂੰ ਨੀਵਾਂ ਕੀਤਾ ਘੋੜੇ ਨੇ, ਜਦੋਂ ਆਪਣੀ ਧੌਣ ਨੂੰ
ਪਾਣੀ ਪਾਣਾ ਕੀਨ ਪਛਾਣਾ,
ਉਹਨੂੰ ਸੁੱਘ ਕੇ ਤੇ ਘੋੜਾ ਜਿਹੜਾ ਪਿੱਛੇ ਨੂੰ ਹੋ ਗਿਆ, ਪਾਣੀ ਨੀ ਪੀਤਾ ਉਹਨੇ
ਮੁੱਖ ਤੇ ਤਿਸ ਸਮੇਂ ਬਖਾਨਾ,
ਉਸ ਵਕਤ ਗੁਰੂ ਕਲਗੀਧਰ ਪਿਤਾ ਨੇ ਇਸ ਤਰ੍ਹਾਂ ਬਚਨ ਕਹਿਣਾ ਕੀਤਾ ਆਪਣੇ ਮੁਖਾਰ ਬਿੰਦ ਤੋਂ,
ਐ ਮਸੰਦ ਕੀ ਇਸ ਬਾਦ
ਬੋਏ, ਇਹ ਬਦਬੋ ਹੈ ਮਸੰਦ ਦੀ, ਦਿਆਲ ਦਾਸ ਮਸੰਦ ਦੀ ਬਦਬੋ ਹੈ, ਭਾਈ ਭਗਤੂ ਦੀ ਅੰਸ਼ ਚੋਂ ਹੈ, ਗੁਰੂ ਰਾਮਦਾਸ ਜੀ ਨੇ ਉਹਨੂੰ ਸਾਧ ਸੰਗਤ ਵਰ ਦੇ ਕੇ ਕਿਹਾ ਸਾਡੀ ਅੰਸ਼ ਚੋਂ ਤੈਨੂੰ ਪੁੱਤਰ ਦਿੰਦੇ ਹਾਂ, ਤੇ ਕਲਗੀ ਧਰਪਦਾ ਨੇ ਆਖਿਆ ਨਗੁਰੇ ਪੁਣੇ ਦੀ ਜੂਠ ਜਿਹੜੀ ਪਿੰਡ ਚੋਂ ਜੂਹ ਚੋਂ ਅੱਗੇ ਆ ਗਈ ਹੈ, ਇਸ ਪਾਣੀ ਇੱਥੇ ਨਗੁਰੇ ਪੁਣੇ ਦੀ ਬਦਬੂ ਹੈ, ਇਹਦੇ ਨਗੁਰੇ ਪੁਣੇ ਦੀ ਬਦਬੂ ਇਸ ਧਾਗ ਤੱਕ ਪਹੁੰਚ ਗਈ ਹੈ ਤੇ ਸਾਡੇ ਚਰਨ ਸਪਰਸ਼ ਹੋਣ ਕਰਕੇ, ਸਾਡੀ ਸਵਾਰੀ ਹੋਣ ਕਰਕੇ ਤੇ ਘੋੜਾ ਜਿਹੜਾ ਪਵਿੱਤਰ ਹੋ ਗਿਆ, ਇਹਨੂੰ ਗਿਆਨ ਹੋ ਗਿਆ ਹੈ, ਇਸ ਕਰਕੇ ਇਸ ਘੋੜੇ ਨੇ ਉਹ ਸੁੰਘ ਕੇ ਉਹ ਬਦਬੂ ਨਗੁਰੇ ਪੁਣੇ ਦੀ ਜਿਹੜੀ ਸੀ ਉਹ ਨਾ ਸੁੰਘ ਕੇ ਭਾਵ ਕੇ ਇੱਥੇ ਨਗੁਰਾ ਰਹਿੰਦਾ ਹੈ, ਇਸ ਕਰਕੇ ਉਹਨੇ ਪਾਣੀ ਨਹੀਂ ਪੀ। ਘੋੜੇ ਨੇ ਉਸ ਪਿੰਡ ਦੀ ਜੂਹ ਦਾ ਪਾਣੀ ਤੱਕ ਨਹੀਂ ਪੀਤਾ ਕਿ ਉਹ ਨਗੁਰਾ ਹੈ। ਇਸ ਕਰਕੇ ਗੁਰਮੁਖੋ ਨਗੁਰੇ ਦਾ ਜਿਹੜਾ ਮਹਾਰਾਜ ਨੇ ਸਤਗੁਰ ਬਾਝੋ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ, ਨਗੁਰੇ ਦਾ ਤੇ ਕਿਹਦੇ ਨਾਂ ਲੈਣੇ ਬੁਰਾ, ਸਤਗੁਰ ਤੋਂ ਬਿਨਾਂ ਗੁਰੂ ਕੋਈ ਨਹੀਂ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਡਾ ਹੋਰ ਕੋਈ ਗੁਰੂ ਨਹੀਂ ਹੈ। ਕਈ ਅੰਮ੍ਰਿਤ ਛਾ ਕੇ ਵੱਧ ਕਿਸਮਤੀ, ਕਈ ਵਾਰ ਵੇਖੀਦਾ ਸੁਣੀਦਾ ਦਾਸ ਸਾਰੇ ਵਰਲਡ ਚ ਵਿਚਰਦਾ, ਕਈ ਵਾਰ ਸੁਣੀਦਾ ਅੰਮ੍ਰਿਤ ਧਾਰੀ ਚੌੜੇ ਚੌੜੇ ਗਾਤਰੇ ਪਾ ਕੇ ਵੀ, ਤੇ ਕਈ ਮਦੇਵੀਆਂ ਦੇ ਮੱਥਾ ਟੇਕਣ ਚਲ ਜਾਂਦੇ ਆ, ਕੋਈ ਜਠੇਰਿਆਂ ਦੇ ਮੱਥਾ ਟੇਕਣ ਚਲ ਜਾਂਦੇ, ਜਠੇਰੇ ਬਣਾਏ ਹੋਏ ਦਵਾਬਾ ਵੇਖਿਆ ਦਾਸ ਨੇ ਸਾਰੇ ਜਠੇਰੇ, ਹਰਕ ਦੇ ਆ ਦਸੌਂਧਾਂ ਦਾ ਜਠੇਰਾ, ਫਲਾਣਿਆਂ ਦਾ ਜਠੇਰਾ, ਆ ਧਮਕਾਨਿਆਂ ਦਾ ਜਠੇਰਾ, ਜਠੇਰਿਆਂ ਦੀ ਪੂਜਾ ਕਰਦੇ ਗੁਰੂ ਨੂੰ ਛੱਡ ਕੇ, ਕਿੱਡੀ ਬਦਕਿਸਮਤੀ ਵਾਲੀ ਗੱਲ ਹੈ। ਗੁਰਮੁਖ ਤਾਈ ਗੁਰਸਿੱਖੀ, ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਤੋਂ ਸਾਨੂੰ ਮੋੜਿਆ, ਇਹਨਾਂ ਚੀਜ਼ਾਂ ਤੋਂ ਮਾਰੇ, ਕਹਿੰਦੇ ਗੋਰ ਬੜੀ ਮੱਠ ਭੁੱਲ ਨਾ ਮਾਨੇ ਤੇ ਭੁੱਲ ਕੇ ਵੀ ਨਹੀਂ ਮੰਨਣਾ, ਤੇ ਗੁਰਮੁਖੋ ਗੁਰੂ ਵਾਲੇ ਵੀ ਬਣ ਗਏ, ਅੰਮ੍ਰਿਤ ਵੀ ਛਕ ਲਿਆ, ਫੇਰ ਵੀ ਉਧਰ ਤੁਰੇ ਫਿਰਦੇ, ਇਹਦਾ ਮਤਲਬ ਗੁਰੂ ਤੇ ਭਰੋਸਾ ਹੀ ਨਹੀਂ। ਇਹ ਤੇ ਫਿਰ ਓਦਾਂ ਦੀ ਹੋ ਗਈ ਗੱਲ ਜਿੱਦਾਂ ਦੇਖਾ ਦੇਖੀ ਦੀ ਸਿੱਖੀ ਆ, ਧੰਦੇ ਦੀ ਸਿੱਖੀ ਆ, ਤੇ ਹਿਰਸ ਦੀ ਸਿੱਖੀ ਆ। ਗੁਰੂ ਕਲਗੀਧਰ ਪਿਤਾ ਨੂੰ ਕਿਸੇ ਨੇ ਪੁੱਛਿਆ, ਪਿਆਰੇ ਦਇਆ ਸਿੰਘ ਨੇ ਪੁੱਛਿਆ, ਮਹਾਰਾਜ ਸਿੱਖੀ ਕਿੰਨੇ ਤਰ੍ਹਾਂ ਦੀ ਹੈ? ਮਹਾਰਾਜ ਕਹਿੰਦੇ ਪੰਜ ਤਰ੍ਹਾਂ ਦੀ ਸਿੱਖੀ ਆ ਦਇਆ ਸਿੰਘ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਹੜੀ ਕਿਹੜੀ? ਕਹਿੰਦੇ ਪਹਿਲੀ ਤੇ ਸਿੱਖੀ ਉਹ ਧੰਦੇ ਦੀ, ਜੇ ਧੰਦਾ ਵੇਖਿਆ, ਕੋਈ ਗੁਰਸਿੱਖ ਦੀ ਫੈਕਟਰੀ ਹੈ, ਕੋਈ ਗੁਰਸਿੱਖ ਦਾ ਕਾਲਜ ਹੈ ਬੜੇ ਤਗੜਾ, ਉਹਨੇ ਕਿਹਾ ਗੁਰਸਿੱਖਾ ਜੇ ਤੂੰ ਗੁਰੂ ਵਾਲਾ ਬਣ ਜਾਵੇਂਗਾ ਤੇ ਤੈਨੂੰ ਮੈਂ ਆਪਣਾ ਕੰਮ ਦੇ ਦੇਵਾਂਗਾ, ਤੇ ਉਹ ਵੇਖ ਲਿਆ ਗੁਰੂ ਵਾਲਾ ਬਣ ਗਿਆ ਤੇ ਸਾਧ ਸੰਗਤ ਕੰਮ ਤੇ ਲੱਗ ਗਿਆ, ਇਹਨੂੰ ਧੰਦੇ ਦੀ ਸਿੱਖੀ ਕਿਹਾ ਜਾਂਦਾ। ਜਿੱਦਾਂ ਆਪਾਂ ਆਮ ਵੇਖ ਲਈਏ ਹਰਿਆ ਆਪਣੇ ਇਸੇ ਤਰ੍ਹਾਂ ਜੰਮੂ ਯੂਪੀ ਚੋਂ ਬਿਹਾਰ ਚੋਂ ਕਈ ਜਿਹੜੇ ਆ ਸਿੰਘ ਬਣ ਕੇ ਆ ਜਾਂਦੇ, ਰਾਗੀ ਬਣ ਕੇ ਆ ਜਾਂਦੇ ਆ, ਕਹਿੰਦੇ ਵੀ ਚੱਲ ਰਾਗੀਆਂ ਨੂੰ ਪੈਸਾ ਵੜਾ ਉਹਦਾ ਵੀਜ਼ਾ ਵੂਜਾ ਵਾ ਵਧੀਆ ਲੱਗ ਜਾਂਦਾ ਤੇ ਜਾ ਕੇ ਆਪਾਂ ਉਹ ਧੰਦੇ ਦੀ ਸਿੱਖੀਏ। ਇੱਕ ਹੈ ਸਿੱਖੀ ਸਾਧ ਸੰਗਤ ਦੀ ਦੇਖਾ ਦੇਖੀ ਦੀ, ਜੇ ਭਰਾ ਨੇ ਅੰਮ੍ਰਿਤ ਛਕ ਲਿਆ ਤਿਆਰ ਬੁਰ ਤਿਆਰ ਹੋ ਗਿਆ, ਤੇ ਦੂਜਾ ਭਰਾ ਇਹ ਸੋਚਦਾ ਯਾਰ ਮੈਨੂੰ ਵੀ ਕੋਈ ਦੁਬਾਰਾ ਨਾ ਕਵੇ ਮੈਂ ਵੀ ਅੰਮ੍ਰਿਤ ਛਕ ਲਵਾਂ, ਮਰਜ਼ਾਦਾ ਦਾ ਉਹਨੂੰ ਵੀ ਪਤਾ ਨਹੀਂ ਹੁੰਦਾ ਤੇ ਮਰਜ਼ਾਦਾ ਦਾ ਉਹਨੂੰ ਧੰਦੇ ਵਾਲੇ ਨੂੰ ਵੀ ਨਹੀਂ ਪਤਾ ਹੁੰਦਾ ਗੁਰੂ ਦੀ ਮਰਜ਼ਾਦਾ ਕੀ ਹੈ। ਤੇ ਫੇਰ ਜਿਹੜੀ ਤੀਜੀ ਸਿੱਖੀ ਆ ਉਹ ਹਿਰਸ ਦੀ ਸਿੱਖੀ ਹੈ, ਜੋ ਬਹੁਤੇ ਜ਼ਿਆਦਾ ਅੰਮ੍ਰਿਤ ਛਕਣ ਲੱਗ ਪੈਣ, ਬਹੁਤੇ ਜ਼ਿਆਦਾ ਸਿੱਖ ਬਣਨ ਲੱਗ ਪੈਣ ਤੇ ਉਹ ਆਪ ਵੀ ਸਿੱਖ ਬਣ ਜਾਵੇ, ਉਹਨੂੰ ਹਿਰਸ ਦੀ ਸਿੱਖੀ ਕਿਹਾ ਜਾਂਦਾ ਹੈ। ਉਹ ਹਿਰਸ ਦੇ ਨਾਲ ਲੋਕਾਂ ਵੱਲ ਵੇਖ ਕੇ ਸਾਧ ਸੰਗਤ ਜੀ ਤੁਰ ਪਿਆ ਹੈ, ਲੇਕਿਨ ਮਰਜ਼ਾਦਾ ਦਾ ਉਹਨੂੰ ਨਹੀਂ ਪਤਾ ਗੁਰੂ ਨੇ ਕੀ ਕਿਹਾ, ਅਸਲ ਮੇਨ ਮਕਸਦ ਕੀ ਹੈ, ਅਸਲ ਅਸੂਲ ਕੀ ਸਿੱਖੀ ਦਾ, ਉਹਦਾ ਕੋਈ ਪਤਾ ਨਹੀਂ। ਇਸ ਕਰਕੇ ਅੱਗੇ ਹੈਗੀ ਜੇ ਸਿੱਖੀ ਗੁਰੂ ਸਾਹਿਬ ਨੇ ਸਿਦਕ ਦੀ, ਬੰਦ ਬੰਦ ਕੱਟਿਆ ਜਾਵੇ, ਖੋਪਰਾ ਉਤਰ ਜੇ, ਚਰਖੜੀਆਂ ਤੇ ਚੜ ਜਾਣ, ਆ ਰਹੇ ਨਾ ਤਨ ਚੀਰੇ ਜਾਣ, ਪਰ ਸਾਧ ਸੰਗਤ ਜੀ ਸਿੱਖੀ ਨਹੀਂ ਛੱਡਣੀ, ਇਹ ਆ ਸਿਦਕ ਦੀ ਸਿੱਖੀ। ਪਿਆਰ ਦੀ ਸਿੱਖੀ ਇਹ ਹੈ ਕਿ ਜੇ ਵੇਖਿਆ ਮੇਰਾ ਗੁਰੂ ਕਲਗੀਧਰ ਪਿਤਾ ਦੇ ਆਪਾਂ ਬਚਨ ਕਰ ਰਹੇ ਹਾਂ, ਗੁਰੂ ਸਾਹਿਬ ਦੀਆਂ ਆਪਾਂ ਸਾਖੀਆਂ ਸੁਣ ਰਹੇ ਹਾਂ, ਜਿੱਦਾਂ ਜਿੱਦਾਂ ਗੁਰੂ ਸਾਹਿਬ ਨੇ ਕੌਤਕ ਕੀਤੇ ਆ, ਜਿੱਦਾਂ ਸਾਡੇ ਤੇ ਪਰਉਪਕਾਰ ਕੀਤਾ ਗੁਰੂ ਕਲਗੀਧਰ ਪਿਤਾ ਨੇ, ਇਹ ਪਰਉਪਕਾਰ ਸੁਣ ਕੇ ਮੇਰੇ ਪਿਤਾ ਦਾ ਇੰਨਾ ਪਰਉਪਕਾਰ ਸਾਡੇ ਤੇ, ਏਡੇ ਵੱਡੇ ਮੇਰੇ ਪਿਤਾ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ, ਤੇ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਬਣ ਜਾਵਾਂ, ਮੈਂ ਗੁਰੂ ਦਾ ਸਿੰਘ ਬਣ ਜਾ, ਖਾਲਸਾ ਬਣ ਜਾ, ਪਿਆਰ ਅੰਦਰ ਪੈਦਾ ਹੋਣ, ਇਹਨੂੰ ਭਾਵ ਦੀ ਸਿੱਖੀ ਕਹਿੰਦੇ। ਤੇ ਜਦੋਂ ਅਸੀਂ ਰੋਜ਼ ਅਰਦਾਸ ਸੁਣਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਅਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਉਤਰਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਚਰਾਏ, ਕੀਮਾਂ ਕੀਮਾਂ ਕੀਤੇ ਗਏ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਭੱਠਾਂ ਵਿੱਚ ਝੋਕੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਅਸਹਿ ਅਕਹਿ ਕਸ਼ਟ ਸਹਾਰਦੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਖਾਲਸਾ ਜੀ, ਯਾਦ ਕਰਦੇ ਹਾਂ। ਜਿਨ੍ਹਾਂ ਮਾਈਆਂ ਬੀਬੀਆਂ ਲਾਹੌਰ ਤੇ ਪੱਟੀ ਦੀ ਜੇਲ੍ਹ ਵਿੱਚ ਸਵਾ ਸਵਾ ਮਨ ਦੇ ਪੀਸਣ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਝਾਰ ਪਰੋ ਕੇ ਪੁਆਏ, ਧਰਮ ਨਹੀਂ ਆ ਰਿਹਾ ਜਸਤ ਵਿੱਚ ਕੈਮ ਰਹੀਆਂ, ਤਿੰਨਾਂ ਮੌਜੂਦਾ ਤੇ ਪ੍ਰਾਤ ਸਿੰਘ ਸਿੰਘਣੀਆਂ ਭਜੰਗੀਆਂ ਮਾਈਆਂ ਬੀਬੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਖਾਲਸਾ ਜੀ। ਏਡੀ ਵੱਡੀ ਬਖਸ਼ਿਸ਼ ਗੁਰਸਿੱਖੀ ਦੀ ਹੈ ਤੇ ਇੰਨੀਆਂ ਕੁਰਬਾਨੀਆਂ, ਜਿਹੜਾ ਸਿੱਖ ਦਾ ਬੱਚਾ रोज अरदास सुनदा सिखी तो कभी दूर नहीं जा सकता। मन करके सुने, मन करके। भाई तारू सिंह का खोपरा उतर गया है, पर गुरु के खालसे ने केस कतल नहीं होने दिते। क्यों नहीं होए? जकरिया कहिंदा महाराज कहिंदे भाई मन तारू सिंह तेरे में केस कतल कर जाने, कहिंदे दुष्टा इन्हां च अमृत पिया गुरु साहब दा अमृत। कतल नहीं हो सकते क्योंकि वह बाणी इनी पढ़ता सी, केसा का सत्कार इना करता से। असी तो यह करते हैं टोपी वांग पग ला के केस नंगे तुरे फिरदे, केसा का इना सत्कार करता सी गुरमुखो। किस तरह के जदों तो उन्होंने होश संभाली है ना भाई तारू सिंह ने, ओदी माता ने भी ओदे केस कभी नंगे नहीं सी वेखे। अमृत वेले केसी स्नान कर लेना, नितनेम करद्या करद्या केस हरे हो जाने। केसा का इन्ना सत्कार दमदमी टकसाल तो दास के मुड़ तो लैके नौ साल की उम्र तो संबंध जुड़िया, तो 36 साल हो गए दमदमी टकसाल जुड़िया। महापुरुखों ने कृपा महात्मा महाराज कलगी धर पिता ने की है, तो संत बाबा करतार सिंह खालसा के दर्शन करवाए, संत जरनैल सिंह खालसा का बाडीगार्ड रहा, बाबे ठाकुर उन्होंने रहा, उन्होंने कथा आले पासे तोरिया। तो मेरा कहण का भाव यह है कि वह वचन सुने तो केसा हरे कहने असं टकसाल आए जिने भी आ केस भाई हरे कर लिए। हरे भाव के इन्हों सुकन की भी गल नहीं कहनी, आंदा फलाने सुक गया तू, भाव के सत्कार तो घटिया गल है, सत्कार नहीं हुंदा केसा का। इस करके कहना मैं केसा हरे कर रहा, ते भाई तारू सिंह ने अमृत वेले केस हरे कर लेने। जो नितनेम करिए किसी वेले जे अमृत वेले इनान कर दे केसी उन्होंने पता लग जाएगा, क्योंकि अमृत वेले केसी इनान करके केस पछाण सुते कपड़ा उत्ते लिया है, तो सास नितनेम कर रहे उदे केस हरे हो जाते। अमृत वेले ही दस्तारा सजा लेना, केसा नंगिया नहीं होने दिता। तो बाणी सिमरन बहुत करता हुंदा सी, जपजी साहब के 25-25 पाठ, होर सुखमनी साहब के नितनेम सत्तां बाणियां का रोज, अमृतधारी त्यार बुरत्यार। ते कसूर की सी? कानूवाल दी शंभ दे विच जाके ते गुरु दा खालसा खालसा नूं जाके लंगर छका के आउंदा सी। भाई तारू सिंह लंगर छका के आया करदे सन, ते जेल चले गया ते बीबीओ भैणो एक याद रखियो गल, भाई तारू सिंह दी माता ने आख्या पुत्र मेरी कुख नूं दाग ना लग, ये गल कह दी। भैन ने कहा भरावा मेरा वीरा तू चलिया, मेरे कलगी धर पिता का पुत्र चलिया, मेरा भरा चलिया, पर लाहौरों मैं वेखिया नहीं अजकल बच के कोई आउंदा, जेड़ा धर्म तो डिगदा ही वह भावे बच जाता। पर सार सिंह इतिहास के लिखिया है, गोरियां का इतिहास पढ़िया, जेड़ा राइटर इंग्लिश राइटर से उन्होंने भी लिखिया, एक भी सिख जेड़ा है साध संगत इस तरह कभी भी साध संगत सिखी तो दूर नहीं गई। उन्हें भैन ने कहा वीर मैं कन्ना ना सुन नहीं सकती कि मेरा भरा जेड़ा मुसलमान हो गया, जे वीरा मेरा शहीद हो जाएगा तो मैं 100 कलगी धर पिता का शुक्र करूंगा। यहोजी भैन, तो अज की भैन तो यह भी नहीं कहती वीरा दाड़ा केस ही रख ला, होर तो कुछ नहीं कहना। मां यह नहीं कहती पुत्र दाड़ा केस रख ला। कई मावं तो इदा दियां बड़ियां बहुत चंगियां भाव के बड़े सियाने दिमाग वालियां कहिंदियां काम ते जाना पैंदा, केस वाहुणे पैंदे, पहलो ही कटा दो इहदे। ते संत करतार सिंह जी खालसा 37 नगर कीर्तन 1975 दे विच कढे 300 साला दे, इह वचन कहिंदे हुंदे सन माइयो बीबीओ भैणो, माइयो अपने पोतियां दे कदी केस ना कतल कराया जी। ਇਹ ਕੇਸਾਂ ਦੇ ਬਾਰੇ ਦਾਸ ਇੱਕ ਬਚਨ ਕਰਨ ਲੱਗਾ, ਯਾਦ ਆ ਗਿਆ। ਮਰਦਾਨਾ ਜਿਹੜਾ ਸੀ ਨਾ ਸਾਧ ਸੰਗਤ ਗੁਰੂ ਨਾਨਕ ਸਾਹਿਬ ਜੀ ਨਾਲ ਖੇਡਿਆ ਕਰਦਾ, ਤੇ ਉਹਦੀ ਮਾਤਾ ਕਹਿੰਦੀ ਵੇ ਮਰ ਜਾਣਿਆ ਆਵਾਜ਼ ਮਾਰ ਰਹੀ ਹੈ, ਧੰਨ ਮੇਰੇ ਸਤਿਗੁਰ ਪਿਤਾ ਬਾਲਾ ਪ੍ਰੀਤਮ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਜਦੋਂ ਕੋਲ ਗਈ ਹੈ ਵੇ ਮਰ ਜਾਣਿਆ ਵੇ ਮਰ ਜਾਣਿਆ, ਆਈ ਕਿੱਧਰ ਗਿਆ ਵਾ ਤੂੰ, ਤੇ ਮੇਰੇ ਪਿਤਾ ਜੀ ਸਤਿਗੁਰੂ ਪਿਤਾ ਬਾਲਾ ਪ੍ਰੀਤਮ ਜੀ ਤੋਤਲੀ ਆਵਾਜ਼ ਵਿੱਚੋਂ ਮਾਤਾ ਨੂੰ ਪੁੱਛਦੇ, ਮਾਤਾ ਮਰ ਜਾਣਾ ਕਿਉਂ ਕਹਿੰਦੀ ਹੈ? ਵੇ ਪੁੱਤ ਮੇਰੇ 7 ਪੁੱਤ ਮਰ ਚੁੱਕੇ, ਇਹ ਵੀ ਮਾਰੀ ਜਾਣਾ, ਨਾ ਹੀ ਮੈਂ ਮਰ ਜਾਣਾ ਰੱਖ ਦੇ। ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਮਾਤਾ ਇਹਦੇ ਕੇਸ ਨਾ ਕਟਾਈ, ਇਹ ਮਰ ਜਾਣਾ ਨਹੀਂ, ਉਹ ਨਾਨਕ ਮਰਦ ਮਰਦ ਮਰਦਾਨਾ, ਇਹ ਮਰਦਾਂ ਦਾ ਵੀ ਮਰਦ ਹੋਵੇਗਾ, ਕੇਸ ਨਾ ਕਟਾਈ, ਇਹ ਕਦੀ ਇਹਨੂੰ ਕੋਈ ਮਰ ਜਾਣਾ ਨਾ ਕਹੀਏ, ਸਦਾ ਵਾਸਤੇ ਜਿੰਦਾ ਹੋਵੇਗਾ, ਸਾਰੀ ਦੁਨੀਆਂ ਚ ਤਾਂ ਨਾ ਹੋਵੇਗਾ। ਬਚਨ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ। ਕੇਸਾਂ ਦੀ ਕਿੱਡੀ ਮਹਾਨਤਾ, ਕੇਸਾਂ ਤੋਂ ਬਿਨਾਂ ਸਾਧ ਸੰਗਤ ਜੀ, ਗੁਰੂ ਦਾ ਸਿੱਖ ਜਿਹੜਾ ਹੈ ਸ਼ੇਰ ਦੇ ਪੁੱਤਰਾਂ ਸੀ ਸਾਧ ਸੰਗਤ ਜੀ। ਇਸ ਕਰਕੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕੇਸ, ਆ ਕਈ ਹਿੰਦੂ ਵੀਰ ਜਿਹੜੇ ਸਾਧ ਸੰਗਤ ਜੀ ਪਹਿਲਾਂ ਜਮਾਨਿਆਂ ਚ ਕੀ ਹੁਣ ਵੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰ ਦਿੰਦੇ, ਮਹਾਰਾਜ ਮੈਂ ਆਪਣਾ ਮੇਰੇ ਪੁੱਤਰ ਨਹੀਂ ਹੁੰਦਾ, ਕਿਰਪਾ ਕਰੋ ਮੈਨੂੰ ਪੁੱਤਰ ਦੇ ਦਿਓ, ਮੈਂ ਤੁਹਾਡਾ ਸਿੱਖ ਬਣਾਵਾਂਗਾ। ਕਈ ਹੁਣ ਦੇ ਨੇ ਬਹੁਤ ਇਤਿਹਾਸ ਵਿੱਚ ਵਿਚਾਰਾਂ ਆਉਂਦੀਆਂ ਤੇ ਉਹਨਾਂ ਦੇ ਪੁੱਤਰ ਹੁੰਦਾ ਹੈ ਤੇ ਦਾੜਾ ਕੇਸ ਰੱਖਿਆ ਹੁੰਦਾ। ਪੰਜਾਬ ਚ ਕਈ ਵਾਰ ਵੇਖੀਦਾ ਬਾਈ ਤੇਰਾ ਨਾਂ ਕੀ ਆ, ਗੰਗਾ ਰਾਮ, ਹੈ ਤੇ ਸਿੰਘ ਆ, ਗੰਗਾ ਰਾਮ ਬਣਾ ਲਿਆ। ਨਹੀਂ ਮੈਂ ਹਿੰਦੂਆਂ ਚੋਂ ਹੀ ਹਾਂ। ਮੈਂ ਕਿਉਂ? ਕਹਿੰਦੇ ਜੀ ਮੇਰੀ ਮਾਤਾ ਨੇ ਸੁੱਖਿਆ ਸੀ ਮੈਂ ਇਹਨੂੰ ਸਿੱਖ ਬਣਾਵਾ, ਫਿਰ ਨਾ ਫਿਰ ਗੰਗਾ ਸਿੰਘ ਰੱਖ ਲਿਆ। ਸੋ ਮੇਰਾ ਕਹਿਣ ਦਾ ਭਾਵ ਇਹ ਆ, ਕੇਸਾਂ ਦੀ ਏਡੀ ਮਹਾਨਤਾ ਹੈ, ਦਾੜਾ ਤੇ ਕੇਸ। ਜੇ ਕਿਸੇ ਰਾਸ਼ਟਰਪਤੀ ਨੇ ਪ੍ਰਮਾਣ ਪੱਤਰ ਦਿੱਤਾ ਹੋਵੇ ਨਾ, ਅੱਜ ਉਹਨੂੰ ਬਲਿਊ ਸਟਾਰ ਹੋਇਆ ਤੇ ਕਈਆਂ ਬੜੇ ਬੜੇ ਬਹੁਤ ਬਹੁਤ ਤਗੜਿਆਂ ਬੰਦਿਆਂ ਨੇ ਜਿਨ੍ਹਾਂ ਨੂੰ ਪ੍ਰਮਾਣ ਪੱਤਰ ਮਿਲੇ ਹੋਏ ਸਨ ਰਾਸ਼ਟਰਪਤੀ ਵੱਲੋਂ, ਉਹਨਾਂ ਨੇ ਵਾਪਸ ਕਰ ਦਿੱਤੇ। ਪ੍ਰਮਾਣ ਪੱਤਰ ਵਾਪਸ ਕਰਨ ਦਾ ਕੀ ਮਤਲਬ ਹੈ? ਇਹ ਮਤਲਬ ਹੈ ਕਿ ਬਾਗੀ ਹੈ, ਇਹਨੇ ਮੇਰਾ ਪ੍ਰਮਾਣ ਪੱਤਰ ਕਬੂਲ ਨਹੀਂ ਕੀਤਾ ਤੇ ਆਹ ਦਾੜਾ ਤੇ ਕੇਸ ਅਕਾਲ ਪੁਰਖ ਦਾ ਪ੍ਰਮਾਣ ਪੱਤਰ, ਅਕਾਲ ਪੁਰਖ ਦਾ ਪ੍ਰਮਾਣ ਪੱਤਰ ਹੈ। ਜਿਹੜਾ ਉਹ ਰਾਸ਼ਟਰਪਤੀ ਹੈ ਦੁਨੀਆਂ ਸਾਰੀ ਦਾ, ਅਕਾਲ ਪੁਰਖ ਹੈ, ਉਹਦਾ ਜਦੋਂ ਪ੍ਰਮਾਣ ਪੱਤਰ ਅਸੀਂ ਵਾਪਸ ਕਰਦੇ ਹਾਂ ਕੀ ਉਹਨੂੰ ਦੁੱਖ ਨਹੀਂ ਆਉਂਦਾ? ਤੇ ਜਦੋਂ ਫਿਰ ਕਸ਼ਟ ਆਉਂਦਾ, ਦੁੱਖ ਆਉਂਦਾ, ਉਦੋਂ ਕਹਿੰਦੇ ਮਾਰੇ ਗਏ ਗਰੀਬ। ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਸਰੂਪ ਦਿੱਤਾ ਹੈ। ਇੱਕ ਦਾਸ ਹੋਰ ਨਿੱਕੀ ਜੀ ਬੇਨਤੀ ਤੁਹਾਨੂੰ ਦੱਸ ਦੇਵੇ, ਮੈਂ ਦਾਸ ਉਹਨੂੰ ਕੁਝ ਚਿਰ ਲੁਧਿਆਣੇ ਰਿਹਾ, ਪੁਲਿਸ ਬੜਾ ਤੰਗ ਕਰਦੀ ਸੀ ਦਾਸ ਨੂੰ, ਇਸ ਕਰਕੇ ਮਹਾਂਪੁਰਖ ਬਾਬੇ ਠਾਕ ਸਿੰਘ ਕਿਹਾ ਜਾ ਲੁਧਿਆਣੇ ਚਲੇ ਜਾ, ਉੱਥੇ ਮੈਂ ਰਿਹਾ ਉਸ ਜਗ੍ਹਾ ਦੇ ਉੱਤੇ, ਤੇ ਮੈਂ ਵੈਦ ਵਗੈਰਾ ਵੈਦਗੀ ਦਾ ਵੀ ਆ ਨੁਕਸੇ ਵਗੈਰਾ ਬਣਾ ਲਈਦੇ ਸੀ ਤੇ ਮਨ ਵਿੱਚ ਆਇਆ ਇੱਕ ਪਿੰਡੀ ਗਲੀ ਹੈ ਉੱਥੇ ਸਾਧ ਸੰਗਤ ਜੀ ਤੇ ਉਹ ਕੁਸ਼ਤਿਆ ਭਸਮਾਂ ਦੀਆਂ ਦੁਕਾਨਾਂ ਹੈ ਉੱਥੇ, ਉਹ ਇੱਕ ਸਿੰਘ ਅੰਮ੍ਰਿਤਧਾਰੀ ਮੈਂ ਉਹਦੇ ਕੋਲ ਉਹ ਲੈਂਦਾ ਹਾਂ ਦਵਾਈ ਜਿਹੜੀ ਹੈ ਭਸਮਾਂ, ਤੇ ਉਹ ਕਹਿੰਦਾ ਸਿੰਘ ਸਾਹਿਬ ਜੀ ਆਹ ਵੇਖੋ ਆਹ ਮੁਸਲਮਾਨ ਆਇਆ ਇੱਥੇ, ਇੱਕ ਆਹ ਮੀਆਂ ਜੀ ਆਏ ਆ, ਉਹਦੇ ਕੋਲ ਹੀ ਬੈਠੇ ਗੱਲਾਂ ਕਰ ਰਹੇ ਸਨ ਤੇ ਕਹਿੰਦੇ ਇਹਨੂੰ ਪੁੱਛੋ ਇਹ ਕਿਉਂ ਆਇਆ। ਮੈਂ ਪੁੱਛਿਆ, ਮੈਂ ਕਿਹਾ ਮੀਆਂ ਜੀ ਕਿਉਂ ਆਏ ਜੋ? ਕਹਿੰਦੇ ਮੈਂ ਖੁਦਾਵੰਦ ਕਰੀਮ ਦੇ ਦਰਸ਼ਨ ਕਰਨ ਆਇਆ। ਮੈਂ ਕਿਹਾ ਕਿੱਥੋਂ ਆਏ ਜੋ? ਕਹਿੰਦੇ ਗੁਜਰਾਤ ਚੋਂ ਆਇਆ। ਮੈਂ ਕਿਹਾ ਕਿੰਨਾ ਕੁ ਖਰਚ ਹੁੰਦਾ? ਕਹਿੰਦੇ ਕਿੰਨੇ ਚਿਰ ਬਾਅਦ ਆਉਂਦੇ? ਕਹਿੰਦੇ ਮਹੀਨੇ ਚ ਇੱਕ ਵਾਰ ਆ ਜਾਣਾ। ਕਿੰਨਾ ਖਰਚ ਹੁੰਦਾ? 1000 ਰੁਪਈਆ ਕਹਿੰਦਾ ਹੋ ਜਾਂਦਾ, ਟ੍ਰੇਨ ਦੀ ਟਿਕਟ ਦੂਜਾ ਤੀਜਾ ਖਰਚਾ ਖੁਰਚ। ਮੈਂ ਕਿਹਾ 1000 ਰੁਪਈਆ ਲਾ ਕੇ ਮਹੀਨੇ ਬਾਅਦ ਖੁਦਾ ਦੇ ਦਰਸ਼ਨ ਕਰਨ? ਕੀ ਪੰਜਾਬ ਵਿੱਚ ਹੀ ਖੁਦਾ ਵੱਜਦਾ? ਮੇਰੇ ਹਾਲ ਹੱਥ ਕਰਕੇ ਕਹਿੰਦਾ ਆ ਖੁਦਾ ਹੈ। ਕਹਿੰਦਾ ਆ ਖੁਦਾ ਦਾ ਨੂਰ ਹੈ, ਕਹਿੰਦਾ ਸਾਬਤ ਸੂਰਤ ਹਨ ਇੱਥੇ ਸਾਰੇ। ਮੈਂ ਇਹਨਾਂ ਗੁਰਸਿੱਖਾਂ ਦੇ ਦਰਸ਼ਨ ਕਰਕੇ ਮੈਂ ਇੱਕ ਮਹੀਨਾ ਸੁੱਖ ਦਾ ਬਤੀਤ ਕਰ ਲਿਆ। ਵੇਖੋ ਸਾਡੇ ਦਰਸ਼ਨ ਕਰਕੇ ਦੂਜੇ ਧਰਮਾਂ ਦੇ ਲੋਕ ਇਹ ਕਹਿੰਦੇ ਆ ਵੀ ਸਾਨੂੰ ਸਕੂਨ ਮਿਲਦਾ ਹੈ, ਇੱਕ ਮਹੀਨਾ ਸਾਡਾ ਲੰਘ ਜਾਂਦਾ ਹੈ, ਅਸੀਂ ਖੁਦਾ ਦੇ ਦਰਸ਼ਨ ਕਰਕੇ ਆਏ ਹਾਂ। ਤੇ ਗੁਰਮੁਖੋ ਸਾਨੂੰ ਖੁਦਾ ਨੇ ਸਾਰਾ ਕੁਝ ਆਪਣਾ ਰੂਪ ਦੇ ਕੇ ਸਾਰਾ ਕੁਝ ਕੱਟ ਕੇ ਖੁਦਾ ਦਾ ਨੂਰ ਹੀ ਖਤਮ ਕਰੀ ਜਾਂਦੇ? ਵਿਚਾਰ ਕਰੀਏ। ਸੋ ਗੁਰਮੁਖੋ ਇਹ ਵਿਚਾਰ ਕਰਨੀ ਹੈ। ਇਹ ਸਿੱਧੇ ਉਹਨੇ ਆਖਿਆ ਮੈਂ ਇੱਕ ਮਹੀਨੇ ਬਾਅਦ ਆਉਂਦਾ, ਵੇਖ ਲਓ 1000 ਰੁਪਈਆ ਖਰਚ ਕੇ ਆਉਂਦਾ, ਕਹਿੰਦਾ ਮੈਂ ਖੁਦਾ ਦੇ ਦਰਸ਼ਨ ਕਰਨਾ। ਸਿੱਖੀ ਕਿੱਡੀ ਮਹਾਨਤਾ ਗੁਰਸਿੱਖ ਤੇ ਭਾਈ ਗੁਰਦਾਸ ਜੀ ਨੂੰ ਪੜ੍ਹ ਲਈਏ ਨਾ। ਭਾਈ ਗੁਰਦਾਸ ਜੀ ਇਹ ਗੱਲ ਕਹਿੰਦੇ ਆ, ਕਹਿੰਦੇ ਕਰੋੜਾਂ ਬ੍ਰਹਮਾ, ਕਰੋੜਾਂ ਵਿਸ਼ਨੂੰ ਤੇ ਕਰੋੜਾਂ ਸ਼ਿਵ ਜੀ ਗੁਰਸਿੱਖ ਦੇ ਇੱਕ ਰੋਮ ਦੇ ਬਰਾਬਰ ਨੇ, ਇੱਕ ਰੋਮ ਦੇ ਬਰਾਬਰ। ਸਿੱਖੀ ਏਡੀ ਮਹਾਨਤ ਹੈ, ਸਿੱਖੀ ਏਡੀ ਮਹਾਨਤ। ਭਾਈ ਗੁਰਦਾਸ ਨੂੰ ਪੜ੍ਹੀਏ ਨਾ, ਜਦੋਂ ਪਤਾ ਲੱਗਦਾ ਸਿੱਖੀ ਹੈ ਕੀ ਚੀਜ਼। ਸੋ ਗੁਰਮੁਖੋ ਇਸ ਤਰ੍ਹਾਂ ਐਡੇ ਵੱਡੇ ਵਿਰਸੇ ਦੇ ਅਸੀਂ ਮਾਲਕ ਹੋਈਏ ਯਾਰ, ਐਡੇ ਸਾਡੇ ਬਜ਼ੁਰਗ ਏਡੇ ਏਡੇ ਸੂਰਮੇ ਜੋਧੇ ਬਲੀ ਹੋਣ, ਅਸੀਂ ਉਹਨਾਂ ਦੇ ਗਾਂ ਵਾਰ ਸੀ ਨਾ ਬਣ ਸਕੀਏ। ਕਿੱਡੀ ਬਦਕਿਸਮਤ, ਕਿੱਡੀ ਬਦਕਿਸਮਤੀ ਨੌਜਵਾਨ ਨੂੰ, ਆਹ ਜਿਹੜਾ ਭਵਿੱਖ ਹੈ ਸਿੱਖੀ ਦਾ ਨੌਜਵਾਨਾਂ ਦੇ ਹੱਥ ਚ। ਪਰ ਜੇ ਸਿੱਖੀ ਤੋਂ ਅਸੀਂ ਦੂਰ ਚਲੇ ਗਏ ਤੇ ਸਾਨੂੰ ਕਿਸੇ ਨੇ ਫਿਰ ਤਾਂ ਇੱਕ ਸ਼ਹਿਰ ਕਿਰਪਾਨ ਵਾਲਾ ਇੱਕ ਅਜਾਇਬ ਘਰਾਂ 'ਚ ਫੋਟੋਆਂ ਹੀ ਹੋਣਗੀਆਂ ਵੀ ਇੱਦਾਂ ਦੇ ਸਿੰਘ ਹੋਇਆ ਕਰਦੇ ਸਨ। ਇੱਦਾਂ ਤਾਂ ਹੋਣਾ ਨਹੀਂ ਕਦੀ, ਗੁਰੂ ਸਾਹਿਬ ਦੀ ਰਹਿਮਤ ਹੈ ਤੇ ਜੇ ਕੇਸਾਂ ਤੋਂ ਜੇ ਪਰਾਂ ਵੀ ਆ, ਪਰ ਗੁਰਸਿੱਖੀ ਦੇ ਵਿੱਚ ਤੇ ਆਉਣਾ ਹੀ ਪੈਣਾ ਨਾ, ਇੱਕ ਦਿਨ ਸਤਿਗੁਰ ਦੇ ਸਿੰਘ ਬਣਨਾ ਹੀ ਪੈਣਾ। ਤੇ ਜੇ ਪਹਿਲੋਂ ਬਣ ਜਾਈਏ ਤੇ ਚੰਗੀ ਗੱਲ ਆ, ਤੇ ਜੇ ਜਦੋਂ ਅੰਮ੍ਰਿਤ ਬਹੁਤਾ ਛਕਣ ਲੱਗ ਪਏ ਫਿਰ 5 ਪਿਆਰੇ ਨਹੀਂ ਲੱਭਣੇ, ਪਹਿਲੋਂ ਛਕ ਲਈਏ। ਇਹ ਤੇ ਲਹਿਰ ਏਡੀ ਪ੍ਰਚੰਡ ਹੋਣੀ ਹੈ, ਸਤਿਗੁਰ ਦੀ ਰਹਿਮਤ ਆਉਣੀ, ਲੱਖ ਲੱਖ ਸਿੰਘ ਦੇ ਇੱਕ ਦਿਨ ਚੰਮ ਛਕਣ ਵਾਸਤੇ ਤਿਆਰ ਹੋਣਾ। ਤੇ ਕਿੰਨਾ ਨੇ ਛਕਣਾ? ਤੁਸੀਂ ਛਕਣਾ, ਜੇ ਹੋਣੀ ਛਕ ਲਓ, ਚੜ੍ਹਦੀ ਕਲਾ ਨੀ। ਸ਼ੇਰਾਂ ਦੇ ਪੁੱਤਰ ਸੰਤ ਕਰਤਾਰ ਸਿੰਘ ਕਹਿੰਦੇ ਨੇ ਸ਼ੇਰਾਂ ਦੇ ਪੁੱਤਰ ਸ਼ੇਰ ਬਣੀਏ। ਇਸ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਡੇ ਤੇ ਰਹਿਮਤਾਂ ਕਰਦੇ ਆ। ਭਾਈ ਰਾਮ ਸਿੰਘ ਨੇ ਸਾਧ ਸਿੰਘ ਗੁਰੂ ਸਾਹਿਬ ਨੂੰ ਉਪਾਵਾਂ ਦਿੱਤੀਆਂ, ਪਟਾਵਾਂ ਦਿੱਤੀਆਂ, ਤੇ ਭੁੱਚੋ ਨਗਰ ਦੇ ਵਿੱਚ ਉਹਦੀ ਜਦੋਂ ਲੰਘਣ ਲੱਗੇ ਆ, ਉਸ ਤਲਾਅ ਦੇ ਲਾਗੇ ਜਦੋਂ ਸਾਧ ਘੋੜਾ ਗਿਆ ਹੈ, ਉਹਨੇ ਨਗੋਰੇ ਦੀ ਜੂਠ ਜਿਹੜੀ ਉਸ ਪਾਣੀ ਵਿੱਚ ਚਲੇ ਗਈ, ਘੋੜੇ ਨੇ ਪਾਣੀ ਕਬੂਲ ਨਹੀਂ ਕੀਤਾ। ਤਾਂ ਵੀ ਕਲਗੀਧਰ ਪਤਾ ਕਹਿੰਦੇ ਇਸ ਕਰਕੇ ਨੇ ਭਾਈ ਜਲ ਨਹੀਂ ਛਕਿਆ ਘੋੜੇ ਨੇ,
ਸਭਾ ਬਿਠਾਇਓ
ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਵੇਲੇ
ਗ੍ਰਾਮ ਵਿਖੇ ਸਿੱਖ ਤਬਾ ਬਿਠਾਇਓ।
ਉਸੇ ਵਕਤ ਗ੍ਰਾਮ ਪਿੰਡ ਦੇ ਵਿੱਚ ਰਾਮ ਸਿੰਘ ਨੇ ਸਿੱਖ ਨੂੰ ਭੇਜ ਦਿੱਤਾ।
ਦਿਆਲ ਦਾਸ ਘਰ ਕੋ ਦਰਸਾਇਓ,
ਦਿਆਲ ਦਾਸ ਦੇ ਘਰ ਨੂੰ ਜਾ ਕੇ ਦੱਸਿਆ ਕੀਤਾ ਉਹਨੂੰ, ਦਿਆਲ ਦਾਸ
ਨੂੰ ਤੇ
ਉਸ ਵਕਤ ਬੈਠਾ ਹੈ ਗੁਰਸਿੱਖ ਆਣ ਕੇ ਉਹਨੇ ਕਿਹਾ ਹੈ,
ਸੁਣ ਕੇ ਸਭ ਨੂੰ ਨਿਸ਼ਚਾ ਲਹਿਓ।
ਇਹ ਸੁਣ ਕੇ ਸਾਰੇ ਨੇ ਸਾਧ ਸਿੰਘ ਨਿਸ਼ਚਾ ਲਿਆ।
ਦਿਆਲ ਦਾਸ ਸੁਣ ਕੇ ਅਗਬ ਨੂੰ,
ਤੇ ਇਹ ਜਦੋਂ ਸੁਣਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਭੁੱਚੋ ਨਗਰ ਦੇ ਲਾਗੇ ਪਹੁੰਚੇ ਹਨ ਤੇ ਦਿਆਲ ਸਿੰਘ ਅੱਗੋਂ ਉਤਰਿਆ ਹੈ,
ਪੂਰਨ ਗਮਨਿਓ ਤੇ ਆਗਤ ਭਗ ਨੂੰ,
ਆਪਣੇ ਘਰ ਨੂੰ ਛੱਡ ਕੇ ਉਸੇ ਵਕਤ ਚਲੇ ਗਿਆ ਤੂਰਨ ਛੇਤੀ ਨਾਲ।
ਮਿਲਿਓ ਜਾਏ ਪਾਗ ਬੰਧਨ ਠਾਨੀ,
ਇਹ ਮਿਲਿਆ ਹੈ ਜਾ ਕੇ ਤੇ ਨਮਸਕਾਰ ਕੀਤੀ ਹੈ ਕਵਲ ਸਰੀਖੇ ਚਰਨਾਂ ਉੱਤੇ,
ਹੱਥ ਜੋੜ ਕਰ ਅਰਜ ਬਖਾਨੀ,
ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ,
ਸ੍ਰੀ ਸਤਿਗੁਰ ਕੀਜੇ ਇਹ ਡੇਰਾ,
ਸਤਿਗੁਰੂ ਜੀ ਇੱਥੇ ਡੇਰਾ ਕਰੋ ਮੇਰੇ ਘਰ,
ਜਾਨੋ ਭਲੇ ਕਦੀਮੀ ਚੇਰਾ,
ਜਾਨ ਲਓ ਮਹਾਰਾਜ ਕਦੀਮੀ ਬੜੇ ਚਿਰ ਦਾ ਚੇਲਾ ਆਪ ਜੀ ਦਾ, ਬਾਬੇ ਭਗਤੂ ਦੀ ਅੰਸੂ ਗੁਰੂ ਰਾਮਦਾਸ ਜੀ ਤੋਂ ਚੇਲਾ ਹਾਂ ਆਪ ਜੀ ਦਾ, ਵੇਖ ਲੋ ਗੁਰੂ ਸਾਹਿਬ ਦਾ ਵਚਨ ਨੀ ਮੰਨਿਆ, ਗੁਰੂ ਸਾਹਿਬ ਨੇ ਉਹਨੂੰ ਵੀ ਕਬੂਲ ਨੀ ਕੀਤਾ।
ਜਾਨੋ ਭਰੇ ਕਦੀਮੀ ਚੇਰਾ,
ਮਹਾਰਾਜ ਸਤਿਗੁਰੂ ਤੁਹਾਡੇ ਚੇਲੇ ਹਾਂ ਕਦੀਮੀ ਬੜੇ ਚਿਰ ਦੇ,
ਸੁਣ ਕੇ ਸ੍ਰੀ ਮੁਖ ਤੇ ਫੁਰਮਾਏ,
ਇਹ ਸੁਣ ਕੇ ਗੁਰੂ ਕਲਗੀਧਰ ਪਤਾ ਨੇ ਵਚਨ ਕਹਿਣਾ ਕੀਤਾ ਹੈ,
ਉਤਰਾਂ ਭਾਗੂ ਗ੍ਰਾਮ ਸੋ ਜਾਏ,
ਤੇ ਕਹਿੰਦੇ ਭਾਗੂ ਗ੍ਰਾਮ ਜਾ ਕੇ ਅਸੀਂ ਉਤਰਾਂਗੇ ਉਤਾਰਾ ਕਰਾਂਗੇ ਭਾਈ,
ਰੱਖਿਓ ਬ੍ਰਿਧ ਬਹੁ ਬਿਨਾ ਬਖਾਨੀ,
ਇਹ ਕਹਿੰਦਾ ਬ੍ਰਿਧ ਦਾ ਮਤਲਬ ਬਿਰਧ ਹੋ ਚੁੱਕਾ ਸੀ ਨਾ ਦਿਆਲ ਦਾਸ ਜੀ, ਫਿਰ ਬੇਨਤੀ ਕਰ ਰਿਹਾ ਹੈ,
ਤਿਆਰ ਕਰੀ ਮੈਂ ਦੇਗ ਮਹਾਨੀ,
ਮਹਾਰਾਜ ਦੇਗ ਲੰਗਰ ਮਹਾਨ ਆਪ ਜੀ ਨੇ ਤਿਆਰ ਕਰਵਾਇਆ ਹੈ,
ਭੋਜਨ ਅਚੋ ਕਰੋ ਵਰਤਾਵਨ,
ਆ ਭੋਜਨ ਜਿਹੜਾ ਛਕਣਾ ਕਰੋ ਤੇ ਵਰਤਾਉਣਾ ਕਰੋ ਆਪ ਜੀ,
ਪਾਵਨ ਪਾਵਨ ਕਰ ਘਰ ਪਾਵਨ,
ਪਵਿੱਤਰ ਪਵਿੱਤਰ ਕਰ ਦੋ ਮੇਰੇ ਘਰ ਨੂੰ,
ਗੁਰ ਭਣਿਓ ਨਾ ਉਤਰਨ ਬਣੇ,
ਮਹਾਰਾਜ ਕਹਿੰਦੇ ਇੱਥੇ ਉਤਾਰਾ ਬਣੇਗਾ ਨੀ ਸਾਡਾ ਦਿਆਲ ਦਾਸ,
ਗਮਨ ਪੰਥ ਕਾਮ ਹੋਇਆ ਕਹਿਣਾ,
ਤੇ ਉਹ ਇਹ ਵੀ ਵਚਨ ਕਹਿ ਦਿੱਤਾ ਨਾਲ ਮਾਰੇ ਕਹਿੰਦੇ ਸੂਰਜ ਬਹੁਤਾ ਤਪਣ ਲੱਗ ਪਵੇਗਾ, ਸਵੇਰੇ ਸਵੇਰੇ ਭਾਵ ਠੰਡੇ ਠੰਡੇ ਚੱਲ ਪਈਏ,
ਅਗਰ ਪਿਆਨੋ ਕੀਨ,
ਏਦਾਂ ਕਹਿ ਕੇ ਅੱਗੇ ਨੂੰ ਜਾਣਾ ਕੀਤਾ ਹੈ,
ਦਿਆਲ ਦਾਸ ਤੇ ਲੀਨ ਨਾ ਦੀਨ,
ਦਿਆਲ ਦਾਸ ਨੂੰ ਭਾਵ ਨਾ ਅੰਮ੍ਰਿਤ ਛਕਾਇਆ ਤੇ ਨਾ ਉਹਦੇ ਕੋਲ ਪ੍ਰਸ਼ਾਦਾ ਛਕਿਆ,
ਰਾਮ ਸਿੰਘ ਤੇ ਸੰਗ ਉਬਾਚਾ,
ਰਾਮ ਸਿੰਘ ਨੇ ਫਿਰ ਦਿਆਲ ਦਾਸ ਨੂੰ ਕਿਹਾ ਹੈ,
ਆਪ ਉਪਚਾਰ ਕਰੋ ਏਮ ਚਾਚਾ,
ਇਹ ਚਾਚਾ ਜੀ ਹੁਣ ਇਸ ਤਰ੍ਹਾਂ ਦਾ ਉਪਚਾਰ ਕਰਨਾ ਕਰੋ, ਆਹ ਗੱਲ ਕਰਨਾ ਕਰੋ, ਦੱਸਣ ਲੱਗਾ ਹੈ ਜੁਗਤੀ ਰਾਮ ਸਿੰਘ,
ਸਭ ਆਹਾਰ ਤੇ ਹਾਵਰ ਜੋਏ,
ਜੋ ਵੀ ਆਹਾਰ ਪ੍ਰਸ਼ਾਦਾ ਤਿਆਰ ਕੀਤਾ, ਜੋ ਲੰਗਰ ਤਿਆਰ ਕੀਤਾ ਹੈ, ਜੋ ਦੇਗ ਤਿਆਰ ਕੀਤੀ ਹੈ,
ਉਪਰ ਸਖਤ ਲਾਦ ਲਿਹੋ ਸੋਏ,
ਗੱਡਿਆਂ ਸਖਤ ਗੱਡੇ ਨੂੰ ਕਿਹਾ ਜਾਂਦਾ, ਗੱਡਿਆਂ ਉੱਤੇ ਲੱਦ ਕੇ ਲਾਇਆ,
ਗਮਨ ਉਹ ਸੰਗ ਪ੍ਰਸੰਨਤਾ ਧਰੈ,
ਤੇ ਜਦੋਂ ਗੁਰੂ ਸਾਹਿਬ ਦੇ ਨਾਲ ਨਾਲ ਹੀ ਗੱਡੇ ਲੈ ਕੇ ਤੁਰਿਆ ਜਾ, ਤੇ ਜਦੋਂ ਗੁਰੂ ਪ੍ਰਸੰਨ ਹੋਣਗੇ,
ਲੇਹ ਦੇਗ ਬੰਟਨ ਕੋ ਕਰੈ,
ਲੈਣਗੇ ਦੇਗ ਤੇ ਵੰਡ ਦੇਣਗੇ,
ਗੁਰੂ ਬਿਰੁਖ ਤੁਮ ਸੋ ਲੱਖ ਮਹਾ,
ਤੇ ਗੁਰੂ ਸਾਹਿਬ ਬੜੇ ਬਿਰੁਖ ਹਨ ਤੇਰੇ ਤੋਂ, ਬਹੁਤ ਜ਼ਿਆਦਾ ਗੁੱਸੇ ਚ ਹਨ, ਵੀਰਸ ਵਿੱਚ ਹਨ,
ਬਖਸ਼ ਹੈ ਚਲੀ ਇਹ ਜਹ ਕਹਾ,
ਜਿੱਥੇ ਕਿੱਥੇ ਗੁਰੂ ਸਾਹਿਬ ਜਾਣਗੇ ਉੱਥੇ ਕਿੱਥੇ ਤੂੰ ਨਾਲ ਚੱਲੀ, ਗੁਰੂ ਸਾਹਿਬ ਬਖਸ਼ ਦੇਣਗੇ,
ਸੁਣ ਕੇ ਤੈਨੂੰ ਸਖਤ ਲਦਾਇਓ,
ਏਦਾਂ ਸੁਣ ਕੇ ਸਾਧ ਸਿੰਘ ਦਿਆਲ ਦਾਸ ਨੇ ਗੱਡੇ ਦੇ ਉੱਤੇ ਲਦਾਉਣਾ ਕੀਤਾ ਲੰਗਰ,
ਕਰ ਕੇ ਤਿਆਰ ਸੰਗ ਚਲਵਾਇਓ,
ਤਿਆਰ ਕਰਕੇ ਭਾਈ ਨਾਲ ਚੱਲਿਆ ਹੈ,
ਆਗਾ ਗਮਨ ਕੀਨ ਸੁਖ ਧਾਮੋ,
ਅੱਗੇ ਸਤਿਗੁਰੂ ਸੁਖਾਂ ਦੇ ਧਾਮ ਘਰ ਸਤਿਗੁਰੂ ਪਿਤਾ ਜੀ ਨੇ ਜਾਣਾ ਕੀਤਾ,
ਡੇਰਾ ਕੀ ਇਸ ਸਭਾ ਗ੍ਰਾਮੋ,
ਸਭਾ ਗ੍ਰਾਮ ਜਾ ਕੇ ਡੇਰਾ ਕੀਤਾ ਗੁਰੂ ਸਾਹਿਬ ਜੀ ਨੇ,
ਦੋਹਰਾ ਨਿਸ ਬਿਤਾਏ ਸ੍ਰੀ ਸਤਿਗੁਰੂ,
ਸਤਿਗੁਰੂ ਜੀ ਰਾਤ ਬਿਤਾਉਣਾ ਕੀਤੀ ਹੈ,
ਕਰ ਕੇ ਸੋਚ ਇਸ਼ਨਾਨ,
ਸੋਚ ਇਸ਼ਨਾਨ ਅੰਮ੍ਰਿਤ ਵੇਲੇ ਕੀਤਾ,
ਗਏ ਬਠਿੰਡੇ ਦੁਰਗ ਕੋ,
ਬਠਿੰਡੇ ਭਾਵ ਕੇ ਕਿਲੇ ਨੂੰ ਚੱਲੇ ਹਨ,
ਦੇਖਿਓ ਜਾਏ ਮਹਾਨ,
ਜਾ ਕੇ ਮਹਾਨ ਵੇਖਣਾ ਕਰ ਚਾਹੁੰਦੇ ਹਨ ਜੀ,
ਆਓ ਭਈ ਗੁਰਬ ਹੀਰ ਮੈਂ ਮੇਲ ਚਾਲ ਆਇਓ,
ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਨਾਲ ਮਹੀਰ ਵੀ ਚੱਲ ਕੇ ਆਇਆ ਹੈ,
ਗੋਦੜੀਆ ਦੇ ਨਾਮ ਕਹਾਇਓ,
ਗੁਰਬ ਹੀਰ ਮੈਂ ਚੱਲ ਕੇ ਭਾਵ ਕੇ ਗੁਰੂ ਦੇ ਵਹੀਰ ਜਿਹੜਾ ਸੀ ਨਾ ਸਾਧ ਸੰਗਤ ਜੀ ਸੰਗਤਾਂ ਸੀ ਨਾਲ ਜਿਹੜੇ ਉਹਨਾਂ ਦੇ ਨਾਲ ਸਾਧ ਭਾਈ ਗੋਦੜੀਆ ਜੀ ਵੀ ਚੱਲ ਕੇ ਆ ਗਏ, ਭਾਈ ਗੋਦੜੀਆ ਦਾ ਪਰਸੋਂ ਪ੍ਰਸੰਗ ਆਇਆ ਸੀ ਸਾਧ ਸੰਗਤ ਜੀ। ਹਾਂਜੀ
ਦਿਆਲਦਾਸ ਘਰ ਸਖਤ ਅਹਾਰਾ,
ਦਿਆਲਦਾਸ ਨੇ ਗੱਡੇ ਲੱਦ ਕੇ ਲੰਗਰ ਦੇ
ਫਿਰਾ ਲਿਓ ਨਹਿ ਅੰਗੀਕਾਰਾ,
ਪਿਤਾ ਜੀ ਨੇ ਅੰਗੀਕਾਰ ਨੀ ਕੀਤਾ, ਕਹਿੰਦੇ ਦਿਆਲਦਾਸ ਜਿੱਦਾਂ ਚਿਰ ਅੰਮ੍ਰਿਤ ਨਾ ਛਕਾਂਗਾ ਉਨ੍ਹਾਂ ਚਿਰ ਅੰਗੀਕਾਰ ਨੀ ਕਰਾਂਗੇ। ਸੋ ਸਾਧ ਸੰਗਤ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੀ ਮਰਿਆਦਾ ਹੈ। ਹਾਂਜੀ
ਡੇਰਾ ਕੀ ਇਸ ਗੁਰ ਭਗਵਾਨ,
ਡੇਰਾ ਕੀਤਾ ਗੁਰੂ ਭਗਵਾਨ ਸਤਿਗੁਰੂ ਪਿਤਾ ਜੀ ਨੇ,
ਉਤਰੇ ਸਲਬ ਚੁਗਿਰਦੇ ਆਣ,
ਸਾਰੇ ਕਿਲੇ ਦੇ ਚਾਰ ਸ਼ਫੇਰੇ ਉਤਰ ਗਏ ਹਨ ਆ ਕੇ,
ਸਾ ਪਰੀ ਕਰ ਖਾਨ ਰੋਪਾਨਾ,
ਰਾਤ ਪਈ ਲੰਗਰ ਪਾਣੀ ਛਕਿਆ,
ਸੁਖ ਜਥਾ ਸੁਖ ਕਿਰਪਾ ਨਿਧਾਨਾ,
ਕਿਰਪਾ ਦੇ ਨਿਧਾਨ ਖਜ਼ਾਨੇ ਸਤਿਗੁਰੂ ਪਿਤਾ ਸੁਖ ਬਤੀਤ ਭਾਵ ਕੇ ਸ਼ਾਮ ਦੇ ਰਾਤ ਨੂੰ ਸੁਖ ਦੇ ਨਾਲ ਆਰਾਮ ਕਰ ਰਹੇ ਹਨ।
ਪਹਿਰਾ ਦੇਤ ਸਿੰਘ ਹੈ ਖਰੇ,
ਸਿੰਘ ਜਿਹੜੇ ਪਹਿਰਾ ਦੇ ਰਹੇ ਹਨ,
ਵਾਰੀ ਨਿਜ ਨਿਜ ਜਾਗਰਣ ਕਰੇ,
ਵਾਰੀ ਵਾਰੀ ਭਾਵ ਕੇ ਜਿੰਨਾ ਜਿਹੜੀ ਜਿਹੜੀਆਂ ਵਾਰੀਆਂ ਡਿਊਟੀਆਂ ਵਧੀਆਂ ਸਨ ਪੰਜ ਸਿੰਘ, ਹੁਣ ਪੰਜ ਸਿੰਘ ਫੇਰ ਇਸ ਤਰ੍ਹਾਂ ਡਿਊਟੀਆਂ ਕਰ ਰਹੇ ਹਨ।
ਅਰਧ ਰਾਤ ਮਹਿ ਕੰਨਿਆ ਆਈ,
ਰਾਤ ਅੱਧੀ ਨੂੰ ਇੱਕ ਕੰਨਿਆ ਆਈ, ਇੱਕ ਔਰਤ ਲੜਕੀ ਆਈ ਹੈ,
ਪ੍ਰਦਰਸ਼ਨਾ ਗਰੀਬ ਨਿਭਾਈ,
ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਲੰਘੇ ਦੇ ਚਾਰ ਸ਼ਫੇਰੇ ਪ੍ਰਦਕਸ਼ਣਾ ਕੀਤੀਆਂ ਤੇ ਸਤਿਗੁਰ ਦੇ ਚਰਨਾਂ ਚ ਸੀਸ ਨਵਾਇਆ ਹੈ।
ਬਹੁ ਪ੍ਰਕਾਰ ਕੀ ਬਣਾ ਬਖਾਨੀ,
ਬਹੁ ਪ੍ਰਕਾਰ ਦੀਆਂ ਬੇਨਤੀਆਂ ਕਰ ਰਹੀ ਹੈ ਉਹ ਬੀਬਾ,
ਤੁਮ ਆਏ ਮਮ ਬਿਰਥਾ ਪਛਾਨੀ,
ਸਤਿਗੁਰ ਜੀ ਤੁਸੀਂ ਆਏ ਜੋ ਇਸ ਧਰਤੀ ਤੇ ਚਰਨ ਪਾਉਣ ਵਾਸਤੇ ਸਾਡੀ ਬਿਰਥਾ ਨੂੰ ਜਾਣ ਕੇ,
ਜੰਗਲ ਦੇਸ਼ ਜਿਤਕ ਛੇਤ ਜੋਏ,
ਆ ਜੰਗਲ ਦੇਸ਼ ਦੇ ਜਿਹੜਾ ਵੀ ਸਤਿਗੁਰ ਸੱਚੇ ਪਾਤਸ਼ਾਹ ਸਾਰਾ ਇਲਾਕਾ ਹੈ,
ਹਰ ਸਰੂਪ ਮੈਂ ਆਈ ਸੋ,
ਮੈਂ ਸਾਰੇ ਜੰਗਲ ਦੇਸ਼ ਦੀ ਜਿਹੜੀ ਧਰਤੀ ਹੈ ਮੈਂ ਸਰੂਪ ਧਾਰ ਕੇ ਆਪ ਜੀ ਦੇ, ਔਰਤ ਦਾ ਸਰੂਪ ਧਾਰ ਕੇ ਆਪ ਜੀ ਦੇ ਚਰਨਾਂ ਚ ਆਈ ਹਾਂ।
ਕਰ ਤੁਮ ਆਗਬ ਨੂੰ,
ਸਤਿਗੁਰੂ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਸਤਿਗੁਰ ਸਾਡੇ ਤੇ ਰਹਿਮਤਾਂ ਕਰੋ ਜੀ,
ਸਗਰੋ ਦੇਸ਼ ਕਰੋ ਆਪ ਰਬ ਨੂੰ,
ਤੇ ਆਪ ਦਾ ਆਗਮਨ ਹੋਇਆ ਆਪ ਜੀ ਦਾ ਸਤਿਕਾਰ ਕਰਨ ਵਾਸਤੇ ਆਏ, ਤੇ ਸਾਰਾ ਦੇਸ਼ ਜਿਹੜਾ ਇਹਨੂੰ ਰਮਨੂ ਦਾ ਮਤਲਬ ਸੋਹਣਾ ਕਰ ਦੋ, ਇਹ ਜੰਗਲ ਦੇਸ਼ ਹੈ, ਇਸ ਜਗ੍ਹਾ ਦੇ ਵਿੱਚ ਸਤਿਗੁਰੂ ਉਪਜਾਊ ਜਰਖੇਜ ਉਪਜਾਊ ਕਰ ਦੋ ਇਹਨੂੰ।
ਇੱਕ ਤੋਂ ਕਾਣੋ ਦੇਵ ਭਿਆਨਾ,
ਇੱਕ ਤਾਂ ਕਾਣਾ ਦੇ ਜਿਹੜਾ ਬੜਾ ਭਿਆਨਕ, ਬਹੁਤ ਭਿਆਨਕ ਇੱਕ ਕਾਣਾ ਦਿਓ ਹੈ ਇੱਥੇ ਰਹਿੰਦਾ ਬਠਿੰਡੇ ਦੇ ਕਿਲੇ ਵਿੱਚ,
ਵਸੇ ਦੁਰਗ ਮਹਿ ਦੁਸ਼ਟ ਮਹਾਨਾ,
ਦੁਰਗ ਦੇ ਵਿੱਚ ਵਾਰ ਵਸ ਰਿਹਾ ਤੇ ਬੜਾ ਤਕੜਾ ਇਹ ਦੁਸ਼ਟ ਹੈ,
ਅਨਾਜ ਕੀ ਵਧਣ ਨਾ ਦੇਤ,
ਤੇ ਅਨਾਜ ਨੂੰ ਵਧਣ ਨੀ ਦਿੰਦਾ, ਅਨਾਜ ਖਾ ਲੈਂਦਾ ਹੈ, ਲੈ ਲੈਂਦਾ ਹੈ ਅਨਾਜ ਸਾਰਾ,
ਛੀਨ ਨਰਨ ਤੇ ਖਾਏ ਸੋ ਲੇਤ,
ਤੇ ਲੋਕਾਂ ਤੋਂ ਖੋਹ ਲੈਂਦਾ ਹੈ ਤੇ ਆਪ ਖਾ ਲੈਂਦਾ ਹੈ,
ਕਰੋ ਨਿਕਾਸਨ ਜਬ,
ਮਹਾਰਾਜ ਜਦੋਂ ਇਹਨੂੰ ਕੱਢਣਾ ਕਰੋਗੇ,
ਦੇਣ ਪ੍ਰਾਪਤ ਦੇਸ਼ ਬਸ ਬਹੁ ਸਭ,
ਉਸ ਵਕਤ ਸਤਿਗੁਰੂ ਉਹ ਤੋਂ ਬਾਅਦ ਇਹ ਦੇਸ਼ ਵਸੇਗਾ, ਪਹਿਲੋਂ ਕਾਣਾ ਦੇ ਉਹ ਜਿਹੜਾ ਸੀ ਸਾਧ ਸੰਗਤ ਜੀ, ਇਹ ਪਹਿਲੋਂ ਗੋਇੰਦਵਾਲ ਸਾਹਿਬ ਸੀ, ਗੋਇੰਦਵਾਲ ਸਾਹਿਬ ਤੋਂ ਗੁਰੂ ਅੰਗਦ ਸਾਹਿਬ ਜੀ ਨੇ ਹੁਕਮ ਕੀਤਾ ਗੁਰੂ ਅਮਰਦਾਸ ਜੀ ਨੂੰ, ਉਹਨਾਂ ਨੇ ਭਜਾਏ ਸਨ ਉੱਥੋਂ, ਉੱਥੇ ਵੀ ਸਾਧ ਸੰਗਤ ਜੀ ਬੜਾ ਇਸੇ ਤਰ੍ਹਾਂ ਉਜਾੜ ਸੀ, ਉੱਥੋਂ ਭਜਾ ਕੇ ਗੋਇੰਦਵਾਲ ਸਾਹਿਬ ਜਦੋਂ ਵਸਾਇਆ ਫਿਰ ਇਹ ਬਠਿੰਡੇ ਆ ਗਿਆ, ਤੇ ਅੱਗੇ ਜਾ ਕੇ ਭਾਵ ਕੇ ਜੋ ਵੀ ਜਿਸ ਤਰ੍ਹਾਂ ਆਇਆ ਇਹ ਦੱਸਣਗੇ ਕਵੀ ਜੀ। ਤੋ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਸਤਿਗੁਰੂ ਜੀ ਨੂੰ ਉਹ ਬੇਨਤੀਆਂ ਕਰ ਰਹੀ ਹੈ, ਇਸ ਤਰ੍ਹਾਂ ਸ਼ਰਮਣ ਕਰੋ ਜੀ,
ਉਪਜੇਗੇ ਅੰਨ ਮਹਾਨੇ,
ਮਹਾਰਾਜ ਜਦੋਂ ਇਹ ਚਲੇ ਜਾਵੇਗਾ ਇੱਥੋਂ ਫੇਰ ਅੰਨ ਬਹੁਤਾ ਹੋਵੇਗਾ, ਧਰਤੀ ਜਰ ਖੇਜ ਉਪਜਾਊ ਹੋਵੇਗੀ,
ਆਗਮਨ ਪ੍ਰਾਪ ਪ੍ਰਤਾਪ ਪਛਾਣੇ,
ਸਤਿਗੁਰ ਜੀ ਆਪ ਜੀ ਦੇ ਆਉਣ ਦਾ ਜਿਹੜਾ ਪ੍ਰਤਾਪ ਹੈ ਸਤਿਗੁਰ ਇਹ ਫਿਰ ਪਛਾਣਿਆ ਜਾਵੇਗਾ,
ਸਤਿਗੁਰ ਕੰਨਿਆ ਤੇ ਸਭ
ਇਹ ਸੁਣ ਕੇ ਕੰਨਿਆ ਤੋਂ ਸਾਰੇ ਬਚਨ,
ਮ੍ਰਿਦ ਤਬ
ਗੁਰੂ ਸਾਹਿਬ ਨੇ ਬਚਨ ਜਿਹੜੇ ਕੋਮਲ ਬਚਨ ਕਹਿਣਾ ਕੀਤੇ ਉਸ ਧਰਤੀ ਨੂੰ ਜਿਹੜੀ ਰੂਪ ਧਾਰ ਕੇ ਆਏ ਸੀ,
ਸੁਖਤ ਜਥਾ ਸੁਖ ਰਾਤ ਬਿਤਾਈ,
ਸੁਖਤ ਜਥਾ ਸੁਖ ਰਾਤ ਬਿਤਾਈ, ਸੁਖ ਰਾਤ ਦੇ ਨਾਲ ਭਾਵ ਸੁਖ ਨਾਲ ਰਾਤ ਬਤੀਤ ਹੋਈ,
ਸੌਚ ਇਸ਼ਨਾਨ ਪ੍ਰਾਪਤ ਹੋਏ ਆਈ,
ਸੁਭਾ ਸਾਧ ਸੰਗਤ ਸੌਚ ਇਸ਼ਨਾਨ ਕਰਨਾ ਕੀਤਾ ਹੈ,
ਬੈਠੇ ਸਤਿਗੁਰ ਲਾਏ ਦੀਵਾਨ,
ਧੰਨ ਗੁਰੂ ਘਰ ਕੀ ਧਰਤ ਦਾ ਦੀਵਾਨ ਲਾ ਕੇ ਬੈਠੇ ਹਨ ਜੀ,
ਇੱਕ ਪੰਡਿਤ ਗੁਰ ਸੰਗ ਮਹਾਨ,
ਇੱਕ ਪੰਡਿਤ ਬੜਾ ਵਿਦਵਾਨ ਸੀ ਗੁਰੂ ਸਾਹਿਬ ਜੀ ਦੇ ਨਾਲ,
ਆਨ ਕਰ ਪਾਸ
ਗੁਰੂ ਸਾਹਿਬ ਜੀ ਦੇ ਕੋਲ ਬੈਠਾ ਹੋਇਆ ਹੈ ਸਾਹਮਣੇ,
ਸ਼੍ਰੀ ਪ੍ਰਭ ਕਰਿਓ ਪ੍ਰਸੰਗ ਪ੍ਰਕਾਸ਼,
ਗੁਰੂ ਸਾਹਿਬ ਨੇ ਇਸ ਤਰ੍ਹਾਂ ਪ੍ਰਸੰਗ ਕਹਿਣਾ ਕੀਤਾ,
ਬੜੋ ਦੁਰਗ ਇਹ ਰਾਜ ਦੋ ਕਰਿਓ,
ਇਹ ਵੱਡਾ ਦੁਰਗ ਜਿਹੜਾ ਰਚਨਾ ਕੀਤਾ ਹੈ,
ਬੜੋ ਦੇਵ ਵਿੱਚ ਵਾਸਾ ਧਰਿਓ,
ਵੱਡਾ ਦੇਵ ਨੇ ਇਹਦੇ ਵਿੱਚ ਵਾਸਾ ਕੀਤਾ,
ਦੇਸ਼ ਉਜਾੜਨ ਮੈਂ ਜਿਹ ਅਕਸ਼ਰ,
ਜਿਹੜਾ ਦਾ ਕੰਮ ਕੀ ਹੈ ਦੇਸ਼ ਉਜਾੜ ਰਿਹਾ ਹੈ ਸਾਰੇ ਨੂੰ,
ਕਹੋ ਬਿਪਰ ਕਿਨ ਤਿਸੈ ਨਿਕਾਛੈ,
ਬਿਪਰ ਬ੍ਰਾਹਮਣ ਜੀ ਦੱਸੋ ਹਾਂ ਭਲਾ ਕਿੱਦਾਂ ਨਿਕਾਲੀਏ ਇਹਨੂੰ, ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਣ ਦੀ ਲੋੜ ਤਾਂ ਕੋਈ ਜਾਪਦੀ ਨਹੀਂ ਇੱਥੇ, ਪਰ ਇਹ ਕਵੀ ਜੀ ਇੱਥੇ ਲਿਖ ਰਿਹਾ ਨਾ ਪੰਡਿਤ ਨੂੰ ਪੁੱਛ ਲਿਆ, ਕਹਿੰਦੇ ਪੰਡਿਤ ਜੀ ਉਹਨੂੰ ਕੱਢੀਏ ਕਿੱਦਾਂ ਬਾਹਰ?
ਪੰਡਿਤ ਇਮ ਬਾਗ ਬਖਾਨੇ
ਪੰਡਿਤ ਨੇ ਹੁਣ ਯਤਨ ਆਪਣਾ ਕਹਿਣਾ ਕੀਤਾ ਸਾਸ ਕਿਸ ਤਰ੍ਹਾਂ
ਮਹਾਂਪੁਰਖ ਤੁਮ ਸਭ ਕਿਸ ਜਾਣੇ ਹੋ,
ਸਤਿਗੁਰੂ ਜੀ ਆਪ ਮਹਾਰਾਜ ਸੱਚੇ ਪਾਤਸ਼ਾਹ ਆਪ ਸਤਿਗੁਰੂ ਅਕਾਲ ਪੁਰਖ ਦੇ ਸਰੂਪ ਜੋ ਸਭ ਕੁਝ ਜਾਣਦੇ ਜੋ
ਦੂਜਿਓ ਮੋਹੇ ਕਹੋ ਪ੍ਰਭ ਪਾਸੀ।
ਮਹਾਰਾਜ ਮੈਨੂੰ ਕਿਉਂ ਪੁੱਛ ਰਿਹਾ? ਜੋ ਜਿਵੇਂ ਪੁੱਛ ਲਿਆ ਤੇ ਮੈਂ ਦੱਸ ਰਿਹਾ ਹਾਂ, ਦੱਸ ਦਿੰਦਾ ਹਾਂ।
ਚਿਓ ਦੁਰਗ ਇਹ ਮਹਾਮਵਾਸੀ,
ਇਹ ਮਹਾਮਵਾਸੀ ਵੀ ਦੁਰਗ ਨੂੰ ਕਿਹਾ ਜਾਂਦਾ। ਮਹਾਂ ਵੱਡਾ ਦੁਰਗ ਜਿਹੜਾ ਰਚਿਆ ਕਹਿੰਦੇ ਸੀ, ਇਹਦੇ ਬਾਰੇ ਦੱਸ ਰਿਹਾ।
ਬਿਨਾ ਪਾਲ ਮਹਿਪਾਲ ਵਡੇਰਾ,
ਬਿਨੇ ਪਾਲ ਜਿਹੜਾ ਮਹਿਪਾਲ ਵਡੇਰਾ, ਜੋ ਉਸ ਬਠਿੰਡੇ ਦੇ ਦੁਰਗ ਕਿਲੇ ਦੇ ਬਾਰੇ ਥੋੜਾ ਜਿਹਾ ਵਿਚਾਰ ਸੁਣਿਓ ਜਰਾ, ਵੀ ਉਸ ਜਗ੍ਹਾ ਨੂੰ ਕਿਸ ਤਰ੍ਹਾਂ ਉਹਨੇ ਬਣਾਇਆ ਹੈ, ਕਿੱਦਾਂ ਕਿਲਾ ਬਣਾਇਆ ਬਿਨੇ ਪਾਲ ਦੇ ਨੇ। ਤੇ ਉਹ ਕਵੀ ਉਹ ਕਹਿੰਦਾ ਹੈ ਪੰਡਿਤ ਕਿ ਬਿਨੇ ਪਾਲ ਜਿਹੜਾ ਬੜਾ ਵੱਡਾ ਇੱਕ ਰਾਜਾ ਸੀ।
ਰਚਿਓ ਦੁਰਗ ਧਨ ਦੇ ਬਹੁਤੇਰਾ,
ਬਹੁਤਾ ਜ਼ਿਆਦਾ ਧਨ ਦੇ ਕੇ ਦੁਰਗ ਰਚਨਾ ਕੀਤਾ। ਕਿਉਂ?
ਭਇਓ ਮਹੀਪ ਗੋਰੀਆ ਜਬਾ,
ਜਦੋਂ ਮਹੀਪ ਜਿਹੜਾ ਰਾਜਾ ਹੋਇਆ ਸੀ ਇਹ
ਮੈਂ ਪਹਾ ਪ੍ਰਵੇਸ਼ ਹੋ ਤਬਾ,
ਇਹਦੇ ਵਿੱਚ ਜਦੋਂ ਪ੍ਰਵੇਸ਼ ਹੋਇਆ ਸੀ।
ਉੱਪਰ ਤੇ ਵਿਦਾਰ ਤਿੰਨ ਦੀਨਾ,
ਇਸ ਤਰ੍ਹਾਂ ਸਾਧ ਸੰਗਤ ਜੀ ਉੱਪਰੋਂ ਢਾ ਦਿੱਤਾ ਸੀ ਕਿਲਾ।
ਵਿਸਾਲ ਅਲਪ ਇਹ ਕੀਨਾ,
ਬਹੁਤ ਵੱਡਾ ਕਿਲਾ ਸੀ ਪਰ ਛੋਟਾ ਕਰ ਦਿੱਤਾ।
ਹਾਥੀ ਕੋ ਬਾਲ ਦੇਹੋ ਇਸ ਥਾਨ,
ਹਾਥੀ ਦੀ ਬਲੀ ਦੋ ਜੀ ਇੱਥੇ ਇਸ ਜਗ੍ਹਾ ਦੇ ਉੱਤੇ। ਪੰਡਿਤ ਕਹਿ ਰਿਹਾ, ਵੇਦਾਂ ਦੀ ਗੱਲ ਕਰ ਰਿਹਾ ਨਾ। ਹਾਂਜੀ,
ਤਾਂ ਇਸ ਤੇ ਵਿੱਚ ਕਰੋ ਪਿਆਨ,
ਤਾਂ ਫਿਰ ਇਹਦੇ ਵਿੱਚ ਪਿਆਨ ਜਾਣਾ ਕਰੋ ਜੀ।
ਦੇਵ ਆਦ ਜੋ ਅਪਰ ਸਨਾਤ,
ਇਹ ਜਿਹੜਾ ਦੇਵ ਜਿਹੜਾ ਸੀ ਇਸੇ ਤਰ੍ਹਾਂ ਸਤਿਗੁਰ ਜਿਹੜੇ ਹੋਰ ਭੂਤ ਪ੍ਰੇਤ ਆ ਤੇ ਇਹ ਦਿਓ ਹੈ।
ਸਭ ਚੱਲ ਜਾਹੇ ਨਾ ਰਹਿ ਕਦਾਂਤ,
ਸਾਰੇ ਚਲੇ ਜਾਣਗੇ। ਹੁਣ ਗੁਰੂ ਸਾਹਿਬ ਨੂੰ ਪੁੱਛਣ ਦੀ ਕੀ ਲੋੜ ਸੀ, ਪੰਡਿਤ ਨੂੰ ਦੱਸਣ ਦੀ ਕੀ ਲੋੜ ਸੀ? ਸਾਧ ਸੰਗਤ ਜੀ, ਗੁਰੂ ਸਾਹਿਬ ਨੂੰ ਪਤਾ ਨਹੀਂ ਸੀ, ਪਤਾ ਤਾਂ ਸਭ ਕੁਝ ਸੀ, ਪਰ ਕੁਝ ਵਾਕਿਆ ਹੈ ਇੱਥੇ ਇੱਕ ਸੰਡੇ ਦੀ ਬਲੀ ਹੈ ਦਿੰਦੇ। ਦਾਸ ਉੱਥੇ ਬਠਿੰਡੇ ਕਿਲੇ ਵਿੱਚ ਗਿਆ ਹੈ, ਉਹ ਸੰਡੇ ਦੀ ਬਲੀ ਤਾਂ ਦਿੱਤੀ ਹੈ ਕਿ ਇਹ ਵੀ ਇੱਕ ਪੁਰਾਣਾ ਰਾਜਾ ਸੀ, ਬੜਾ ਹੰਕਾਰੀ ਤੁਰਿਆ ਫਿਰਦਾ ਸੀ, ਬੜਾ ਮਾਰਦਾ ਸੀ ਸਾਰਿਆਂ ਨੂੰ, ਉਹਦੀ ਮੁਕਤੀ ਗੁਰੂ ਸਾਹਿਬ ਨੇ ਕੀਤੀ, ਤਾਂ ਇਹ ਬਹਾਨਾ ਜਿਹਾ ਬਣ ਰਿਹਾ। ਹਾਂਜੀ,
ਬਿਨਾਂ ਦੀਏ ਬਾਲ ਤਹੀ ਚੱਲ ਜਾਵ ਹੋ,
ਸਤਿਗੁਰੂ ਜੀ ਆਪ ਬਲੀ ਦਿੱਤੇ ਤੋਂ ਬਿਨਾਂ ਵੀ ਜਾ ਸਕਦੇ ਜੋ। ਹੁਣ ਉੱਥੇ ਇਹ ਵੀ ਕਹਿ ਦਿੱਤਾ ਹੈ ਕਿ ਗੁਰੂ ਸਾਹਿਬ ਜੀ ਬਲੀ ਦਿੱਤੇ ਤੋਂ ਬਿਨਾਂ ਤਾਂ ਆਪ ਜੀ ਦੇ ਅੱਗੇ ਕੋਈ ਗੱਲ ਹੀ ਨਹੀਂ ਹੈ, ਸਤਿਗੁਰ ਆਪ ਜਾ ਸਕਦੇ ਜੋ।
ਉਹ ਸਮਰੱਥ ਜਿਮ ਚਾਹੋ ਬਣਾਵੋ,
ਜਿੱਦਾਂ ਆਪ ਜੀ ਚਾਹੋਗੇ ਉਦਾਂ ਬਣਾ ਲਓ, ਸਮਰੱਥ ਹੋ ਆਪ ਜੀ।
ਤਉ ਹਰਖ ਕਰ ਸਕਲ ਪਿਆਨਾ,
ਤੇ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਤਉ ਹਰਖ ਕਰ ਸਕਲ ਪਿਆਨੇ, ਖੁਸ਼ੀ ਕਰਕੇ ਸਾਰੇ ਜਾਣਾ ਕੀਤਾ।
ਬਾਲ ਸੋ ਲੇਖ ਸੋ ਭਲੋ ਬਖਾਨਾ,
ਤੇ ਬਲੀ ਦੇ ਦੋ ਭਾਈ, ਇਹ ਭਲਾ ਬਖਾ ਰਿਹਾ ਹੈ, ਭਾਵ ਇਸੇ ਤਰ੍ਹਾਂ ਇਹਨਾਂ ਭੂਤਾਂ ਪ੍ਰੇਤਾਂ ਨੂੰ ਖੁਸ਼ ਕਰੀਏ।
ਸ੍ਰੀ ਗੁਰ ਕਹਿਓ ਕੰਮ ਅਬ ਹਾਥੀ,
ਕਹਿੰਦੇ ਹੁਣ ਹਾਥੀ ਕਿੱਥੋਂ ਪੰਡਿਤ ਜੀ ਲਈਏ?
ਪ੍ਰਾਪਤ ਨੇ ਉਪਾਏ ਕੇ ਸਾਥੀ,
ਇੱਥੇ ਪ੍ਰਾਪਤ ਹੋ ਹੀ ਨਹੀਂ ਸਕਦਾ, ਕਿੱਥੋਂ ਪੈਦਾ ਕਰਾਂਗੇ?
ਹਾਥ ਆਏ ਸੋ ਕਹਾਂ ਮੰਗਾਵਾ,
ਕਿੱਥੇ ਹਾਥ ਆਊਗਾ, ਕਿੱਥੋਂ ਮੰਗਾਵਾਂਗੇ ਹਾਥੀ ਨੂੰ?
ਤੇ ਬਾਲ ਥਾਲ ਬਾਸੀ ਹਰਖਾਵਾ,
ਤੇ ਬਲੀ ਦੇ ਕੇ ਬਾਸੀਆਂ ਨੂੰ ਸਾਰਿਆਂ ਨੂੰ ਹਰਖਾ ਲਈਏ, ਭੂਤਾਂ ਪ੍ਰੇਤਾਂ ਨੂੰ ਗੁਰੂ ਸਾਹਿਬ ਨੂੰ ਖੁਸ਼ ਕਰਨ ਦੀ ਇੱਕ ਪਾਸੇ, ਤੇ ਸਾਧ ਭਾਈ ਬਹਿਲੋ ਨੂੰ ਭੂਤਾਂ ਦਾ ਸਾਰਾ ਕੁਝ ਦੇ ਦਿੰਦੇ ਆ ਗੁਰੂ ਅਰਜਨ ਦੇਵ ਜੀ, ਤੇ ਉਹਦੀ ਆਗਿਆ ਦੇ ਵਿੱਚ ਚੱਲਦਾ, ਤੇ ਬੜੇ ਬੜੇ ਫੂਲ ਵਾਏ ਉਹਨੇ ਮਾਲਵੇ ਦੇਸ਼ ਚ ਆਣ ਕੇ, ਭੂਤਾਂ ਦੇ ਕੋਲੋਂ ਕੰਮ ਕਰਾਇਆ, ਗੁਰੂ ਸਾਹਿਬ ਇਧਰੋਂ ਕੱਢਣ ਲੱਗੇ ਆ, ਤੇ ਬਲੀ ਦੇਣ ਦੀ ਕੀ ਜ਼ਰੂਰਤ ਸੀ? ਪਰ ਅੱਗੇ ਵੇਖੋ ਕੀ ਹੁੰਦਾ ਹੈ।
ਹੁਣ ਪੰਡਿਤ ਕਹਿ ਨਹਿ ਜੇ ਮਤੰਗਾ,
ਸਤਿਗੁਰੂ ਸੱਚੇ ਪਾਤਸ਼ਾਹ ਜੇ ਨਹੀਂ ਮਿਲਦਾ, ਨਹੀਂ ਦੇ ਸਕਦੇ, ਹਾਥੀ ਨਹੀਂ ਮਿਲਿਆ,
ਕਮਗਾਓ ਅੰਗ ਸਮਰੰਗਾ,
ਮਾਰੇ ਸੱਚੇ ਪਾਤਸ਼ਾਹ ਹਾਥੀ ਵਰਗੇ ਅੰਗ ਜਿਹੜੇ ਹੋਣ ਉਸ ਝੋਟੇ ਦੇ, ਤੇ ਉਹ ਮੰਗਾ ਲਓ।
ਸਿੱਖਣ ਸਨ ਗੁਰੂ ਬਖਾਨਾ,
ਉਹ ਸਿੱਖਾਂ ਦੇ ਨਾਲ ਗੁਰੂ ਸਾਹਿਬ ਨੇ ਕਹਿਣਾ ਕੀਤਾ, ਫਿਰ
ਗ੍ਰਾਮ ਬੰਗੇਹਰ ਨਿਕਟ ਸਥਾਨਾ,
ਬੰਗੇਰ ਗ੍ਰਾਮ ਹੈ ਨੇੜੇ,
ਚਾਲ ਤੁਮ ਜਾਹੋ ਮਹਿਕੋ ਲਿਆਵੋ,
ਉੱਥੇ ਜਾਓ, ਜਾ ਕੇ ਝੋਟੇ ਨੂੰ ਲਿਆਓ। ਝੋਟਾ ਤੰਗ ਬੜਾ ਕਰਦਾ, ਹੰਕਾਰਿਆ ਬੜਾ ਸੀ, ਨਾ ਜੋਤੇ ਚੁੱਪਦਾ ਸੀ, ਤੇ ਸਾਧ ਸੰਗਤ ਜੀ ਜ਼ਿਆਦਾ ਤੰਗ ਕਰਦਾ ਸੀ ਸਾਰਿਆਂ ਨੂੰ।
ਬਹਿ ਕੇ ਮਾਲਕ ਸਕਲ ਸੁਣਾਵੋ,
ਉਹਦੇ ਮਾਲਕ ਨੇ ਸਾਰਾ ਕੁਝ ਦੱਸਿਆ ਹੈ।
ਪੰਜ ਸਿੰਘ ਗਮਨੇ ਤੇ ਸੁਕਾਲਾ,
ਪੰਜ ਸਿੰਘ ਗੁਰੂ ਦੇ ਖਾਲਸੇ ਚੱਲੇ,
ਰਾਖ ਖਰੇ ਪਿਖੇ ਤਹਿ ਜਾਲਾ,
ਤੇ ਬਹੁਤੇ ਜ਼ਿਆਦਾ ਜਦੋਂ ਪਿੰਡ ਦੇ ਜਿਹੜੇ ਕਿਸਾਨ ਵੇਖੇ ਨਾ, ਉੱਥੇ ਪੁੱਛਿਆ ਉਸ ਪਿੰਡ ਦਾ ਨਾਂ, ਉਸ ਪਿੰਡ ਪਹੁੰਚ ਕੇ ਤੇ ਫਿਰ ਇਹ ਪੁੱਛਦੇ ਆ, ਬੰਗੇ ਹਰ ਜਿਹੜਾ ਪਿੰਡ ਹੈ,
ਸਮਨ ਸੰਗ ਤੇ ਨਿਕਟ ਅਲਾਇਓ,
ਉਹਨਾਂ ਦੇ ਕੋਲ ਜਾ ਕੇ ਕਹਿਣਾ ਕੀਤਾ ਹੈ,
ਸ੍ਰੀ ਗੁਰ ਤੁਮ ਤੇ ਮਹਿਕ ਮੰਗਾਇਓ,
ਤੁਹਾਡੇ ਤੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਝੋਟਾ ਮੰਗਾਉਣਾ ਕੀਤਾ ਭਾਈ,
ਬਾਲਕੋ ਦੇ ਨਕਾਹੇ ਦਿਓ,
ਤੇ ਬਾਲ ਬਲੀ ਦੇ ਕੇ ਤੇ ਉਹਨਾਂ ਸਾਰਿਆਂ ਨੂੰ ਕੱਢਣਾ ਕਾਣੇ ਦਿਓ ਨੂੰ,
ਸਭ ਕੋ ਭਰੇ ਹੋਏ ਡੱਕ ਪਿਓ,
ਤੇ ਸਾਰੇ ਭਰੇ ਤਰ੍ਹਾਂ ਹੋ ਜਾਓਗੇ, ਸਾਰੇ ਦੇ ਸਾਰੇ ਭਾਵ ਕੇ ਸਾਰਿਆਂ ਨੂੰ ਭਾਵ ਖੁਸ਼ੀ ਹੋਵੇਗੀ
ਇੱਥੇ। ਮਹਾਬਲੀ ਯਾਰ ਮਾਰ ਨਹਾਰਾ,
ਮਹਾਬਲੀ ਤੇ ਬਹੁਤਾ ਮਾਰ ਨਹਾਰਾ ਸੀ ਉਹ ਝੋਟਾ,
ਜਾਟਨ ਕੋ ਦੁਖ ਦਾਨ ਉਦਾਰਾ,
ਤੇ ਜੱਟਾਂ ਨੂੰ ਦੁੱਖ ਦੇ ਰਿਹਾ ਸੀ ਬਹੁਤ ਜ਼ਿਆਦਾ।
ਪੰਦਰੀ ਤਰਸੋਂ ਖਰੋ ਖਸੰਤਾ,
ਤੇ ਜੱਟ ਮਖੌਲ ਨਾਲ ਕਹਿੰਦੇ, ਮਜ਼ਾਕ ਕਰਕੇ ਕਹਿੰਦੇ, ਉਹ ਬਦਰੀ ਬੇਰੀ ਦੇ ਦਰਖਤ ਦੇ ਥੱਲੇ ਖਲੋਤਾ ਹੈ,
ਜਿਸ ਦੇਖੇ ਤੇ ਭੈ ਉਪਜੰਤਾ,
ਜਿਹਦੇ ਦੇਖਿਆ ਡਰ ਪੈਦਾ ਹੁੰਦਾ ਸੀ, ਏਦਾਂ ਮੋਟਾ ਸੀ।
ਮਤੋ ਮਤਾਏ ਸਭਨ ਮਨ ਜਾਣਾ,
ਸਾਰਿਆਂ ਨੇ ਮਨ ਦੇ ਵਿੱਚ ਨਾ ਇਸ਼ਾਰੇ ਇਸ਼ਾਰੇ ਚ ਕਿਹਾ, ਮਨ ਵਿੱਚ ਜਾਣ ਲਿਆ।
ਸਿੰਘਨ ਸੰਗ ਹਾਸ ਕੋਠਾਨਾ,
ਸਿੰਘਾਂ ਦੇ ਨਾਲ ਮਜ਼ਾਕ ਕਰਨਾ ਕੀਤਾ ਉਹਨਾਂ ਨੇ। ਗੁਰੂ ਦੇ ਖਾਲਸੇ ਨਾਲ ਜਿਹੜਾ ਮਜ਼ਾਕ ਕਰਦਾ ਉਹਦਾ ਕੀ ਮਸਾ ਸੰਘਰਸ਼ ਹੁੰਦਾ ਹੈ, ਹੈਰਾਨੀ ਹੁੰਦੀ ਹੈ ਗੁਰੂ ਦੇ ਖਾਲਸੇ ਨਾਲ ਜਿਹੜਾ ਮਜ਼ਾਕ ਕਰਦਾ ਹੈ। ਗੁਰੂ ਵੇਖਦਾ ਹੈ ਉਧਰੋਂ
ਜਾਪ ਸ਼ੇ ਰਹੇ ਬਾਲ ਤੇ ਮਾਰੇ,
ਤੇ ਜਦੋਂ ਇਹ ਅੱਗੋਂ ਜਾਣਗੇ ਨਾ ਉਹਨੂੰ ਫੜਨਗੇ ਤੇ ਉਹ ਬਲ ਦੇ ਨਾਲ ਮਾਰੂਗਾ ਅੱਗੋਂ।
ਸਕਲ ਪਧਾ ਰਹੇ,
ਕਹਿੰਦਾ ਵੇਖੀ ਸਿੰਘ ਕਿੱਦਾਂ ਭੱਜਦੇ ਆ, ਆਪਸ ਵਿੱਚ ਮਜ਼ਾਕ ਕਰ ਰਹੇ ਆ ਨਾ ਉਹ ਜੱਟ ਸਾਰੇ।
ਖਰੇ ਤਮਾਸ਼ਾ ਦੇਖੇ,
ਤੇ ਤਮਾਸ਼ਾ ਖੜੇ ਹੋ ਕੇ ਅਸੀਂ ਵੇਖਾਂਗੇ ਇੱਥੇ।
ਸਿੰਘਨ ਸੰਗ ਊਚ ਤਾਬ ਕਹਾ,
ਸਿੰਘਾਂ ਦੇ ਨਾਲ ਇਸ ਤਰ੍ਹਾਂ ਉੱਚੀ ਜਾਣੀ ਕਿਹਾ ਸਾਰਿਆਂ ਜੱਟਾਂ ਨੇ।
ਹੇਰ ਉਹ ਬਦਰੀ ਤਾਰ ਤਰੇ,
ਬੇਰੀ ਦੇ ਦਰਖਤ ਦੇ ਥੱਲੇ ਖਲੋਤਾ, ਉਧਰ ਵੇਖ ਲੋ ਉਹ ਝੋਟਾ ਜੇ,
ਮਹਿਕ ਰਿਹੋ ਅੱਗੇ ਕਰੇ,
ਉਹ ਲੈ ਲੋ ਅੱਗੇ ਅੱਗੇ ਹੋ ਕੇ ਉਹਨੂੰ ਲੈ ਲੋ ਫੜ ਲੋ।
ਸ਼੍ਰੀ ਗੁਰ ਤੇ ਹਮ ਨਾਹਨ ਰੱਖੇ,
ਗੁਰੂ ਸਾਹਿਬ ਤੋਂ ਅਸੀਂ ਕਿੱਦਾਂ ਰੱਖ ਸਕਦੇ ਹਾਂ, ਇਹ ਅੰਦਰੋਂ ਮਜ਼ਾਕ ਹੈ ਵੀ ਭਜਾਉਣਗੇ, ਤੇ ਫਿਰ ਕਹਿ ਰਹੇ ਗੁਰੂ ਸਾਹਿਬ ਤੋਂ ਅਸੀਂ ਕਿੱਦਾਂ ਰੱਖ ਸਕਦੇ, ਗੁਰੂ ਨੇ ਹੁਕਮ ਕੀਤਾ ਇਹ ਝੋਟਾ ਦੇ ਦਿੱਤਾ।
ਇਹ ਮਹਾਸ ਕਰਨ ਅਭਲਖ ਹੈ,
ਉਹ ਚਾਹੁੰਦੇ ਆ ਅੰਦਰ ਵੀ ਇਹਨਾਂ ਏਦਾਂ ਹਾਸਾ ਮਜ਼ਾਕ ਉਡਾਵਾਂਗੇ ਸਿੰਘਾਂ ਦਾ।
ਸੁਣ ਕਰ ਪੰਚ ਹੋ ਸਿੰਘ ਸਿਧਾਰੇ,
ਉਹ ਸੁਣ ਕੇ ਪੰਜ ਸਿੰਘ ਗੁਰੂ ਸਾਹਿਬ ਦੇ ਖਾਲਸੇ ਪਹੁੰਚੇ।
ਬਲੀ ਮਹਿਕ ਜੈ ਖਰੋਰ ਅਗਾਰੇ,
ਜਿਹੜਾ ਅੱਗੇ ਖਲੋਤਾ ਸੀ ਬਲੀ ਮਹਿਕ ਭਾਲ ਝੋਟਾ,
ਹਰਿਓ ਜਾਏ ਗੁਰ ਤੋਹੇ ਬੁਲਾਇਓ,
ਜਾਂਦਿਆਂ ਖਾਲਸੇ ਨੇ ਕਿਹਾ ਝੋਟੇ ਨੂੰ, ਕਹਿੰਦਾ ਤੈਨੂੰ ਗੁਰੂ ਸਾਹਿਬ ਨੇ ਬੁਲਾਇਆ। ਝੋਟੇ ਨੂੰ ਉਹਨਾਂ ਪੰਜਾਂ ਸਿੰਘਾਂ ਨੇ ਕਿਹਾ ਚੱਲ ਪਈ ਸ਼ੇਰਾ ਤੈਨੂੰ ਗੁਰੂ ਸਾਹਿਬ ਨੇ ਬੁਲਾਇਆ ਹੈ, ਇਸ ਤਰ੍ਹਾਂ ਬਚਨ ਕਹਿਣਾ ਕੀਤਾ ਪੰਜਾਂ ਸਿੰਘਾਂ ਨੇ। ਗੁਰੂ ਸਾਹਿਬ ਨੇ ਪਹਿਲਾਂ ਕਹਿ ਦਿੱਤਾ ਸੀ ਇੱਥੇ ਨਹੀਂ ਹੋ ਸਾਖੀ ਆਏ, ਗੁਰੂ ਕਲਗੀਧਰ ਪਿਤਾ ਨੇ ਆਖਿਆ ਉਸ ਝੋਟੇ ਨੂੰ ਕਿ ਉਹ ਤੁਹਾਨੂੰ ਗੁਰੂ ਨੇ ਬੁਲਾਇਆ ਤੇ ਉਹ ਆਪੇ ਆ ਜਾਵੇਗਾ। ਉਦੋਂ ਲੋਕਾਂ ਨੇ ਕਿਹਾ ਸੀ ਮਹਾਰਾਜ ਉਹ ਤਾਂ ਡਰ ਮਾਰਦਾ ਬਹੁਤ ਹੈ, ਤੇ ਇਸ ਤਰ੍ਹਾਂ ਇੱਥੇ ਕਵੀ ਜੀ ਨੇ ਇੱਥੇ ਸਾਧ ਸੰਗਤ ਪ੍ਰਸੰਗ ਇਸ ਤਰ੍ਹਾਂ ਆ ਰਿਹਾ ਹੈ
ਕੇ ਬਲ ਤੇ ਮਨ ਭਾਇਓ,
ਤੇ ਉਹ ਸਾਧ ਸੰਗਤ ਜੀ ਬਲ ਤੋਂ ਮਾਲ ਹੋ ਗਏ, ਭਾਵ ਕੇ ਜਿੱਦਾਂ ਨਿਰਬਲ ਜਿਹਾ ਹੋ ਜਾਂਦਾ ਨਾ, ਨਿਰਬਲ ਝੋਟਾ ਤੁਰ ਜਾਂਦਾ ਅੱਗੇ, ਏਦਾਂ ਤੁਰ ਪਿਆ ਅੱਗੇ ਸਿੰਘਾਂ ਦੇ ਲੱਗ ਕੇ।
ਹੁਣ ਗੁਰਨਾਮ ਮਹਿਕ ਚੱਲ ਪਰਿਓ,
ਇਹ ਗੁਰੂ ਸਾਹਿਬ ਜੀ ਦਾ ਨਾਂ ਸੁਣ ਕੇ ਸਾਧ ਸੰਗਤ ਜੀ ਉਹ ਝੋਟਾ ਚੱਲ ਪਿਆ, ਕਿਉਂਕਿ ਉਹਦੀ ਮੁਕਤੀ ਜੋ ਹੋਣੀ ਸੀ ਸਤਿਗੁਰ ਨੇ ਕਰਨੀ ਸੀ ਆਪ।
ਬਲੀ ਨਿਬਾਲ ਸਾਮ ਪਾਗ ਮਗ ਧਰਿਓ,
ਬੜਾ ਬਲੀ ਸੀ, ਨਿਬਾਲ ਜਿਹਾ ਹੋ ਕੇ ਕਮਜ਼ੋਰ ਜਿਹਾ ਹੋ ਕੇ ਤੁਰ ਪਿਆ।
ਸਣੇ ਸਣੇ ਚੱਲ ਜਾਤ ਅਗਾਰੀ,
ਜਦੋਂ ਅੱਗੇ ਚੱਲਿਆ ਸਣੇ ਸਣੇ ਅੱਗੇ ਜਾ ਰਿਹਾ, ਪੰਜ ਸਿੰਘ ਪਿੱਛੇ ਉਹ ਅੱਗੇ ਅੱਗੇ ਜਾ ਰਿਹਾ ਝੋਟਾ।
ਤੇਮ ਪੰਚੋ ਸਿੰਘ ਚੱਲੇ ਪਿਛਾਰੀ,
ਇਸ ਤਰ੍ਹਾਂ ਪੰਜੇ ਸਿੰਘ ਪਿੱਛੇ ਜਾ ਰਹੇ ਹਨ।
ਰਾਤ ਹੇਰਤ ਹੋਏ ਹਰਾਮੇ,
ਹੈਰਾਨ ਹੋ ਗਏ ਸਾਰੇ ਜੱਟ ਜ਼ਿਮੀਦਾਰ ਵੇਖ ਕੇ।
ਕਲਾਵਾਨ ਸਤਿਗੁਰੂ ਪਛਾਣੇ,
ਸਤਿਗੁਰੂ ਸੱਚੇ ਪਾਤਸ਼ਾਹ ਕਲਾਵਾਨ ਹਨ, ਕਰਾਮਾਤੀ ਹਨ, ਇਹ ਪਛਾਣ ਲਿਆ।
ਪਸ਼ਚਾਤਾਪ ਕਰਤ ਹੀ ਰਹੇ,
ਬਹੁਤਾ ਪਸ਼ਚਾਤਾਪ ਕਰ ਰਿਹਾ, ਫਿਰ
ਹੱਸਦੇ ਹਮਹੋ ਕਿਉਂ ਰਹੇ,
ਅਸੀਂ ਕਿਉਂ ਹੱਸਣ ਵਾਸਤੇ ਰਹਿ ਗਏ।
ਊਚ ਉਠਾਵਕ ਮੁਖ ਕੋ ਗਯੋ,
ਤੇ ਇਸੇ ਤਰ੍ਹਾਂ ਉੱਚਾ ਮੂੰਹ ਉਠਾ ਕੇ ਚਲੇ ਗਿਆ।
ਮਹਿਕ ਗੁਰੂ ਕੇ ਸਨਮੁਖ ਭਯੋ,
ਝੋਟਾ ਗੁਰੂ ਸਾਹਿਬ ਦੇ ਸਾਹਮਣੇ ਉਹ ਖਲੋਤਾ।
ਉਠ ਸ੍ਰੀ ਪ੍ਰਭ ਵਿੱਚ ਦੁਰਗ ਪਧਾਰੇ,
ਗੁਰੂ ਸਾਹਿਬ ਜੀ ਉੱਠ ਕੇ ਦੁਰਗ ਕਿਲੇ ਵਿੱਚ ਚਲੇ ਗਏ।
ਮਦਕ ਉਤੰਗ ਖਰੋ ਬੇਡ ਭਾਰੇ,
ਤੇ ਬਹੁਤਾ ਜਿਹੜਾ ਦ੍ਰਿੜ ਬਹੁਤਾ ਉਤੰਗ ਉੱਚਾ ਕਿਲਾ ਸੀ, ਪੌੜੀਆਂ ਬਹੁਤ ਜ਼ਿਆਦਾ ਬਠਿੰਡੇ ਦੇ ਕਿਲੇ ਦੀਆਂ। ਹਾਂਜੀ,
ਸਣੇ ਸਣੇ ਚੜ ਸਿਖਰ ਸਧਾਰੇ,
ਗੁਰੂ ਸਾਹਿਬ ਜੀ ਉੱਪਰ ਪਹੁੰਚੇ, ਉਸ ਜਗ੍ਹਾ ਤੇ ਗੁਰਦੁਆਰਾ ਹੈ ਸਾਧ ਸੰਗਤ, ਜਿੱਥੇ ਝੋਟੇ ਨੂੰ ਵੀ ਮਾਰਿਆ, ਬਲੀ ਦਿੱਤੀ, ਉਹ ਲਾਗੇ ਥਾਂ ਜਗ੍ਹਾ ਹੈ, ਉਹ ਜਗ੍ਹਾ ਤੇ ਗੁਰਦੁਆਰਾ, ਬਾਹਰ ਵੀ ਗੁਰਦੁਆਰਾ ਜਿੱਥੇ ਗੁਰੂ ਸਾਹਿਬ ਨੇ ਪਹਿਲਾਂ ਟਕਾ ਕੀਤਾ।
ਪਿੱਛੇ ਗਮਨੇ ਸੰਗ ਜੇ ਸਾਰੇ,
ਸਾਰੇ ਪਿੱਛੇ ਗਮਨੇ ਚਲੇ ਗਏ,
ਉੱਪਰ ਸੰਗ ਮਹਿਕ ਪੀ ਗਯੋ,
ਤੇ ਝੋਟਾ ਵੀ ਆਪਣੇ ਆਪ ਹੀ ਗੁਰੂ ਸਾਹਿਬ ਦੇ ਮਗਰ ਮਗਰ ਤੁਰਿਆ ਜਾ ਰਿਹਾ ਹੈ।
ਸਭ ਮਹਿ ਧੀਰਜ ਧਾਰ ਫਿਰ ਭਯੋ,
ਸਾਰਿਆਂ ਨੇ ਧੀਰਜ ਧਰ ਕੇ ਇਸ ਤਰ੍ਹਾਂ ਖਲੋਤੇ ਹਨ।
ਮੈਂ ਲਾਗਰ ਸਿੰਘ ਕੀ ਦੇਸ਼ ਹੇਰਾ,
ਭਾਈ ਮੈਲਾਗਰ ਸਿੰਘ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੇਖਿਆ।
ਸ੍ਰੀ ਪ੍ਰਭ ਹੁਕਮ ਕਰੇ ਉਹ ਫਿਰ ਬੇਰਾ,
ਗੁਰੂ ਸਾਹਿਬ ਨੇ ਹੁਕਮ ਕੀਤਾ ਉਸ ਵਕਤ,
ਕਾਰ ਝਟਕਾ ਬਾਲ ਦੇਹੋ ਇਸ ਤਾਈ,
ਝਟਕਾ ਦੇ ਦੇ ਭਾਈ ਇਹਨੂੰ, ਝਟਕਾ ਦੇ
ਬਹੁ ਨਕਾ ਸਿੰਘਦੇਵ ਇਥਾਈ,
ਇਸ ਤਰ੍ਹਾਂ ਫਿਰ ਇਹਨੂੰ ਦੇਹ ਨੂੰ ਕੱਢਣਾ ਕਰੀਏ।
ਮੈਲਾਗਰ ਸਿੰਘ ਸੁਣ ਤਤ ਕਾਲਾ,
ਮੈਲਾਗਰ ਸਿੰਘ ਨੇ ਉਸ ਵਕਤ ਸੁਣ ਕੇ ਗੁਰੂ ਸਾਹਿਬ ਜੀ ਦੇ ਕੋਲੋਂ ਬਚਨ, ਬੜਾ ਬਲੀ ਸੀ, ਸੂਰਮਾ ਸੀ, ਇਹ ਪੰਜ ਭਰਾ ਸੀ ਰਾਜਪੂਤ,
ਨਕਾਰਿਓ ਖੜਗ ਕਰਾਲਾ,
ਖਿੱਚ ਕੇ ਖੜਗ ਨਕਾਲੀ ਹੈ, ਭਾਈ ਮੈਲਾਗਰ ਸਿੰਘ, ਭਾਈ ਉਦੇ ਸਿੰਘ, ਭਾਈ ਬਚਿੱਤਰ ਸਿੰਘ, ਇਸੇ ਤਰ੍ਹਾਂ ਸਾਧ ਸਿੰਘ ਪੰਜ ਸਿੰਘ ਸਨ, ਪੰਜੇ ਸੂਰਮੇ ਯੋਧੇ ਬਲੀ ਹਨ, ਪਹਿਲੇ ਸ਼ਹੀਦ ਹੋ ਚੁੱਕੇ ਆ। ਇਕ ਹੈ
ਬਲ ਤੇ ਇਸ ਪ੍ਰਕਾਰ ਕੋ ਬਾਹਿਓ,
ਇਸ ਪ੍ਰਕਾਰ ਬਲ ਦੇ ਨਾਲ ਸ਼ਸਤਰ ਨੂੰ ਮਾਰਿਆ ਹੈ।
ਸੀਸ ਅਜਾਤ ਮਹਿਕ ਕੋ ਲਾਹਿਓ,
ਐ ਜਾਣੋ ਜਿੱਦਾਂ ਮਹਿਕ ਨੂੰ ਪਤਾ ਹੀ ਨਹੀਂ ਲੱਗਾ ਸਿਰ ਵੱਢ ਕੇ ਹੋ ਗਿਆ।
ਭਰਿਓ ਮਨੇਰ ਨੂੰ ਉੱਪਰ ਭਾਰੀ,
ਤੇ ਮਨੇਰ ਨੂੰ ਉੱਪਰ ਭਾਵ ਕੇ ਉਹਦੇ ਉੱਪਰ ਪਿਆ ਹੋਇਆ ਬਨੇਰੇ ਦੇ ਉੱਤੇ।
ਦੇ ਪ੍ਰਾਣ ਸਤਿਗੁਰੂ ਅਗਾਰੀ,
ਪ੍ਰਾਣ ਸਤਿਗੁਰੂ ਦੇ ਅੱਗੇ ਦੇ ਤੇ ਮੁਕਤ ਹੋ ਗਿਆ, ਕਿਉਂਕਿ ਪੂਰਵਲੇ ਜਨਮ ਦਾ ਰਾਜਾ ਸੀ। ਇਸ ਕਰਕੇ ਉਹ ਸਾਧ ਸੰਗਤ ਜੀ ਇਸ ਤਰ੍ਹਾਂ ਪ੍ਰਤੀਤ ਹੈ ਤੇ ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਦੀ ਮੁਕਤ ਕਰਨ ਵਾਸਤੇ ਆਏ ਸਨ, ਤੇ ਸਤਿਗੁਰ ਦੇ ਸਾਹਮਣੇ ਨਾਲੋਂ ਨਾਲੇ ਐ ਤੁਰਿਆ ਜਾ ਰਿਹਾ, ਜਿਹੜਾ ਕਿਸੇ ਨੂੰ ਲਾਗੇ ਨਹੀਂ ਸੀ ਲੱਗਣ ਦਿੰਦਾ। ਇਹ ਸਾਧ ਸੰਗਤ ਸਾਖੀ ਆਉਂਦੀ ਇਸ ਤਰ੍ਹਾਂ,
ਮਰਨ ਸੁਧਾਰਿਓ ਆਪਣ ਭਲੇਰੇ,
ਤੇ ਆਪਣਾ ਭਲਾ ਜਾਣਿਆ ਤਾਂ ਮਰ ਕੇ ਸੁਧਾਰ ਲਿਆ ਆਪਣਾ ਆਪ ਉਹਨੇ।
ਸਭ ਹਿਨ ਮੈਂ ਪ੍ਰਭ ਕਹਿਓ ਚੇਰੇ,
ਸਾਰਿਆਂ ਚ ਕਹਿ ਕੇ ਗੁਰੂ ਸਾਹਿਬ ਨੇ ਇਸ ਤਰ੍ਹਾਂ ਵਚਨ ਕੀਤਾ।
ਮਹਿਕ ਮਰੇ ਕੋ ਤਰੇ ਗਿਰਾਵੈ,
ਕਿਲੇ ਦੀ ਕੰਧ ਤੋਂ ਥੱਲੇ ਸੁੱਟਣ ਵਾਲਾ ਕਿਹੜਾ ਹੈ ਭਾਈ? ਮਹਿਕ ਝੋਟੇ ਨੂੰ ਕਿਲੇ ਦੀ ਕੰਧ ਤੋਂ ਥੱਲੇ ਸੁੱਟ ਦੇ, ਉੱਤੇ ਪਿਆ ਹੋਇਆ ਸੀ ਕੰਧ ਦੇ।
ਬਲੀ ਏਕ ਦੁਤੀ ਨਾ ਕਰ ਲਾਵੇ,
ਦੂਜਾ ਹੱਥ ਨਾ ਲਾਵੇ, ਇੱਕੋ ਹੀ ਬਲੀ ਸਿੰਘ ਜਿਹੜਾ ਉਹਨੂੰ ਸੁੱਟੇ ਪਿੱਛੇ।
ਸੁਣ ਕੂਸ਼ਣ ਹੋਏ ਸਭ ਕੋਈ,
ਸਾਰੇ ਚੁੱਪ ਹੋ ਗਏ।
ਸਾਧ ਗੋਦੜੀਆ ਬੋਲਿਓ ਜਸੋਈ,
ਫਿਰ ਗੋਦੜੀਆ ਸਾਧ ਬੋਲਿਆ ਹੈ ਸੂਰਮਾ,
ਹੁਕਮ ਹੋਏ ਤਾਰ ਇਸੇ ਗਿਰਾਵਾ,
ਮਹਾਰਾਜ ਜੀ ਕਿਰਪਾ ਕਰੋ ਹੁਕਮ ਹੋਵੇ ਤੇ ਮੈਨੂੰ ਗਰਾ ਦਵਾਂ,
ਮੈਂ ਇਕਾਕੀ ਬਾਲ ਬਿਖਰਾਵਾ,
ਮੈਂ ਕੱਲਾ ਹੀ ਬਾਲ ਦੇ ਨਾਲ ਸੁੱਟ ਦਵਾਂਗਾ। ਇੱਕ ਤੇ ਉਹ ਬ੍ਰਹਮ ਗਿਆਨੀ ਸੀ, ਇੱਕ ਉਹਨਾਂ ਦਾ ਦਾ ਵਚਨ ਸਾਰਾ ਸੱਚਾ ਹੋ ਜਾਂਦਾ, ਇੱਕ ਉਹ ਤਕੜੇ ਬੜੇ ਸਨ ਸਰੀਰ ਦੇ। ਭਾਈ ਗੌਰਾ ਜੀ ਨੇ ਉਹਨਾਂ ਨੂੰ, ਉਹਨਾਂ ਦੇ ਕਿਤੇ ਮਾਤਾ ਪਿਤਾ ਨਹੀਂ ਸਨ, ਕੱਲੇ ਹੀ ਰਹਿ ਗਏ ਸਨ, ਉਹਨਾਂ ਨੇ ਉਹਨਾਂ ਨੂੰ ਪਾਲਿਆ ਸੀ। ਤੇ ਭਾਈ ਗੌਰਾ ਜੀ ਜਿਹੜੇ ਬਾਬਾ ਭਾਈ ਭਗਤੂ ਦੇ ਪੁੱਤਰ ਸਨ ਵੱਡੇ, ਤੇ ਛੋਟੇ ਪੁੱਤਰ ਪਹਿਲੇ ਦੂਜੇ ਪੁੱਤਰ ਸਨ ਸਾਧ ਸੰਗਤ ਜੀ ਭਾਈ ਜੀਵਨ ਜੀ, ਜਿਹਨਾਂ ਨੇ ਕੀਰਤਪੁਰ ਸਾਹਿਬ ਪ੍ਰਾਣ ਦਿੱਤੇ ਸਨ ਆਪਣੇ, ਜਿਹੜਾ ਕਿਸੇ ਦਾ ਬ੍ਰਾਹਮਣ ਦਾ ਪੁੱਤਰ ਜਿੰਦਾ ਕੀਤਾ। ਗੁਰੂ ਹਰਿ ਸਾਹਿਬ ਨੇ ਆਖਿਆ ਵੀ ਕੋਈ ਆਪਣੀ ਜਾਨ ਦੇਵੇ, ਤੇ ਭਾਈ ਜੀਵਨ ਦੀ ਜਾ ਕੇ ਜਾਨ ਦੇ ਦਿੱਤੀ ਤੇ ਉਹ ਪੁੱਤਰ ਨੂੰ ਜਿੰਦਾ ਕਰਤਾ ਗੁਰੂ ਸਾਹਿਬ ਦਾ ਹੁਕਮ ਮੰਨ ਕੇ। ਤੇ ਇਸ ਕਰਕੇ ਫਿਰ ਸਾਧ ਸੰਗਤ ਰੱਖਿਆ। ਉਹਦੇ ਤੋਂ ਪਹਿਲਾਂ ਦੀਆਂ ਗੱਲਾਂ ਹਨ, ਜਦੋਂ ਗੌਰਾ ਜੀ ਇਸੇ ਤਰ੍ਹਾਂ ਸਾਧ ਸੰਗਤ ਜੀ ਵਿਚਰ ਰਿਹਾ, ਇਹ ਗੋਦੜੀਆ ਜੀ ਨੂੰ ਜੋ ਵੀ ਕੰਮ ਕਰਦੇ ਉਹ ਆਪਣਾ ਆਪਣਾ ਕਰੀ ਜਾਂਦੇ ਆ। ਤੇ ਇੱਕ ਦਿਨ ਭਾਈ ਜੀਵਨ ਜੀ ਨੂੰ ਬਹੁਤ ਜ਼ਿਆਦਾ ਜੱਟਾਂ ਨੂੰ ਗੁੱਸੇ ਹੋ ਰਹੇ ਸਨ, ਉਹਨੇ ਕਿਉਂ ਦੁਖੀ ਕਰ ਰਹੇ ਇਹਨਾਂ ਨੂੰ? ਤੇ ਉਹ ਕਹਿੰਦਾ ਜੀ ਤੈਨੂੰ ਕੀ ਪਤਾ ਰਾਜਕਾਜ ਕੀ ਹੁੰਦਾ ਹੈ? ਕਹਿੰਦਾ ਫਿਰ ਤੂੰ ਤੇ ਰਾਜ ਦੇ ਹੰਕਾਰ ਚ ਆਫਰਿਆ ਫਿਰਦਾ। ਗੋਦੜੀਆ ਜੀ ਦੇ ਮੂੰਹ ਚੋਂ ਇੰਨਾ ਬਚਨ ਨਿਕਲ ਗਿਆ, ਉਹ ਆਫਰੇਵਾ ਹੋ ਗਿਆ। ਜੀਵਨ ਜੀ ਨੂੰ ਭਾਈ ਭਗਤੂ ਦੀ ਅੰਸ਼ ਹੈ। ਫਿਰ ਭਾਈ ਗੌਰਾ ਨੇ ਕਿਰਪਾ ਤਰਲਾ ਮਾਰ ਕੇ ਲੈ ਕੇ ਗਏ, ਹੱਥ ਛੁਆਇਆ, ਉਹਦਾ ਫਰੇਵਾ ਦੂਰ ਹੋਇਆ, ਫਿਰ ਛੱਡ ਦਿੱਤਾ। ਇਸ ਤਰ੍ਹਾਂ ਉਹ ਵਿਚਰਦੇ ਸਨ ਸਾਰੇ ਪਾਸੇ। ਭਾਈ ਗੋਦੜੀਆ ਜੀ ਨੇ ਮਹਾਰਾਜ ਨੂੰ ਸੱਚੇ ਪਾਤਸ਼ਾਹ ਨੂੰ ਕਿਹਾ, ਮਹਾਰਾਜ ਹੁਣ ਮੈਂ ਇਹਨੂੰ ਸੁੱਟ ਦਵਾਂ,
ਸ਼ਰਤ ਸਮਝਿਓ ਲਿਓ ਉਠਾਏ,
ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ। ਤੇ ਇਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਉਸ ਵਕਤ ਉਹਨੇ ਚੁੱਕ ਲਿਆ
ਮਨੇਰੇ ਤੇ ਕੁਛ ਲਿਆਏ,
ਤੇ ਕੁਝ ਮਨੇਰੇ ਤੇ ਲੈ ਕੇ ਆਏ। ਜਦੋਂ
ਘਰੇ ਬਗਾਏ ਦੂਰ ਕੋ ਗੇਰਾ,
ਥੱਲੇ ਸੁੱਟ ਦਿੱਤਾ ਹੈ ਸਾਧ ਸੰਗਤ ਜੀ ਕਿਲੇ ਦੀ ਕੰਧ ਤੋਂ।
ਬਿਸ ਮਾਨੇ ਜਾਬ ਸਭ ਨੇ ਹੇਰਾ,
ਸਾਰੇ ਬੜੇ ਹੈਰਾਨ ਹੋ ਗਏ। ਸਾਧ ਸੰਗਤ ਤਾਕਤ ਦੀਆਂ ਗੱਲਾਂ, ਇਹ ਤਾਕਤ ਹੈ ਜੰਗੀ ਜਿਹੜਾ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜਿਹੜਾ ਜੋਸ਼ ਜਗਾਉਂਦੇ ਹੋਇਆ ਕਰਦੇ ਸਨ ਸਿੰਘਾਂ ਦੇ ਵਿੱਚ। ਜਿੱਦਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਪੈਂਡੇ ਖਾਂ ਤੇ ਮਹਾਰਾਜ ਦੇ ਚਰਨਾਂ ਚ ਬੈਠਾ ਹੈ, ਬਾਬਾ ਵਿਧੀ ਚੰਦ ਐਡਾ ਸੂਰਮਾ ਜੋਧਾ ਬਲੀ ਕਿੱਡਾ ਤਕੜਾ ਕਦ ਕਾਠ ਹੈ, ਤਕਰੀਬਨ 7 ਫੁੱਟ ਕੱਦ ਸੀ ਉਹਨਾਂ ਦਾ। ਤੇ ਉਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਝੋਟੇ ਪੜਾਉਣ ਵਾਸਤੇ ਡਾਹ ਤੇ, ਦੋਵੇਂ ਝੋਟੇ ਪੂਰੇ ਜ਼ੋਰ ਨਾਲ ਭਿੜਦੇ ਹਨ ਤੇ ਗੁਰੂ ਸਾਹਿਬ ਕਹਿੰਦੇ ਕੋਈ ਸੂਰਮਾ ਉੱਥੇ ਭਾਈ ਇਹਨਾਂ ਦੋਵਾਂ ਝੋਟਿਆਂ ਦਾ ਬਲ ਆਪਣੀਆਂ ਦੋਵਾਂ ਬਾਹਾਂ ਤੇ ਖਤਮ ਕਰ। ਜਦੋਂ ਇਹ ਗੱਲ ਕੀਤੀ ਤਾਂ ਕੋਈ ਨਾ ਉੱਠਿਆ, ਸਾਰੇ ਨੀਵੀਆਂ ਪਾ ਲਈਆਂ, ਪੈਂਡੇ ਖਾਂ ਉੱਠਿਆ ਗੁਰੂ ਕਲਗੀਧਰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ, ਮਾਰੇ ਕਿਰਪਾ ਕਰੋ ਤੇ ਮੈਂ ਕਰਦਾ। ਦੋਵੇਂ ਝੋਟੇ ਪਿਸ਼ਾਬ ਭਿੜਦੇ ਪਿੱਛੇ ਨੂੰ ਜਦੋਂ ਗਏ, ਪੈਂਡੇ ਖਾਂ ਜਦੋਂ ਵਿਚਕਾਰ ਗਿਆ, ਸਾਧ ਸਿੰਘ ਦੋਵਾਂ ਝੋਟਿਆਂ ਦਾ ਬਲ ਦੋਵਾਂ ਬਾਹਾਂ ਤੇ ਖਤਮ ਕਰ ਦਿੱਤਾ ਸੀ, ਹੁੱਸ ਗਏ ਝੋਟੇ ਤੇ ਫਿਰ ਪਿੱਛੇ ਹਟ ਗਏ। ਤੋ ਸਾਧ ਸਿੰਘ ਕਹਿਣ ਦਾ ਭਾਵ ਇਹ ਇੱਕ ਬਾਹੂ ਬਲ ਹੈ ਜਿਹੜਾ ਝੋਟੇ ਪੈਂਡੇ ਖਾਂ ਤੇ ਇੱਦਾਂ ਦਾ ਸੀ। ਸਾਧ ਸੰਗਤ ਛਣੇ ਘੋੜੇ ਸਵਾਰ ਥੱਲੇ ਵੜ ਕੇ ਮੋਰਾਂ ਦੇ ਉੱਤੇ ਚੁੱਕ ਕੇ ਥੱਲੇ ਸੁੱਟ ਦਿਆ ਕਰਦਾ। ਇਸ ਤਰ੍ਹਾਂ ਸਾਧ ਸਿੰਘ ਭਾਈ ਗੋਦੜੀਆ ਜੀ ਬੜੇ ਸੂਰਮੇ ਜੰਗਜੂ ਸਾਧ ਸੰਗਤ ਅਭਿਆਸ ਹੈ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਿੰਘਾਂ ਨੂੰ ਇਹ ਸਿਖਾ ਰਹੇ ਹਨ ਤੇ ਮਹਾਰਾਜ ਨੇ ਆਖਿਆ ਕੱਲਾ ਹੀ ਸਿਪਾਹੀ ਸੁੱਟ ਦੇ ਤੋ ਉਹਨੇ ਸੁੱਟ ਦਿੱਤਾ।
ਕਿਤਨੇ ਵਿਖੇ ਦੇਵ ਚੱਲ ਆਇਓ,
ਇਹਨੇ ਦਿਓ ਚੱਲ ਕੇ ਆ ਗਿਆ ਕਾਣਾ,
ਸ੍ਰੀ ਪ੍ਰਭ ਕੋ ਨਿਜ ਦਰਸ ਦਿਖਾਇਓ,
ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਹੋਇਆ,
ਹੱਥ ਜੋੜ ਕਰ ਅਰਜ ਗੁਜਾਰੀ,
ਹੱਥ ਜੋੜ ਕੇ ਬੇਨਤੀ ਕਰ ਰਿਹਾ ਹੈ,
ਬਾਸਾ ਗੋਇੰਦਵਾਲ ਅਗਾਰੀ,
ਮਾਰੇ ਪਹਿਲਾ ਬਾਸਾ ਮੇਰਾ ਗੋਇੰਦਵਾਲ ਸੀ,
ਅਮਰੀ ਜਾਤ ਹਜ਼ਾਰੋਂ ਫਿਰੇ,
ਸਾਡੀ ਜਾਤ ਦੇ ਬਹੁਤੇ ਉੱਥੇ ਲੋਕ ਸਨ,
ਮਹਾਜਾਰ ਨਰ ਕੀ ਕਰੇ,
ਇਹ ਬਹੁਤੇ ਜ਼ਿਆਦਾ ਉੱਥੇ ਨਗਰਾਂ ਦੀ ਉਜਾੜ ਬਹੁਤ ਕਰਦੇ ਸਨ, ਖਡੂਰ ਸਾਹਿਬ ਦੇ ਲਾਗੇ ਲਾਗੇ ਗੋਇੰਦਵਾਲ ਸਾਹਿਬ ਦੇ,
ਸ੍ਰੀ ਅੰਗਦ ਕਰ ਹੁਕਮ ਪਠਾਏ,
ਗੁਰੂ ਅੰਗਦ ਸਾਹਿਬ ਨੇ ਹੁਕਮ ਕਰਕੇ ਭੇਜਿਆ ਸੀ,
ਸ੍ਰੀ ਗੁਰ ਅਮਰ ਹਮੋਹ ਪਾਰੇ ਆਏ,
ਗੁਰੂ ਅਮਰਦਾਸ ਜੀ ਸਾਡੇ ਤੇ ਚੱਲ ਕੇ ਆਏ,
ਸੰਗ ਸ਼ਰੀ ਕੇ ਜਾਰਤ ਹਮੈ,
ਸ਼ਰੀ ਦੇ ਨਾਲ ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਭਜਾ ਦਿੱਤਾ,
ਪੰਜੇ ਪ੍ਰੇਤ ਸਰਬ ਤੇ ਸਮੈ,
ਸਾਰੇ ਭੂਤ ਪ੍ਰੇਤ ਤੇ ਦੇਹ ਭੱਜ ਗਏ,
ਗਰਭਵਤੀ ਤਬ ਮਾਤ ਹਮਾਰੀ,
ਮੇਰੀ ਮਾਤਾ ਕਹਿੰਦਾ ਗਰਭਵਤੀ ਸੀ,
ਪਾਜ ਪ੍ਰਸੂਤੀ ਖੇਤ ਮਝਾਰੀ,
ਭੱਜਦਿਆਂ ਉਹਦੇ ਤੋਂ ਜਨਮ ਹੋਇਆ ਮੇਰਾ,
ਹਰਡਾ ਲੱਗ ਜਵਾਰ ਕੋ ਮੇਰੇ,
ਤੇ ਜਵਾਰ ਦਾ ਜਵਾਰ ਦੇ ਡੰਡੇ ਦਾ ਕੁੰਡਾ ਭਾਵ ਕੇ ਖੁੰਡੀ ਖੁੰਗੀ ਲੱਗ ਗਈ ਮੇਰੀ ਅੱਖ ਵਿੱਚ,
ਅਨੇਕ ਤਿਸ ਬੇਰੇ,
ਇੱਕ ਨੇਤਰ ਮੇਰਾ ਫੁੱਟ ਗਿਆ ਸੀ,
ਤੁਸੀਂ ਭਰਾਤ ਜਨਮਿਓ ਤਾਂ ਵਿਆਹੋ,
ਤਾਂ ਦੂਜਾ ਭਰਾ ਫਿਰ ਜਨਮਿਆ,
ਕੁੰਡਾ ਟੂਟਿਓ ਕਾਰ ਤਿਸ ਠੌਰ,
ਇਸੇ ਤਰ੍ਹਾਂ ਉਹਦਾ ਹੱਥ ਟੁੱਟ ਗਿਆ,
ਤਬ ਤੇ ਹਮ ਵਾਸੇ ਇਸ ਥਾਂ,
ਉਦੋਂ ਤੋਂ ਮੈਨੂੰ ਕਾਣਾ ਦਿਓ ਕਹਿੰਦੇ ਤੇ ਮੈਂ ਇੱਥੇ ਵੱਸ ਰਿਹਾ ਬਠਿੰਡੇ, ਜਦੋਂ ਦੇ ਗੁਰੂ ਸਾਹਿਬ ਨੇ ਗੋਇੰਦਵਾਲ ਸਾਹਿਬ ਤੋਂ ਸਾਨੂੰ ਭਜਾਇਆ ਹੈ, ਜੰਗਲ ਦੇਸ਼ ਚ ਆ ਗਏ ਸਾਂ ਅਸੀਂ,
ਸੰਮਤ ਸੌ ਤੇ ਅਦਕ ਬਿਤਾਏ,
100 ਸਾਲ ਤੋਂ ਵੱਧ ਸਾਡੀ ਉਮਰਾਂ ਹੈ,
ਖੇਤ ਵੀ ਵਸਣ ਦੇਤ ਕਿਉਂ ਨਾਹੀ,
ਤੇ ਇੱਥੇ ਵੀ ਆਪ ਜੀ ਸਾਨੂੰ ਵਸਣ ਕਿਉਂ ਨੀ ਦਿੰਦੇ, 100 ਸਾਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਤਕਰੀਬਨ 100 ਸਾਲ ਦੇ ਲਾਗੇ ਸਾਗੇ ਬਣ ਜਾਂਦਾ ਹੈ, ਬਲਕਿ 100 ਤੋਂ ਵੱਧ ਹੀ ਬਣਦਾ ਹੈ,
ਕੌਣ ਦੇਸ਼ ਹੈ ਹਮ ਚਾਲ ਜਾਹੀ,
ਕਿਹੜੇ ਦੇਸ਼ ਮਾਰੇ ਅਸੀਂ ਚਲੇ ਜਾਈਏ ਸਤਿਗੁਰੂ ਜੀ,
ਸ੍ਰੀ ਪ੍ਰਭ ਹੁਕਮ ਕੀਨ ਤਿਸ ਤਾਈ,
ਗੁਰੂ ਸਾਹਿਬ ਨੇ ਉਸ ਵਕਤ ਹੁਕਮ ਕੀਤਾ ਹੈ,
ਅਭਿਹਕ ਦੀਮੀ ਬਸੋ ਉਠਾਈ,
ਹੁਣ ਭਾਈ ਸਦਾ ਵਾਸਤੇ ਇੱਕ ਥਾਂ ਵਸ ਜੋ ਜਾ ਕੇ,
ਫਿਰਕੀ ਪੁਰੀ ਸਰਹੰਦ ਉਜਾਰੋ,
ਅਸੀਂ ਸਰਹੰਦ ਨੂੰ ਫਟਕਾਰ ਦਿੱਤਾ ਹੈ, ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਇਹਨਾਂ ਨੇ ਸ਼ਹੀਦ ਕੀਤਾ ਹੈ, ਉਸ ਸਰਹੰਦ ਨੂੰ ਅਸੀਂ ਫਟਕਾਰ ਦਿੱਤਾ, ਕਾਣੇ ਦੇ ਨੂੰ ਕਿਹਾ ਗੁਰੂ ਸਾਹਿਬ ਜੀ ਨੇ,
ਜੜਾ ਉਤਾਰ ਸਤਦਰਬ ਡਾਰੋ,
ਸਾਰੀਆਂ ਉਹਦੀਆਂ ਜੜਾਂ ਪੁੱਟ ਕੇ ਸਤਲੁਜ ਦੇ ਵਿੱਚ ਸੁੱਟ ਦੋ,
ਮੈਂ ਤੈਂ ਤੇ ਕੋ ਬਸਤ ਹਟਾਵਾ,
ਉਹਨੂੰ ਤੁਹਾਨੂੰ ਵਸਦੇ ਨੂੰ ਕੋਈ ਨੀ ਹਟਾਵੇਗਾ,
ਸਦਾ ਵਾਸ ਕੁਮਰੋ ਬਣ ਆਵਾ,
ਸਦਾ ਉੱਥੇ ਵਾਸਾ ਤੁਹਾਡਾ ਬਣ ਆਵੇਗਾ ਸਰਹੰਦਪੁਰੀ ਚ,
ਨਿਕਸੋ ਆਪ ਬਲੰਬ ਨਹ ਕੀਜਾ,
ਚਲੇ ਜਾ ਹੁਣ ਦੇਰ ਨਾ ਕਰ,
ਇਹ ਸਭ ਹਮਰੋ ਦੇਸ਼ ਲਖੀ,
ਇਹ ਸਾਡਾ ਦੇਸ਼ ਹੈ ਮਾਲਵਾ, ਸਾਡਾ ਦੇਸ਼ ਹੈ ਹੁਣ,
ਜੰਗਲ ਨਾਮ ਭਾਖ ਤੇ ਜੋਏ,
ਜਿਹਦਾ ਨਾਂ ਜੰਗਲ ਭਾਖ ਦੇ ਸੀ,
ਆਨੰਦ ਕਹਨੋ ਮਾਲਵਾ ਹੋਏ,
ਬਹੁਤ ਆਨੰਦ ਪ੍ਰਾਪਤ ਮਾਲਵਾ ਦੇਸ਼ ਹੋਵੇਗਾ, ਗੁਰੂ ਸਾਹਿਬ ਜੀ ਨੇ ਆਪ ਬਚਨ ਕਿਹਾ ਹੈ,
ਸੁਣ ਬੋਲਿਓ ਮੈਂ ਸ਼ੁਦਾ ਸਮੇਤ,
ਮਹਾਰਾਜ ਮੈਂ ਭੁੱਖਾ, ਇੱਕ ਵੇਖ ਲੋ ਇੱਥੇ ਆ ਅਸਮੰਜਸ ਦੀ ਗੱਲ ਬਣ ਗਈ ਹੈ ਨਾ, ਉਧਰ ਤੇ ਉਹਨਾਂ ਕਹਿਤਾ ਝੋਟੇ ਨੂੰ ਕਰਨਾ, ਤੇ ਇਧਰ ਤੇ ਸਾਧ ਸੰਗਤ ਨੂੰ ਕਹਿੰਦਾ ਮੈਂ ਮਹਾਰਾਜ ਮੈਂ ਭੁੱਖਾ ਅਜੇ, ਤੇ ਝੋਟੇ ਦੀ ਬਲੀ ਦੇ ਅਸੀਂ ਖਾ ਜਾਂਦਾ ਭੁੱਖਾ ਰੱਜਦਾ ਨਾ, ਇਸ ਕਰਕੇ ਇੱਥੇ ਸਾਧ ਸੰਗਤ ਜੀ ਜਦੋਂ ਅੱਗੇ ਦੇ ਕਹਿ ਰਿਹਾ ਮੈਂ ਮਹਾਰਾਜ ਭੁੱਖਾ ਹਾਂ ਬਹੁਤ,
ਪਹੁੰਚਿਓ ਜਾਏ ਨਹੀਂ ਇਸ ਹੇਤ,
ਇਸ ਤਰ੍ਹਾਂ ਸਤਿਗੁਰ ਪਹੁੰਚਿਆ ਨੀ ਜਾਵੇਗਾ,
ਅਗਾਵਨ ਕੋ ਕਹਿ ਦੀਜਾ,
ਹੁਕਮ ਕਰੋ ਮੈਂ ਖਾਵਾਂ ਕੀ ਹੁਣ,
ਕੋਨ ਮੋਕੋ ਏਤ ਤੇ ਨਿਖ ਸੀਜਾ,
ਫੇਰ ਵੀ ਇੱਥੋਂ ਕੱਢਣਾ ਕਰੋ,
ਸ੍ਰੀ ਮੁਖ ਤੇ ਕੇ ਸਾਧ ਬਖਾਨਾ,
ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਕਹਿਣਾ ਕੀਤਾ,
ਕਹਾਂ ਕਰਤ ਤੂੰ ਖਾਨਾ,
ਅੱਗੇ ਕੀ ਖਾਨਾ ਹੁੰਦਾ ਤੂੰ,
ਆਜ ਨਹੀਂ ਕੈਸੇ ਤੁਮ ਬਣਿਓ,
ਕਾਜ ਨਹੀਂ ਹੈ ਤੇਰਾ ਭਾਈ, ਆਜ ਨਹੀਂ ਕੈਸੇ ਤੂੰ ਬਣਿਓ, ਅੱਜ ਨੀ ਤੇਰਾ ਬਣੇਗਾ ਖਾਣਾ,
ਸੁਣ ਕੇ ਦੇਵ ਗੁਰੂ ਸੰਗ ਭਾਇਓ,
ਇਹ ਸੁਣ ਕੇ ਦੇਵ ਨੇ ਕਿਹਾ ਗੁਰੂ ਸਾਹਿਬ ਨੂੰ,
ਮਹਾਰਾਜ ਫਿਰ ਇਸ ਫਿਰ ਕਾ ਇਸ ਦੇਸ਼,
ਮਹਾਰਾਜ ਇਸ ਦੇਸ਼ ਵਿੱਚ ਫਿਰ ਕੇ,
ਵਿਚਰਤ ਜਿਤ ਕਿਤ ਖਾਤ ਅਵਿਸ਼ੇਸ਼,
ਮਹਾਰਾਜ ਜਿੱਧਰ ਕਿਧਰ ਵਿਚਰ ਕੇ ਮੈਂ ਖਾ ਲਊਂਗਾ,
ਹਜ਼ਾਰੋ ਮਨ ਕੋ ਭੋਜਨ,
ਹਜ਼ਾਰਾਂ ਮਨਾਂ ਦਾ ਮੇਰਾ ਭੋਜਨ ਹੈ,
ਦੇਖਤ ਫਿਰੋ ਅਸਤ ਹੋਏ ਸੋ ਜਾਣਾ,
ਸਤਿਗੁਰ ਜੀ ਦੇਖਦੇ ਫਿਰੋ ਭਾਵ ਕੇ ਦੇਖਤ ਫਿਰੋ ਅਸੁੱਚ ਹੋਏ ਸੋ ਜੋ ਜਨ, ਆ ਜਿਹੜੇ ਸਾਰੇ ਇਸੇ ਤਰ੍ਹਾਂ ਅਸੁੱਚ ਭਾਵ ਮਤਲਬ ਇਹ ਹੈ ਕਿ ਜਿਹੜੇ ਗੁਰਮਤ ਤੋਂ ਪਾਸੇ ਹੈ, ਜਿਹੜੇ ਗੁਰੂ ਸਾਹਿਬ ਦੇ ਸਿੰਘ ਨਹੀਂ ਬਣਦੇ ਜਾਂ ਗੁਰਮਤ ਤੋਂ ਉਲਟ ਹਨ, ਤੇ ਉਹ ਕਹਿੰਦੇ ਅਸੁੱਚ, ਜਿਹੜੇ ਸੁੱਚ ਨਹੀਂ ਰੱਖਦੇ, ਹੁਣ ਵੇਖ ਲਓ ਅਸੁੱਚ ਦਾ ਮਤਲਬ ਹੈ ਜਿਹੜੇ ਮਲੀਨ ਰਹਿੰਦੇ, ਜਿਹੜੇ ਸਾਧ ਸੰਗਤ ਜੀ ਇਸੇ ਤਰ੍ਹਾਂ ਬਹੁਤ ਕੁਝ ਆਉਂਦੇ ਨਾ, ਸ਼ਰਾਬ ਕਬਾਬ ਇਹ ਸਾਰਾ ਕੁਝ ਜਿਹੜਾ ਦੈਂਤਾਂ ਦਾ ਖਾਣਾ ਮੰਨਿਆ ਗਿਆ, ਆਮ ਲੋਕ ਪਹਿਲੋਂ ਮੰਨਦੇ, ਤੇ ਪਰ ਉਹ ਇਹ ਕਹਿੰਦਾ ਵੀ ਇਹ ਜਿਹੜੇ ਲੋਕ ਇਸ ਤਰ੍ਹਾਂ ਦੇ ਹਨ ਨਾ, ਜਿਹੜੇ
ਸਤਿਗੁਰ ਆਰ ਹਮ ਨਾਮ ਨਾ ਕਹੈ,
ਜਿਹੜੇ ਸਤਿਗੁਰੂ ਜੀ ਤੁਹਾਡਾ ਨਾਮ ਨਹੀਂ ਲੈਂਦੇ,
ਸ਼ੀਨ ਖਾਤ ਹਮ ਰਹੇ,
ਸਤਿਗੁਰੂ ਉਹਨਾਂ ਤੋਂ ਅਸੀਂ ਅੰਨ ਖੋਹ ਲੈਂਦੇ, ਆ ਵੇਖ ਲਓ ਕਈ ਵਾਰ ਇਹ ਵੇਖਿਆ ਤੇ ਸਾਧ ਸੰਗਤ ਜੀ ਅੰਨ ਜਿਹੜਾ ਬਰਕਤ ਹੀ ਉੱਡ ਜਾਂਦੀ ਹੈ। ਤੇ ਕਈ ਸਤਿਗੁਰ ਦੀ ਐਸੀ ਬਖਸ਼ਿਸ਼ ਹੈ ਜਿਹੜੇ ਗੁਰੂ ਦੇ ਖਾਲਸੇ ਆ ਤਿਆਰ ਬੁਰ ਤਿਆਰ ਗੁਰੂ ਦਾ ਨਾਮ ਲੈਣ ਵਾਲੇ ਸਿਮਰਨ ਕਰਨ ਵਾਲੇ ਉਹਨਾਂ ਦੇ ਘਰਾਂ ਚ ਬਰਕਤ ਹੈ, ਬਰਕਤ ਹੀ ਬਰਕਤ ਹੈ, ਉਹਨਾਂ ਦੀਆਂ ਫਸਲਾਂ ਹੀ ਬਹੁਤ ਹੁੰਦੀਆਂ। ਤੇ ਜਿਹੜੇ ਸਾਧ ਸੰਗਤ ਰੱਬ ਦਾ ਨਾਂ ਨਹੀਂ ਲੈਂਦੇ ਉਹਨਾਂ ਦੇ ਕੋਲੋਂ ਇਸ ਤਰ੍ਹਾਂ ਸਾਧ ਸੰਗਤ ਇਹ ਚੀਜ਼ਾਂ ਜਿਹੜੀਆਂ ਹੈ ਨਾ ਇਹ ਦੈਂਤ ਭੂਤ ਪ੍ਰੇਤ ਇਹ ਸਾਰੇ ਕੁਝ ਖੋ ਖਾ ਲੈਂਦੇ ਆ, ਇਸ ਕਰਕੇ ਤਾਂ ਬਰਕਤਾਂ ਉੱਡ ਜਾਂਦੀਆਂ। ਜੇ ਗੁਰੂ ਦਾ ਨਾਮ ਲਈ ਉੱਥੇ ਸਾਧ ਸੰਗਤ ਗੁਰੂ ਦਾ ਸਿੰਘ ਬਣ ਕੇ ਗੁਰੂ ਦਾ ਨਾਮ ਲੈਣ ਵਾਲੇ ਜਿਹੜੇ ਗੁਰੂ ਪਿਆਰੇ ਆ ਉਹਨਾਂ ਨੂੰ ਇਹ ਚੀਜ਼ਾਂ ਕੁਝ ਨਹੀਂ ਕਹਿੰਦੀਆਂ ਸਾਧ ਸੰਗਤ ਜੀ।
ਆਜ ਪ੍ਰਾਤ ਹੀ ਮੋਹੇ ਨਕਾਰ ਹੋ,
ਅੱਜ ਸਤਿਗੁਰ ਸ਼ਾਮ ਨੂੰ ਮੈਨੂੰ ਭਾਵੇਂ ਕੱਢ ਦੋ,
ਮੈਂ ਕਿਤ ਤੇ ਕਾਲੀਨ ਆਹਾਰੋ,
ਮੈਂ ਕਿਸੇ ਤੋਂ ਆਹਾਰ ਨਹੀਂ ਲਵਾਂਗਾ।
ਸ੍ਰੀ ਮੁਖ ਕਹਿਓ ਅਬੇਹ ਤੂੰ ਜਾਹੋ,
ਗੁਰੂ ਸਾਹਿਬ ਨੇ ਕਹਾਉਣੇ ਚਲੇ ਜਾ ਇਥੋਂ,
ਹੈ ਮਸੂਰ ਪੁਰ ਤੁਮਰੇ ਰਾਹੋ,
ਤੇ ਰਸਤੇ ਵਿੱਚ ਮਸੂਰ ਹੈ ਪਿੰਡ ਇੱਥੇ ਤੇਰੇ ਰਾਹ ਦੇ ਵਿੱਚ,
ਕਹਾਂ ਦੁਪਹਿਰਾ ਕਾਬ ਵਿਸਰਾਮੋ,
ਉੱਥੇ ਦੁਪਹਿਰਾ ਵਿਸਰਾਮ ਕਰ ਲਵੀ ਜੋ ਖਾਣਾ ਖਾ ਲਵੀ,
ਸੰਧਿਆ ਕਹੋ ਸਰੰਦ ਕਰ ਧਾਮੋ,
ਸੰਧਿਆ ਟਾਈਮ ਤੂੰ ਸਰਹੰਦ ਪਹੁੰਚ ਜਾ,
ਸੁਣ ਤੂੰ ਹੁਕਮ ਕੋ ਕੀਨ ਪਿਆਨਾ,
ਇਹ ਸੁਣ ਕੇ ਗੁਰੂ ਸਾਹਿਬ ਦਾ ਹੁਕਮ ਤੋਂ ਤੇ ਸਾਧ ਸੰਗਤ ਜਾਣਾ ਕੀਤਾ ਕਾਣੇ ਦਿਓ ਨੇ,
ਕਾਰ ਬੰਧਨ ਨਿਜ ਹਿਤ ਕੋ ਮਾਨਾ,
ਇਹ ਬੰਧਨ ਕਰਕੇ ਆਪਣੇ ਹਿੱਤ ਨੂੰ ਜਾਣਿਆ ਹੈ ਭਲਾ ਆਪਣਾ,
ਸ਼੍ਰੀ ਪ੍ਰਭ ਕੀਨ ਤੁਸੀਂ ਥਲ ਡੇਰਾ,
ਉਸ ਜਗ੍ਹਾ ਤੇ ਬਠਿੰਡੇ ਉਹ ਕਿਲੇ ਦੇ ਵਿੱਚ ਗੁਰੂ ਸਾਹਿਬ ਨੇ ਡੇਰਾ ਕੀਤਾ, ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਹੈ।
ਕਿਸਮਤ ਲੋਕ ਸੁਣਤ ਜਿਨ ਹੇਰਾ,
ਜਿਨ੍ਹਾਂ ਨੇ ਸੁਣਿਆ ਤੇ ਜਿਨ੍ਹਾਂ ਵੇਖਿਆ ਸਾਰੇ ਹੈਰਾਨ ਹੋ ਗਏ,
ਮਹਾਰਾਜ ਕੀ ਸਤਿਗੁਰ ਸੁਣਾਵੇ,
ਸਤਿਗੁਰ ਦੀ ਉਸਤਤੀ ਸੁਣਾ ਰਹੇ ਹਨ ਸਾਰੇ,
ਇਨ ਕੇ ਕਾਜ ਨਾ ਇਨਹੂੰ ਬਣਿਆ ਵੈ,
ਤੇ ਸਾਧ ਸੰਗਤ ਜੀ ਕਹਿੰਦੇ ਹਨ ਗੁਰੂ ਸਾਹਿਬ ਦਾ ਕਾਰਜ ਹੈ ਤੇ ਗੁਰੂ ਨੂੰ ਬਣਾਉਂਦਾ ਹੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ, ਖਾਨ ਪਾਨ ਕਰ ਰਾਤ ਕੋ,
ਰਾਤ ਨੂੰ ਖਾਨ ਪਾਨ ਕਰਕੇ
ਫਿਰ ਪ੍ਰਿਅੰਕ ਪਰ ਸੋਏ,
ਸਤਿਗੁਰੂ ਜੀ ਪਲੰਘ ਤੇ ਸਥਿਤ ਹੋਏ,
ਉਤਰੇ ਤਰੇ ਸੋ ਦੁਰਗ ਕੇ,
ਦੁਰਗ ਕਿਲੇ ਦੇ ਥੱਲੇ ਨੂੰ ਉਤਰੇ,
ਉਤੇ ਵਪਾਰੀ ਕੋਏ,
ਕੋਈ ਵਪਾਰੀ ਸੀ ਕਿਲੇ ਦੇ ਥੱਲੇ,
ਸੋ ਪਈ ਤਿੰਨ ਸੱਸੀ ਪੁੰਨੂ ਕੋ ਗਾਇਓ,
ਸੱਸੀ ਪੁੰਨੂ ਦਾ ਗੀਤ ਗਾਉਣਾ ਕੀਤਾ ਉਹਨੇ,
ਬਾਰ ਬਾਰ ਕਰ ਰਾਗ ਵਸਾਇਓ,
ਬਾਰ ਬਾਰ ਰਾਗ ਦੇ ਵਿੱਚ ਗਾਇਆ,
ਰਾਤ ਦਿਖਾ ਰਸ ਕੋ ਬਹੁ ਕੀਨਾ,
ਰਾਤ ਦੇ ਵਿੱਚ ਬੜੇ ਰਸ ਨਾਲ ਗਾਉਣਾ ਕੀਤਾ ਉਹਨੇ ਰਾਤ ਨੂੰ,
ਫਿਰ ਪ੍ਰਿਅੰਕ ਸੁਣ ਗੁਰੂ ਪ੍ਰਵੀਨ,
ਪ੍ਰਵੀਨ ਸਤਿਗੁਰੂ ਪਿਤਾ ਨੇ ਇਹ ਸੁਣਨਾ ਕੀਤਾ,
ਕਿਰੰਕਾਲ ਲਗ ਗਾਵਤ ਰਹਿਓ,
ਬਹੁਤ ਚਿਰ ਉਹ ਗਾਉਂਦਾ ਰਿਹਾ ਵਪਾਰੀ,
ਸਭ ਨੂੰ ਸੁਣਿਓ ਮਾਛੇ ਮਨ ਲਹਿਓ,
ਅੱਛਾ ਚੰਗਾ ਸੁਣਿਆ ਸਾਰਿਆਂ ਨੇ,
ਸੁਖ ਜਥਾ ਸੁਖ ਰਾਤ ਪਿਤਾਜੀ,
ਸੋਂਦਿਆਂ ਰਾਤ ਬਤੀਤ ਹੋ ਗਈ,
ਜਾਗੇ ਪ੍ਰਭੂ ਪ੍ਰਾਪਤ ਹੋਏ ਆਈ,
ਸਵੇਰੇ ਅੰਮ੍ਰਿਤ ਵੇਲੇ ਜਦੋਂ ਗੁਰੂ ਸਾਹਿਬ ਜਾਗੇ ਹਨ, ਆਹ ਜਿਹੜਾ ਸੁਣਨ ਵਾਲਾ ਬਚਨ ਹੈ ਭਾਈ, ਇਹ ਨਾ ਆਵੇ ਸੱਸੀ ਪੁੰਨੂ ਦੇ ਗੀਤ ਗਾਉਣੇ ਸ਼ੁਰੂ ਕਰ ਦੋ, ਆਹ ਗੁਰੂ ਸਾਹਿਬ ਨੇ ਕੀ ਦੱਸਿਆ ਸਰਵਣ ਕਰੋ। ਹਾਂਜੀ,
ਸੌਚ ਇਸ਼ਨਾਨ ਦੀਵਾਨ ਲਗਾਇਓ,
ਸੌਚ ਇਸ਼ਨਾਨ ਕਰਕੇ ਦੀਵਾਨ ਲਾਉਣਾ ਕੀਤਾ ਸੁਭਾ,
ਜਿਉ ਗੁਰੂ ਰਾਤ ਕਿਨ ਗਾਇਓ,
ਗੁਰੂ ਸਾਹਿਬ ਨੇ ਪੁੱਛਿਆ ਰਾਤ ਨੂੰ ਕਿੰਨੇ ਗਾਉਣਾ ਕੀਤਾ ਹੈ ਭਾਈ,
ਸਿੰਘਣ ਕਹਿਓ ਲਾਲ ਕੋ ਲਿਆਏ,
ਗੁਰੂ ਸਾਹਿਬ ਜੀ ਕਹਿੰਦੇ, ਗੁਰੂ ਸਾਹਿਬ ਨੂੰ ਸਿੰਘਾਂ ਨੇ ਕਿਹਾ ਮਹਾਰਾਜ ਉਹਨੇ ਗੱਡੇ ਲਿਆਂਦੇ ਹਨ,
ਬ੍ਰਿੰਦ ਸੰਗ ਤਿੰਨ ਗਾਏ,
ਤੇ ਉਹ ਵਪਾਰੀਆਂ ਨੇ ਗਾਉਣਾ ਕੀਤਾ ਹੈ,
ਜਾਏ ਬੁਲਾ ਉਹ ਲਿਆਓ ਤਾਹੇ,
ਤੇ ਜਾਏ ਬੁਲਾ ਕੇ ਲਿਆਓ ਭਾਈ ਉਹਨੂੰ,
ਸੁਣ ਕਰ ਦਾਸ ਗਯੋ ਤਿੰਨ ਪਾਹੇ,
ਉਸ ਤਰ੍ਹਾਂ ਉਹਦੇ ਕੋਲ ਜਦੋਂ ਗਿਆ,
ਗੁਰੂ ਹਕਾਰ ਹੀ ਚਾਰ ਸੋ ਆਯੋ,
ਗੁਰੂ ਸਾਹਿਬ ਨੇ ਬੁਲਾਇਆ ਤੈਨੂੰ ਆ ਜਾ,
ਦਰਸ਼ਨ ਕਰਤੇ ਸੀਸ ਨਵਾਯੋ,
ਦਰਸ਼ਨ ਕਰਕੇ ਸੀਸ ਨਵਾਇਆ ਹੈ,
ਸ੍ਰੀ ਪ੍ਰਭਨੇ ਰਾਤ ਜਿਨ ਗਾਵਤ,
ਗੁਰੂ ਸਾਹਿਬ ਨੇ ਪੁੱਛਿਆ ਰਾਤ ਜਿਹੜਾ ਗਾ ਰਿਹਾ ਸਾਂ,
ਸੱਸੀ ਪੁੰਨੂ ਰਾਗ ਵਸਾਵਤ,
ਇਹ ਜਦੋਂ ਸੱਸੀ ਪੁੰਨੂ ਦਾ ਜਿਹੜਾ ਗੀਤ ਗਾ ਰਿਹਾ ਸੀ, ਤੂੰ
ਆਪ ਗਾਵਨ ਕਰੋ,
ਬਹਿ ਕੇ ਇੱਥੇ ਗਾ ਕੇ ਸੁਣਾ ਸਾਨੂੰ ਭਾਈ ਇੱਕ ਵਾਰ,
ਕਿਸੀ ਪ੍ਰਕਾਰ ਅਲਕ ਰਸ ਧਰੋ,
ਉਸ ਤਰ੍ਹਾਂ ਰਸ ਦੇ ਨਾਲ ਗਾਉਣਾ ਕਰ,
ਸੁਣ ਕਰ ਜੋਰਤ ਬੋਲਿਓ ਸੋਏ,
ਇਹ ਹੱਥ ਜੋੜ ਕੇ ਕਹਿਣ ਲੱਗਾ,
ਆਪ ਤੋਂ ਗਾਇਓ ਜਾਏ ਨਾ ਕੋਈ,
ਹੁਣ ਤੇ ਗਾਇਆ ਨੀ ਜਾਵੇਗਾ ਮੇਰੇ ਕੋਲੋਂ,
ਲਾਜ ਆਪ ਤੇ ਮੁਝ ਕੋ ਆਵੇ,
ਆਪ ਜੀ ਤੋਂ ਲੱਜਿਆ ਆਉਂਦੀ ਹੈ,
ਸਮੁਖ ਬੋਲ ਬੇ ਨਾਹਿਨ ਪਹਵੈ,
ਸਾਡੇ ਸਾਹਮਣੇ ਆਪ ਜੀ ਦੇ ਬੋਲਣਾ ਨੀ ਪਾਉਂਦਾ,
ਆਪ ਗੁਰ ਦਈ ਕਨਾਤ ਬੰਦਾਨਾ ਏ,
ਗੁਰੂ ਸਾਹਿਬ ਜੀ ਨੇ ਕਨਾਤ ਬਣਾ ਦਿੱਤੇ,
ਆਪ ਕੇ ਉਤੈ ਕਹੇ ਬਿਠਾਏ,
ਫਿਰ ਉਧਰਲੇ ਪਾਸੇ ਬਿਠਾ ਦਿੱਤਾ,
ਬਾਪੂ ਹੁਕਮ ਮਾਨ ਕਰ ਗਾਇਓ,
ਗੁਰੂ ਸਾਹਿਬ ਦਾ ਹੁਕਮ ਮੰਨ ਕੇ ਗਾਉਣਾ ਕੀਤਾ,
ਕਹੂ ਰਾਤ ਸ਼ਾਮ ਰਸ ਨਹਿ ਪਾਇਓ,
ਰਾਤ ਵਾਲਾ ਰਸ ਫੇਰ ਵੀ ਉਹਨੂੰ ਨਹੀਂ ਆਇਆ, ਕਿਉਂਕਿ ਗੁਰੂ ਸਾਹਿਬ ਦੇ ਸਾਹਮਣੇ ਇਸ ਤਰ੍ਹਾਂ ਦਾ ਕੌਣ ਗੀਤ ਗਾ ਸਕਦਾ ਹੈ, ਪਰ ਉਹਨੇ ਗਾਉਣਾ ਕੀਤਾ ਕਿਸ ਤਰ੍ਹਾਂ,
ਕਰ ਤਿਸ ਪੀਓ ਨਿਵਾ ਨਿਹਾਲ,
ਧਨ ਦੇ ਕੇ ਨਿਹਾਲ ਕੀਤਾ,
ਕਰੀ ਮੌਜ ਸ੍ਰੀ ਪ੍ਰਭੂ ਵਿਸਾਲ,
ਗੁਰੂ ਸਾਹਿਬ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਕਹਿਣਾ ਕੀਤਾ ਹੈ,
ਸੱਸੀ ਪਾਰ ਕੇ ਤਰਕ ਉਠਾਈ,
ਸੱਸੀ ਤੇ ਕਿਸੇ ਨੇ ਤਰਕ ਉਠਾਉਣਾ ਕੀਤੀ ਹੈ,
ਇਸ ਪ੍ਰਾਤ ਉੱਤਰ ਕਰਿਓ ਗੁਸਾਈ,
ਗੁਰੂ ਸਾਹਿਬ ਨੇ ਉਸ ਤਰ੍ਹਾਂ ਕਹਿਣਾ ਕੀਤਾ ਭਾਈ,
ਗੜਨ ਅਗਨੀ ਮਾਹੀ,
ਅੰਗਰ ਜਿਹੜਾ ਗੂਠਾ ਨੀ ਗੰਡਿਆ ਜਾਂਦਾ ਆਪਣੀ ਧਰਤੀ ਵਿੱਚ, ਜੇ
ਸੱਸੀਆ ਭਈ ਪ੍ਰਵੇਸ਼ਨ,
ਉਹਦੇ ਧਰਤੀ ਚ ਪ੍ਰਵੇਸ਼, ਸਾਧ ਸੰਗਤ ਇੱਥੇ ਇੱਕ ਬਚਨ ਆਇਆ ਤਾਤਪਰਜ ਹੈ, ਜਿਹੜਾ ਪ੍ਰਮਾਣ ਦ੍ਰਿਸ਼ਟਾਂਤ ਹੁੰਦਾ ਉਹਦਾ ਇੱਕ ਅੰਗ ਹੁੰਦਾ। ਗੁਰੂ ਕਲਗੀਧਰ ਪਿਤਾ ਨੇ ਸੱਚੇ ਪਾਤਸ਼ਾਹ ਨੇ ਇੱਥੇ ਉਹ ਵਚਨ ਕਿਹਾ, ਉਹ ਵਿਆਹੀ ਗਈ ਸੀ ਤੇ ਪਤੀਵਰਤਾ ਧਰਮ ਵਿੱਚ ਕਾਇਮ ਸੀ, ਪਤੀ ਨੂੰ ਚੁੱਕ ਕੇ ਉਹਦੇ ਭਰਾ ਲੈ ਗਏ, ਉਹ ਮਗਰ ਉਹਦੇ ਆਪਣੇ ਪਤੀ ਦੇ ਗਈ ਹੈ। ਜੇ ਇਹ ਵੇਖ ਲਓ ਤੇ ਪਤੀ ਵਰਤਾ ਧਰਮ ਦੇ ਵਿੱਚ ਬੀਬੀ ਕਾਇਮ ਹੈ ਜਿਹੜੀ, ਉਹਨੇ ਸਾਧ ਸਿੰਘ ਇਸ ਤਰ੍ਹਾਂ ਕਿਹਾ। ਗੁਰੂ ਸਾਹਿਬ ਜੀ ਨੇ ਉਹ ਤਾਤਪਰ ਸਾਨੂੰ ਸਮਝਾਉਣਾ ਕੀਤਾ। ਗੁਰੂ ਸਾਹਿਬ ਨੇ ਕਿਹਾ ਵੀ ਜਿਹਨੇ ਪਿਆਰ, ਜੇ ਉਹਨੇ ਪਤਨੀ ਨੇ ਪਤੀ ਨਾਲ ਪਿਆਰ ਪਾਇਆ, ਧਰਤੀ ਨੇ ਉਹਨੂੰ ਰਾਹ ਦੇ ਦਿੱਤਾ, ਵਿੱਚ ਗਰਕ ਹੋ ਗਈ ਹੈ ਤੇ ਇੱਕ ਬੂਠਾ ਆਪਾਂ ਨਹੀਂ ਚਬਾ ਸਕਦੇ। ਤੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇ ਪਰਮੇਸ਼ਰ ਨਾਲ ਪਿਆਰ ਪਾਈਏ ਆਪਾਂ ਤੇ ਪਰਮੇਸ਼ਰ ਦੇ ਵਿੱਚ ਆਪਾਂ ਭੇਤ ਹੋ ਸਕਦੇ ਹਾਂ। ਇਸ ਕਰਕੇ ਉਹ ਪਤੀ ਤੇ ਪਤਨੀ ਦੇ ਪਿਆਰ ਦੇ ਬਾਰੇ ਗੁਰੂ ਸਾਹਿਬ ਨੇ ਕਹਿਣਾ ਕੀਤਾ ਹੈ।
ਸਸਿਆ ਪਈ ਪਰਵੇਸ਼ਨ ਤਾਹੀ,
ਤਾਂ ਪਈ ਸੱਸੀ ਪ੍ਰਵੇਸ਼ ਹੋ ਗਈ ਹੈ।
ਪ੍ਰੇਮ ਮਹਾਤਮ ਬਡੋਹ ਬਡੇਰਾ,
ਤੇ ਪ੍ਰੇਮ ਮਹਾਤਮ ਬਹੁਤਾ ਪਿਆਰ ਹੈ, ਬਹੁਤ ਵੱਡਾ ਜਿਹੜਾ ਗੁਰੂ ਸਾਹਿਬ ਨਾਲ। ਗੁਰੂ ਸਾਹਿਬ ਕਹਿੰਦੇ ਪਿਆਰ ਜਿਹੜਾ ਪਤਨੀ ਪਤਨੀ ਦਾ, ਪਤਨੀ ਤੇ ਪਤੀ ਦਾ ਹੋਣਾ ਚਾਹੀਦਾ ਹੈ।
ਪ੍ਰਾਣ ਲਾਗ ਲਾਗ ਜਿਨ ਹੋ ਨਬੇਰਾ,
ਤੇ ਪ੍ਰਾਣ ਲਾਉਣ ਤੱਕ ਵੀ ਜਿਹਨੇ ਨਬੇਰਿਆ ਆਪਣਾ ਪਿਆਰ ਨਿਭਾਇਆ ਹੈ ਭਾਈ,
ਨਾਮ ਸਦਾ ਫਿਰ ਭਾਈ।
ਇਸੇ ਤਰ੍ਹਾਂ ਭਾਈ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਵੀ ਸਾਧ ਸੰਗਤ ਜੀ ਇਹ ਬਚਨ ਕਿਹਾ ਵਾਰਾਂ ਦੇ ਵਿੱਚ ਪਿਆਰ ਦੇ ਬਾਰੇ ਬਚਨ ਕੀਤਾ, ਇਸੇ ਤਰ੍ਹਾਂ ਭਾਈ ਪਰਮਾਤਮਾ ਨਾਲ ਪਿਆਰ ਕਰਨਾ ਚਾਹੀਦਾ ਹੈ।
ਬਖਾਨੇ ਗਏ
ਤੇ ਲੱਖੋਂ ਬਰਖ ਪਹਿਲੇ ਭਾਈ ਸਾਧ ਸੰਗਤ ਜੀ ਕਹਿਣਾ ਕੀਤਾ,
ਪਰਮੇਸ਼ਰ ਸਥਾਨ ਜਿਨ ਪ੍ਰੇਮ,
ਜਿਨ੍ਹਾਂ ਦਾ ਗੁਰੂ ਤੇ ਪਰਮੇਸ਼ਰ ਦੇ ਨਾਲ ਪਿਆਰ ਹੈ,
ਤਤਕਾਲ ਭਾਵ ਤੇ ਸ਼ੇਮ,
ਉਹ ਭਾਈ ਛੇਤੀ ਦੇ ਨਾਲ ਤਤਕਾਲ ਹੀ ਸ਼ੇਮ ਦਾ ਮਤਲਬ ਮੁਕਤੀ ਪਾਉਂਦੇ ਹਨ।
ਬਿਨਾਂ ਪ੍ਰੇਮ ਫੋਕਟ ਸਭ ਰਤਨ,
ਇਸੇ ਤਰ੍ਹਾਂ ਬਿਨਾਂ ਪ੍ਰੇਮ ਤੋਂ ਜਿਹੜੇ ਰਤਨ ਹਨ ਸਾਧ ਸੰਗਤ ਦੁਨੀਆਦਾਰੀ ਦੇ ਸਾਰੇ ਫੋਕਟ ਹਨ।
ਪ੍ਰੇਮ ਸੁਕਰਮ ਸਭ ਮਹਿਰਤਨ,
ਪ੍ਰੇਮ ਸ਼ੁਭ ਕਰਨ ਹੈ, ਇਹ ਸਾਰੇ ਰਤਨਾਂ ਤੋਂ ਵੱਡਾ ਰਤਨ ਹੈ।
ਪ੍ਰੇਮੀ ਜਾਪ ਤਾਪ ਬਿਨ ਮਾਖ ਜੋਗ,
ਤੇ ਪ੍ਰੇਮੀ ਤੇ ਜਪ ਤਪ ਤੋਂ ਬਿਨਾਂ ਜਿਹੜਾ ਜੋਗ ਹੈ,
ਪ੍ਰਾਪਤ ਹੋਤ ਉਚੇਰੇ ਲੋਕ,
ਤੇ ਪ੍ਰਾਪਤ ਹੁੰਦਾ ਹੈ ਤੇ ਸਤਿਗੁਰੂ ਅਕਾਲ ਪੁਰਖ ਤੱਕ ਪਹੁੰਚ ਜਾਂਦਾ ਜਿਹੜਾ ਪਿਆਰ ਕਰਦਾ ਹੈ ਪਰਮਾਤਮਾ ਦੇ ਨਾਲ।
ਇਤਿਹਾਸਕ ਮਹਿਮਾ ਮੁਖ ਗਾਈ,
ਇਸ ਤਰ੍ਹਾਂ ਗੁਰੂ ਸਾਹਿਬ ਨੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਇਹ ਮਹਿਮਾ ਗਾਣਾ ਕੀਤੀ ਹੈ।
ਕਿਸ ਸਮੇਂ ਤਹ ਛਰੇ ਗੁਸਾਈ,
ਕੁਝ ਸਮਾਂ ਗੁਰੂ ਸਾਹਿਬ ਉੱਥੇ ਬੈਠਣਾ ਕੀਤਾ ਹੈ।
ਬਰਤੰਤ ਬਰਾੜਨ ਫੇਰ,
ਫੇਰ ਬਰਾੜਾ ਨੇ ਇਸ ਤਰ੍ਹਾਂ ਕਹਿਣਾ ਕੀਤਾ,
ਬਿਨਾਂ ਪਾਲ ਨਿਰਪ ਚੜਿਓ ਅਖੇਰ,
ਬਿਨਾਂ ਪਾਲ ਜਦੋਂ ਸਾਧ ਸੰਗਤ ਜੀ, ਅਖੇਰ ਦਾ ਮਤਲਬ ਹੈ ਜਦੋਂ ਸ਼ਿਕਾਰ ਤੇ ਚੜਿਆ ਸੀ,
ਉਦਿਆਨ ਵਿਖਿਆ ਚੱਲ ਗਯੋ,
ਜਦੋਂ ਉਦਿਆਨ ਜੰਗਲ ਵਿੱਚ ਚਲੇ ਗਿਆ ਸੀ,
ਏਕ ਬਿਲੋਕਤ ਭਯੋ,
ਇੱਕ ਕੌਤਕ ਵਿਖਿਆ,
ਅਜਾ ਪ੍ਰਸੂਤਾ ਬ੍ਰੇਕ ਕੋ ਲੜੈ,
ਇੱਕ ਅਜਾ ਜਿਹੜੀ ਬੱਕਰੀ ਸੀ ਆਪਣੇ ਬੱਚੇ ਤੋਂ ਲੜ ਰਹੀ ਸੀ ਬਘਿਆੜ ਦੇ ਨਾਲ,
ਬਤਸ਼ ਬਚਾਵਨ ਕਰੈ,
ਆਪਣੇ ਵੰਸ਼ ਨੂੰ ਬਚਾਉਣਾ ਕਰ ਰਹੀ ਸੀ। ਜਿਸ ਜਗ੍ਹਾ ਦੇ ਉੱਤੇ ਸਾਧ ਸੰਗਤ ਜੀ ਉਹ ਕਿਲਾ ਹੈ, ਉਸ ਜਗ੍ਹਾ ਦੇ ਉੱਤੇ ਬੱਕਰੀ ਨੇ ਸਾਧ ਸੰਗਤ ਬਘਿਆੜ ਨਾਲ ਲੜੀ ਹੈ, ਉਹ ਚੰਗਾ ਸਥਾਨ ਜਾਣ ਕੇ ਉੱਥੇ ਫਿਰ ਰਾਜੇ ਨੇ ਕਿਲਾ ਬਣਾਇਆ। ਇਸ ਤਰ੍ਹਾਂ ਸਾਧ ਸੰਗਤ ਤੇ ਵਿਚਾਰ ਆਈ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਹੈ। ਤਾਤਪਰ ਇਹੀ ਹੈ ਕਿ ਜਿਨ੍ਹਾਂ ਨੇ ਪ੍ਰੇਮ ਕੀਤਾ ਗੁਰੂ ਦੇ ਨਾਲ, ਜਿਨ ਪ੍ਰੇਮ ਕੀ ਉਹ ਤਿਨ ਹੀ ਪ੍ਰਭ ਪਾਇਓ, ਗੁਰੂ ਦੇ ਨਾਲ ਪਿਆਰ ਕਰਕੇ ਗੁਰਮੁਖੋ, ਸਤਿਗੁਰੂ ਸੱਚੇ ਪਾਤਸ਼ਾਹ ਦੇ ਗੁਰਸਿੱਖ ਬਣ ਕੇ, ਸਿੰਘ ਤੇ ਸਿੰਘਣੀਆਂ ਬਣ ਕੇ ਅੰਮ੍ਰਿਤ ਛੱਕ ਕੇ ਤਿਆਰ ਬੁਰ ਤਿਆਰ ਹੋਈਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਿਆਰੀ ਪਿਆਰੀ ਸਿੱਖੀ ਨੂੰ ਨਿਭਾਈਏ। ਇਸ ਤਰ੍ਹਾਂ ਸਾਧ ਸੰਗਤ ਜਿਹੜਾ ਹੈ ਮਾਘੀ ਦਾ ਤੇ ਉਹ ਪੁਰਬ ਹੈ ਜਿਹੜਾ ਆਪਾਂ ਸੋਮਵਾਰ ਨੂੰ ਸਾਧ ਸੰਗਤ ਮਨਾਇਆ ਹੈ, ਉਹ ਅੱਜ ਵੀ ਆਪਣਾ ਇਹ ਪੁਰਬ ਜੇ ਸਾਧ ਸੰਗਤ ਜੀ ਆਪਣਾ ਬਦਾਵਾ ਜਿਹੜਾ ਪੜਵਾਇਆ ਸੀ ਗੁਰਸਿੱਖਾਂ ਨੇ, ਆਪਾਂ ਵੀ ਬਦਾਵਾ ਪੜਵਾ ਕੇ ਗੁਰਸਿੱਖੀ ਦੇ ਵਿੱਚ ਸ਼ਾਮਲ ਹੋਈਏ। ਇੰਨੀਆਂ ਬੇਨਤੀਆਂ ਕਰਦਾ ਦਾਸ ਖੇਮਾ ਦਾ, ਆ ਚੁੱਕਾ ਹੋਈਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਾਪਤ ਬਖਸ਼ਣੀ ਜੀ, ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜਾਵੇ ਉਦਿਆਨ ਵਿਖੇ ਚੱਲ ਗਯੋ, ਕੌਤਕ ਏਕ ਬਿਲੋਕਤ ਭਇਓ, ਅਜਾ ਪ੍ਰਸੂਤਾ ਬ੍ਰਿਕ ਸੋ ਲਰੈ, ਆਪਣੋ ਬਦਸ਼ ਬਚਾਵਨ ਕਰੈ। ਵਾਹਿ